ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ। ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ। ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ। ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮੇ ਰਵ ਰਹਿਆ ਪ੍ਰਭ ਏਕੋ, ਪੇਖ ਪੇਖ ਨਾਨਕ ਵਿਗਸਾਈ। ਜਿਉਂ ਬਨਾਵੇ ਤਿਉਂ ਬੋਲਾਂ ਸਵਾਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਿਬ ਜੀ ਨੇ ਵਾਜੀ ਸਤਿ ਸੰਗ ਸਤਿਕਾਰ ਜੋ ਗੁਰਮੁਖ ਪਿਆਰੇ, ਗੁਰੂ ਕਾ ਹੁਕਮ ਸਾਰਾ ਖੇਲ ਹੁਕਮ 'ਚ ਹੈ। ਰਵੱਈਆ ਤੌਰ 'ਤੇ ਹਰ ਇੱਕ ਦੀ ਰਸਨਾ ਤੋਂ ਨਿਕਲਦਾ ਹੈ। ਇੱਕ ਦੂਜੇ 'ਤੇ ਮਾਪੇ ਤੋਂ, ਸਖੇ ਤੋਂ, ਤੁਮ ਪੁਰਸ਼ ਤੋਂ ਸੁਣ ਕੇ ਵੀ ਹੋ ਰਿਹਾ ਜੋ ਕੁਛ ਖੇਲ ਹੁਕਮ 'ਚ ਹੈ, ਹੁਕਮ 'ਚ ਹੈ। ਮਗਰ ਸਾਡੇ ਹਿਰਦੇ 'ਤੇ ਤਕਸੀਮ ਨਹੀਂ ਹੋਇਆ ਹੈ। ਚਿੱਤ ਦੇ ਖੇੜੇ ਦੇ ਅਸੂਲ ਵਿੱਚ ਭਾਈ ਸਾਹਿਬ ਹੁਣੀ ਕਈ ਨੁਕਤੇ ਦੱਸ ਗਏ ਨੇ ਵੀ ਖੁਸ਼ ਵੀ ਹੋ ਜਾਏ ਸੰਗਤ, ਯਥਾਰਥ ਵੀ ਗੱਲ ਸੀ। ਬਹੁਤ ਸਾਰੇ ਚੰਗੇ ਚੰਗੇ ਬਜ਼ੁਰਗਾਂ ਕੋਲੋਂ ਵੀ ਇਹੀ ਆਵਾਜ਼ ਆਉਂਦੀ ਹੈ ਵੀ ਇਤਨੀ ਬਾਣੀ ਪੜ੍ਹਨ ਦਾ, ਇਹਨਾਂ ਚਿਰ ਸੰਗਤ 'ਚ ਬੈਠਣ ਦਾ, ਐਵੇਂ ਸਫ਼ਰ ਕਰਨ ਦਾ। ਸਾਰੇ ਸਾਧੇ ਸਾਡੇ ਬਜ਼ੁਰਗ ਹੁੰਦੇ ਸੀ, ਸੰਬੰਧੀ ਸਰੀਰ ਸੰਸਾਰੀ ਸੰਬੰਧ 'ਚੋਂ ਬਹੁਤ ਹੀ ਸਿਆਣੇ, ਬਹੁਤ ਹੀ ਸੰਸਾਰੀ ਸਿਆਣੇ। ਸੰਸਾਰ ਨਾਮ ਹੈ ਸੰਸਿਆ ਤਰਵਿਰਤੀ ਦਾ, ਦਿਲੋਂ ਉੱਠੀਆਂ ਗੱਲਾਂ ਦੇ ਵਿੱਚ ਹੁਸ਼ਿਆਰ ਹੋਣਾ, ਦੂਸਰੇ ਨੂੰ ਆਪ ਤੋਂ ਕਮਜ਼ੋਰ ਸਮਝਣਾ, ਕਮਲਾ ਸਮਝਣਾ। ਜਿਹੜੇ ਬ੍ਰਹਮ ਗਿਆਨੀ ਹਜ਼ੂਰ ਦੇ ਪਿਆਰੇ ਤਲੀਮ ਵਿੱਚ, ਗੁਣਾਂ ਵਿੱਚ ਸਿਆਣੇ ਹੁੰਦੇ ਹਨ, ਉਹ ਬ੍ਰਹਮ ਗਿਆਨੀ ਹੁੰਦੇ ਹਨ। ਉਹਨਾਂ ਨੂੰ ਹੈ ਉਸ ਤਜਰਬਾ, ਜਿਸਨੇ ਜਿਸ ਮਜ਼ਮੂਨ ਦੇ ਉੱਤੇ ਜਿਹੜੇ ਜ਼ਰੇ ਦੇਖਣ ਦੀ ਕੋਸ਼ਿਸ਼ ਕੀਤੀ ਹੈ, ਪੜ੍ਹਾਈ ਕੀਤੀ ਹੈ, ਮੈਡੀਕਲ ਦੇ ਵਿੱਚ ਕੀਤੀ ਹੈ, ਕਿਸੇ ਨੇ ਕੰਨ ਦੀ ਕਰੀ, ਕਿਸੇ ਨੇ ਅੱਖ ਦੀ ਚੋਟੀ 'ਤੇ ਜਾ ਕੇ ਇੱਕੋ ਹੀ ਅੰਗ ਰਹਿ ਜਾਂਦਾ ਡਾਕਟਰ ਕੋਲ ਵੀ, ਉਸਦਾ ਪੂਰਾ ਮਾਹਰ ਹੁੰਦਾ। ਉਹਦੇ ਵਾਕਬ ਨੂੰ ਸਿਆਣਾ ਕਿਹਾ ਜਾਂਦਾ ਵੀ ਇਹਦੇ ਰੋਗ ਨੂੰ, ਇਹਦੀ ਤੰਦਰੁਸਤੀ ਨੂੰ, ਇਹਦੀ ਕਿਸੇ ਕਸਰ ਨੂੰ ਅਤੇ ਇਹਦੀ ਪੂਰਨਤਾਈ ਨੂੰ ਇਹ ਜਾਣਦਾ, ਇਹ ਸਿਆਣਦਾ ਹੈ, ਉਸਨੂੰ ਸਿਆਣਾ ਕਿਹਾ ਜਾਂਦਾ। ਬ੍ਰਹਮ ਗਿਆਨ ਇਸ ਸਕੂਲ ਦੇ ਵਿੱਚ ਆ ਕੇ ਸਿਆਣਾ ਕਿਹਾ ਹੈ। ਸਾਰਾ ਸੰਸਾਰ ਸਿਆਣਾ, ਇੱਕ ਦੂਜੇ ਨੂੰ ਕਮਲਾ ਕਹਿਣ ਵਾਸਤੇ ਅਸੀਂ ਸਾਰੇ ਹੀ ਸਿਆਣੇ ਹਾਂ, ਮਗਰ ਅਸਲ ਸਿਆਣਾ ਨਾਮ ਹੈ ਜਿਹੜਾ ਆਪਣੇ ਆਪ ਨੂੰ ਸਿਆਣਾ। ਮੈਂ ਕੌਣ? ਇਹ ਸਕੂਲ ਇਹ ਬੁਝਾਰਤ ਦੇਣ ਦਾ ਹੈ। ਪਹਿਲੇ ਅਸੀਂ ਆਪਣੀ ਮਨਸ਼ਾ ਨਾਲ ਵਿਦਿਆ ਲੈਂਦੇ ਹਾਂ, ਇਸ ਕਰਕੇ ਸਾਨੂੰ ਬਹੁਤ ਲੰਮੇ ਸਮੇਂ ਦੀ ਸਾਧਨ ਵੀ ਕੁਛ ਹੱਥ ਨਹੀਂ ਆਉਂਦਾ ਦਿੰਦਾ, ਉਸਦੇ ਵਿੱਚ ਅਸੀਂ ਵਿਦਿਆਰਥੀ ਹੋਈ ਨਹੀਂ ਬਣੇ। ਇੱਥੇ ਦੇ ਕੰਮ ਇੱਕ ਛਿੰਨ ਦਾ ਹੀ ਹੈ, ਆਪਣੇ ਆਪ ਦੀ ਸੋਝੀ ਦਾ। ਮੇਰੇ ਸਾਈਂ ਇਸ ਸੰਗਤ ਦੇ ਕਰਤਾ ਜਗਤ ਗੁਰੂ ਸਰਗੁਣ ਸਰੂਪ 'ਚ ਹੋ ਕੇ, ਨਿਰਾ ਆਕਾਰ ਜਿਹੜਾ ਕਿਸੇ ਆਕਾਰ ਵਿੱਚ ਨਹੀਂ, ਉਸਨੂੰ ਸੁਣ ਕਿਹਾ ਹੈ, ਤੁਰੀ ਅਵਸਥਾ ਕਿਹਾ ਹੈ, ਚੌਥਾ ਪਦ ਕਿਹਾ ਹੈ। ਇਹ ਵਿਦਵਾਨਾਂ ਦੀਆਂ ਵਜਾਰਤਾਂ ਹਨ, ਭਗਵਾਨੀਆਂ ਸ਼ਹਾਦਤਾਂ ਹਨ, ਵਾਸਤੇ ਮੈਂ ਉਹਦਾ ਕੋਈ ਚਿੰਨ੍ਹ ਨਹੀਂ। ਚਿੰਨ੍ਹ ਤੋਂ ਦੁਨੀਆਂ ਦੇ ਵਿੱਚ ਕੋਈ ਚਰਚਾ ਹੀ ਨਹੀਂ ਚੱਲਦੀ, ਉਹਦਾ ਕੋਈ ਚਿੰਨ੍ਹ ਨਹੀਂ। ਮਗਰ ਹਜ਼ੂਰ ਨੇ ਵੀ ਵਰਣਨ ਕੀਤਾ ਹੈ, ਉਹੀ ਅਸੀਂ ਉਸ ਆਸੇ 'ਤੇ ਬੋਲੀ ਜਾਂਦੇ ਹਾਂ। ਆਪਣੇ ਮੰਤਰ ਨੂੰ ਮੁੱਖ ਰੱਖ ਕੇ ਮੇਨ ਤਾਕਤ ਹਜ਼ੂਰ ਦੀ ਫੜ ਲੈਣੀ ਅਤੇ ਉੱਥੇ ਵਰਤਣੀ ਆਪਣੀ ਮਰਜ਼ੀ ਹੈ, ਤੂੰ ਫਿਰ ਸ਼ਾਇਦ ਕਿੱਥੋਂ ਪਾਲਦਾ ਹੈ। ਜਿੱਥੇ ਆਪਣੀ ਮਰਜ਼ੀ ਨੂੰ ਹਜ਼ੂਰ ਦੇ ਬ੍ਰਹਮ ਵਿੱਦਿਆ ਦੀ ਜੋਤ ਦੇ ਉੱਤੇ ਅਵਤੀ ਕਰਕੇ ਪਾ ਦਿਆਂਗੇ, ਉੱਥੇ ਸਭ ਕੁਛ ਸੁੱਝ ਜਾਏਗਾ। ਕਰ ਸੇਵਾ ਹੋਮ ਇਹ ਮਨੂਆ, ਹਜ਼ੂਰ ਤਾਂ ਇਹੋ ਇਜਾਜ਼ਤ ਦਿੰਦੇ ਨੇ, ਅਸੀਂ ਜੋ ਕੁਛ ਅੱਖਰ ਖਰੀਦਦੇ ਹਾਂ ਚਤੁਰਾਈ ਨਾਲ, ਔਰ ਦੂਜੇ ਨੂੰ ਨੀਵਾਂ ਸਮਝ ਕੇ। ਇਸ ਘਰ ਦੇ ਵਿੱਚ ਆਪਾਂ ਸਿੱਖਿਆ ਲੈਣ ਆਇਆ, ਕੀ ਅਸੂਲ ਹੈ ਕਿ ਜਿਹੜੀ ਬਾਣੀ ਨੂੰ ਆਪਾਂ ਨਮਸਕਾਰ ਕਰਨ ਲਾਏ ਹਾਂ ਸਾਈ ਨੇ ਸੀਨੇ ਵਸੀਨੇ, ਸਾਨੂੰ ਤਾਂ ਕੋਈ ਉਲਟ ਵੀ ਕਹਿ ਦਿੰਦਾ ਵੀ ਇਹ ਤਾਂ ਐਵੇਂ ਤੈਨੂੰ ਕਿਸੇ ਹੋਰ ਆਦਮੀ ਨੇ ਭੁਲੇਖਾ ਪਾ ਤਾ, ਇਹ ਜਿਹੇ ਗ੍ਰੰਥ ਤਾਂ ਹੋਰ ਬਥੇਰੇ ਨੇ। ਮਗਰ ਉਹ ਤਤਵੇਤਾ ਜੋ ਕਿ ਜਿਹੜਾ ਮਿਲਦਾ ਹੈ ਸਤਸੰਗ ਜੀ, ਇਖਲਾਕੀ ਤੌਰ 'ਤੇ ਗਿਆਨ ਹੋ ਜਾਂਦਾ ਹੈ ਉਹਦੀ ਹਿਰਦੇ 'ਤੇ। ਕਿਉਂਕਿ ਜੇ ਹੁਣ ਅਸੀਂ ਗੱਲਾਂ ਨਾ ਕਹੀ ਜਾਈਏ, ਲੈ ਵੀ ਦੇਖ ਲਾ ਕਹਿ ਕੇ ਕਹਿ ਦਿਓ ਤਾਂ ਧੁੱਪ ਹਟ ਗਈ, ਮੇਰੀ ਗਰਮੀ ਹਟ ਗਈ, ਵੀ ਭਾਵੇਂ ਕਿਸੇ ਨੂੰ ਘੂਰ ਕੇ ਤਾਂ ਮਨਾ ਲਓ ਪਰ ਹੋਰ ਗਰਮੀ ਹਟੀ ਨਹੀਂ ਹੁੰਦੀ ਉਹਦੀ। ਜਦੋਂ ਕਿਸੇ ਛਾਇਆ ਦਰਖਤ ਹੇਠ ਹਵਾਰੇ ਆ ਜਾਂਦਾ ਹੈ, ਉਹ ਜਤਨ ਤੋਂ ਬਿਨਾਂ ਅੱਖਾਂ ਤੋਂ ਹੀਣ, ਜਿਹਨੂੰ ਦਰਖਤ ਨਹੀਂ ਦਿੰਦਾ ਸ਼ੌਂਕ ਕਰਨ ਵਾਲੀ ਤਾਕਤ, ਛਾਇਆ ਦਾ ਪੌਦਾ ਨਹੀਂ ਦਿਸਦਾ ਮਗਰ ਉਹਦਾ ਸਰੀਰ ਦੱਸ ਦਿੰਦਾ ਵੀ ਇੱਥੇ ਠੰਡਾ, ਉਹਦਾ ਮਨ ਮੰਨ ਜਾਂਦਾ ਵੀ ਠੰਡਾ। ਬਿਨਾਂ ਕਿਸੇ ਅਗਵਾਹੀ ਦੇਣ ਤੋਂ, ਉਸਨੂੰ ਝਿੜਕਣ ਤੋਂ, ਤਾੜਨਾ ਕਰਨ ਤੋਂ, ਗੈਰ ਕੇ ਮਨਾਉਣ ਤੋਂ, ਤੂੰ ਕਹਿ ਦੇ ਠੰਡਾ ਤੋਂ ਆ ਗਿਆ, ਇਉਂ ਇਹ ਇਹ ਕੋਈ ਹੱਕ ਪ੍ਰਸਤੀ ਗੱਲ ਨਹੀਂ। ਜ਼ਬਰਦਸਤੀ ਕਹਾਉਣਾ, ਕਹਿ ਦੇ ਮੈਨੂੰ ਰੱਬ ਮਿਲ ਗਿਆ, ਕੋਈ ਕਈ ਸੰਗਿਆ ਪੈ ਜਾਂਦੀ ਹੈ, ਕਹਿ ਦੇਣਾ ਵੀ ਅੱਜ ਦਾਖਲ ਹੋ ਕੇ ਰੱਬ ਮਿਲ ਗਿਆ, ਇਹ ਇੱਕ ਥੋੜ੍ਹਾ ਚਿਰ ਦਿਲ ਦੀ ਦਲੇਰੀ ਹੈ ਵੀ ਮੈਨੂੰ ਤਾਂ ਇੱਕ ਬਹੁਤ ਯੂਨੀਵਰਸਿਟੀ ਦਾ ਉੱਪਰਲਾ ਦਾਖਲਾ ਮਿਲ ਗਿਆ, ਜੀ ਊੜਾ ਆੜ ਪੜ੍ਹਨ ਨਹੀਂ ਜਾਣਦਾ, ਫਿਰ ਉਹ ਦਫ਼ਤਰਾਂ ਜਾ ਕੇ ਜਾਂ ਵਿਦਵਾਨਾਂ 'ਚ ਵਿਦਵਾਨ ਨਹੀਂ ਪਾਉਂਦਾ। ਚਲੋ ਵਿਦਵਾਨਾਂ ਵਿੱਚ ਵੀ ਇੱਕ ਜਿੱਦ ਹੈ, 10 ਆਦਮੀ ਉਹਨੂੰ ਕਹਿ ਦੇਣ ਤਾਂ ਕਈ ਰਹਿਣ ਪਾਰਟੀਬਾਜ਼ੀ ਨਾਲ ਵੀ ਸਾਡਾ ਤਾਂ ਇਹੀ ਮਾਸਟਰ ਹੈ, ਮਗਰ ਉਹਦੇ ਹਿਰਦੇ ਦੀ ਸੈਨੇ ਦੀ ਜਿਹੜੀ ਕਹਿ ਦੇਵੇ ਆਦਮੀ ਮੈਨੂੰ ਕੋਈ ਭੁੱਖ ਨਹੀਂ, ਮੈਂ ਭੁੱਖ ਤੁਹਾਨੂੰ ਵੜ ਵੜ ਖਾਂਦੀ ਹੈ, ਭੁੱਖ ਤਾਂ ਲੱਗੀ ਹੋਈ ਹੈ, ਹੁਣ 2 ਘੰਟੇ ਨਹੀਂ ਕਹੋ, 3 ਨਹੀਂ ਕਹੋ, ਖੀਰ ਕਹੂਗਾ ਮੈਨੂੰ ਭੁੱਖ ਲੱਗੀ ਹੋਈ ਹੈ, ਇਹਨੇ ਤਾਂ ਬਿਨਾਂ ਖਾਧੇ ਤੋਂ ਹਟਣਾ ਨਹੀਂ। ਹਿਰਦੇ ਦੀ ਸ਼ਾਂਤ ਨੇ ਬਿਨਾਂ ਠੰਡ ਮਿਲੀ ਤਾਂ ਕਦੇ ਸ਼ਾਂਤ ਨਹੀਂ ਹੋਣੀ, ਉਹ ਸ਼ਾਂਤ ਦਾ ਚਸ਼ਮਾ, ਉਹ ਸ਼ਾਂਤ 'ਚ ਪਹੁੰਚੇ ਹੋਏ ਸਾਰੇ ਇਨਸਾਨਾਂ ਦੀ ਇਹ ਗੁਰਬਾਣੀ ਹੈ। ਇਹਦਾ ਨਾਮ ਹੀ ਗੁਰਬਾਣੀ ਰੱਖਿਆ ਹੈ ਕਿ ਗੁਰੂ ਨੇ ਟੈਸਟ ਕੀਤੀ ਹੈ, ਭਾਵਾਂ ਕਿਤਨੀਆਂ ਹੀ ਹਸਤੀਆਂ ਦੀ ਹੈ, ਵਿਅਕਤੀਆਂ ਗਿਣਤੀ ਤੋਂ ਪਰੇ ਹਨ। 84 ਰਾਗਾਂ ਦੇ ਨਾਮ ਹਜ਼ੂਰ ਦੱਸ ਗਏ ਨੇ, ਛੇਕੜੀ ਪੰਕਤੀ 'ਚ ਹੀ ਸਿਧਾਂਤ ਕਹਿ ਗਏ। ਖਸ਼ਟ ਰਾਗੁਣ ਗਾਏ ਸੰਗ ਰਾਗਨੀ 30, ਸਵੈ ਪੁੱਤਰ ਰਾਗਨ ਕੇ 18, 10, 20, 84 ਹੋ ਗਏ। ਖੱਟ 6, ਪੰਜ ਪੰਜ ਇੱਕਣੀਆਂ ਰਾਗਣੀਆਂ 30 ਰਾਗਣੀਆਂ, 8-8 ਇੱਕ ਦੇ ਰਾਗ ਦੇ ਪੁੱਤਰ ਜਿਹਨਾਂ ਨੂੰ ਹਜ਼ੂਰ ਆਖ ਗਏ, 18, 10, 20, 48 ਉੱਧਰ ਰਾਗਣੀਆਂ ਦੇ ਵਿੱਚ 6 ਉਹਨਾਂ ਨੂੰ ਪਾ ਕੇ 36 ਅਤੇ 6 84 ਹੋ ਜਾਂਦੇ ਨੇ। ਵੈਸ਼ਨਵ ਮੈਂ ਬ੍ਰਹਮ ਗਿਆਨੀਆਂ ਕੋਲ ਬੈਠੀਏ ਤਾਂ 84 ਲੱਖ ਜੂਨ ਹੀ ਗਾਉਣ 'ਚ ਆ ਜਾਂਦੀ ਹੈ ਰਾਗ ਦੇ 'ਚ। ਰਾਗ ਦੋਵੇਂ ਸੰਵਾਦ ਨੂੰ ਆਖਦੇ ਹਨ, ਸੁਰ ਮਿਲੀ ਹੋਵੇ, ਬਾਹਰੋਂ ਕੋਈ ਸਾਜ਼ ਮਿਲਿਆ ਹੋਵੇ, ਬਾਹਰੋਂ ਕਿਸੇ ਵਿਦਵਾਨ 'ਤੇ ਉਹ ਆਵਾਜ਼ ਦੀ ਟਕਸਾਲ ਸਿੱਖੀ ਹੋਵੇ, ਦੋਵੇਂ ਮਿਲਣ ਤੋਂ ਜਿਹੜੀ ਆਵਾਜ਼ ਨਿਕਲੀ ਉਸ ਨੂੰ ਰਾਗ ਆਖਦੇ। ਦੋਵੇਂ ਇਹ ਅਕਾਲ ਅਤੇ ਨਿਰਗੁਣ ਸਰਗੁਣ ਦੇ ਮਿਲੇ ਹੋਣਾ 84 ਲੱਖ ਜੂਨ ਬਣੀ ਹੈ। ਬਸ ਤੁਮੇ ਸਾਰੀ ਉਹਦੀ ਪ੍ਰਾਰਥਨਾ ਹੈ, ਸਾਰੀ 84 ਲੱਖ ਜੂਨ ਹੀ ਸਿੱਧ ਕਰ। 84 ਰਾਗਾਂ ਦਾ ਟੱਬਰ ਗਿਣ ਦਿੱਤਾ ਨਹੀਂ, 84 ਲੱਖ ਜੂਨ ਵੀ ਹੋ ਸਕਦੀ ਹੈ। ਇਹਦੇ 'ਚ ਰਾਗ ਝਗੜੇ ਦਾ 84 ਲੱਖ ਝਗੜਾ ਹੈ, ਛਿੜੇ ਵਿੱਚ ਭ੍ਰਾਂਤੀ 'ਚ ਜੀ ਫਿਰਦਾ ਰਹਿੰਦਾ ਹੈ, ਆਪਣੇ ਆਪ ਦੀ ਲਖਤਾ ਨਹੀਂ ਹੁੰਦੀ ਉਹਦੇ। ਪ੍ਰਥਾ ਅੱਜ ਦਿਹਾੜਾ ਹੈ ਪੂਰਨਮਾਸ਼ੀ ਦਾ, ਪੂਰਾ ਮਹੀਨਾ ਜਿਹਨੂੰ ਆਪਣੇ ਪੰਜਾਬ ਵਿੱਚ ਆਪਾਂ ਕਹੀਏ, ਮਾਸ ਸ਼ਾਸਤਰੀ ਦਾ ਸ਼ਬਦ ਹੈ, ਮਹੀਨਾ ਅਸੀਂ ਪੇਂਡੂ ਬੋਲੀ ਨਾਲ ਜਾਂ ਮਾਦਰੀ ਬੋਲੀ ਨਾਲ ਆਪਣੇ ਪੰਜਾਬ 'ਚ ਕਹਿ ਲੈਂਦੇ। ਮਾਸ ਹਜ਼ੂਰ ਦਾ ਵੀ ਕਥਨ ਹੈ, ਪੜ੍ਹੀਏ ਜੇਤੀ ਯਾਰ ਜਾਂ ਪੜ੍ਹੀਏ ਜੇਤੇ ਸ਼ਾਹ ਸਾਧਕ ਦੇ ਸ਼ਬਦ ਵਿੱਚ ਆ ਜਾਂਦਾ ਹੈ ਵੀ ਜਿੰਨੇ ਬਹਿਰੇ ਨੇ ਪੜ੍ਹੀ ਜਾਈਏ, ਮਾਸ ਮਹੀਨੇ ਦਾ ਹੀ ਨਾਂ ਹੈ। ਪੂਰਨ ਮਹੀਨਾ ਹੋ ਗਿਆ ਤਾਂ ਪੂਰਨਮਾਸ਼ੀ, ਵੀ ਮਹੀਨਾ ਪੂਰਾ ਹੋ ਗਿਆ। ਉਹਦੇ ਵਿੱਚ ਪੂਰਨ ਆਪਣੇ ਜੋਬਨ ਪਰ ਪੂਰੀ ਕਲਾ ਪਰ ਚੰਦਰਮਾ ਹੁੰਦਾ ਹੈ। ਉਸਦੇ ਉੱਤੇ ਹਜ਼ੂਰ ਦੀ ਸ਼ਰਨ ਵਿੱਚ ਆਪਾਂ ਹੁਣ ਜਿਹੜਾ ਗਿਆਨ ਅਸੀਂ ਸਾਰੇ ਮੇਰੇ ਵਰਗੇ ਸਧਾਰਨ ਵੀ ਸਮਝ ਸਕਣ, ਉਹਦੇ ਪਾ ਮਾਦਰੀ ਬੋਲੀ 'ਚ ਹਜ਼ੂਰ ਨੇ ਕਥਨ ਕੀਤਾ। ਮਾਂ ਦੀ ਗੋਦੀ 'ਚ ਜਿਹੜੇ ਨਿਆਣੇ ਖੇਡਦੇ ਸਿੱਖ ਲੈਂਦੇ ਨੇ ਕੋਈ ਕਠਿਨ ਤਾਂ ਹੀ ਨਹੀਂ ਹੁੰਦੀ। ਜੇ ਬੱਚੇ ਨੂੰ ਪੜ੍ਹਾਉਣ ਵਾਲੇ ਮਾਸਟਰ ਵੀ ਗੁਰਪੀਰ ਦੇ ਅਸੂਲ ਵਿੱਚ ਚੱਲਣ ਵਾਲਾ ਲੱਭ ਜਾਏ ਵਿਦਿਆਰਥੀ ਨੂੰ, ਉਸੇ ਵਿੱਦਿਆ ਦੇ ਵਿੱਚੋਂ ਗਿਆਨ ਆਪਣੇ ਆਪ ਦਾ ਹੋ ਜਾਏਗਾ। ਐਜੂਕੇਸ਼ਨ 'ਚੋਂ ਹੀ, ਨੀਤੀ ਦੀ ਪੜ੍ਹਾਈ ਦੇ ਵਿੱਚੋਂ, ਜਿਹੜੀ ਰੋਜ਼ੀ ਦੇ ਹੀਲੇ ਨਾਲ ਪੜ੍ਹੀ ਵੀ ਸਾਡਾ ਮੁੰਡਾ ਦਸ ਪੜ੍ਹ ਜਾਏ ਤਾਂ ਕਨੈਕਟਰ ਤਾਂ ਲੱਗ ਹੀ ਜਾਊ ਨਾ, ਵੀ ਹਾਕਾ ਹੀ ਮਾਰਨੀ ਹੈ। ਉਹ ਤਾਂ ਮੇਰੇ ਵਰਗੇ ਅਨਪੜ੍ਹ ਵੀ ਮੈਂ 30 ਦੇ ਵਿੱਚ ਗੱਡੀ ਸਿੱਖਦਾ ਸੀ, ਮੈਂ ਵੀ ਇਹ ਕੰਮ ਇਹਨਾਂ ਗੁਰਮੁਖਾਂ ਦਾ ਕਰਿਆ ਕੋਈ ਵਾਰੀ ਦਾ। ਖਿੜਕੀ ਹੁੰਦਾ ਉਦੋਂ ਲੱਗੇ ਹੀ ਤੇ ਹਾਕਾ ਹੀ ਮਾਰੀ ਜਾਣੀ, ਮੈਂ ਲੁੱਖ ਹੋਈ ਮੈਂ ਲੁੱਖ ਹੋਈ। ਉਸ ਪਾਸੇ ਨੂੰ ਮੈਂ ਜਾਂਦਾ ਹੁੰਦਾ ਸੀ ਨਾ ਮੇਰੇ ਸ਼ੂਹ ਦੇਵੇ ਜਗਰਾਵਾਂ ਨੂੰ ਅਤੇ ਰੈਕੋਟ ਨੂੰ, ਵੀ ਹਾਕਾ ਮਾਰਨ ਵਾਲੇ ਨੂੰ ਉਸ ਸਮੇਂ ਦੇ ਵਿੱਚ ਅਸੀਂ ਛੋਟਾ ਮੰਨਦੇ ਸੀ ਵੀ ਇਹ ਤਾਂ ਬੜਾ ਹੀ ਨਿਕੰਮਾ ਜਿਹਾ ਕੰਮ ਹੈ, ਤਾਂਗਾ ਬਹੁਤ। ਸਤਿਪੁਰਸ਼ਾਂ ਨੂੰ ਵੀ, ਭਾਈ ਸਾਹਿਬ ਨੂੰ ਵੀ ਸਤਿਪੁਰਸ਼ਾਂ ਨੇ ਕਿਹਾ, ਕਹਿੰਦੇ ਤੂੰ ਦਸ ਪੜਿਆ ਹੋਇਆ ਸੁੰਦਰ ਘਰ ਦਾ ਲਟਕਾ ਲੱਗਦੇ, ਜਵਾਨ ਉਮਰ ਹੈ, ਕਹਿੰਦੇ ਹੁਣ ਤੂੰ ਗੱਡੀ ਸਿੱਖਣ ਲੱਗੇ, ਇਹ ਦੁਨੀਆਂ ਦੀ ਕੋਜਵਾਰੀ ਕਰਨੀ ਹੈ, ਤੂੰ ਵਿਦਿਆ ਪੜਿਆ ਹੋਇਆ ਤੂੰ ਗੁਣ ਲੈ। ਇਹ ਕਹਿੰਦੇ ਅਸੀਂ ਗੱਡੀ ਸਿੱਖਣੀ, ਮੈਂ ਵੀ ਗੱਡੀ ਉਹ ਸਿੱਖਦਾ ਸੀ। ਮੈਨੂੰ ਹਜ਼ੂਰ ਨੇ ਇਨਸਾਨ ਵਿੱਚ ਹੀ ਨਾ ਕਿਹਾ ਅਤੇ ਸਿੱਧਾ ਕਹਿ ਦਿੱਤਾ। ਮੈਂ ਉਦੋਂ ਹਜ਼ੂਰ ਦੇ ਸਕੂਲ ਵਿੱਚ ਦਾਖਲ ਸੀ, ਉਹਨਾਂ ਦੀ ਇਹ ਬਖਸ਼ਿਸ਼ ਦਿੱਤੀ ਹੋਈ ਸੀ ਨਿਤਨੇਮ, ਜਿਸ ਨੂੰ ਗੁਰਸਿੱਖੀ ਦੇ ਘਰ ਵਿੱਚ ਨਿਤਨੇਮ, ਨੀਤ ਕਰਮ ਨੂੰ ਨਿਤਨੇਮ ਆਖਦੇ ਨੇ, ਜਿਹੜਾ ਬਿਨਾਂ ਨਾਂਗਾ ਹੋ ਸਕਦਾ ਕਿਸੇ ਸਮੇਂ ਟਾਈਮ ਨਾਲ ਪ੍ਰਸ਼ਾਦਾ ਨਾ ਮਿਲੇ ਪ੍ਰਾਣੀ ਨੂੰ। ਕਈ ਸਫ਼ਰਾਂ ਵਿੱਚ ਰਾਜਿਆਂ ਨੂੰ, ਰਹੀਸ਼ਾਂ ਅਤੇ ਫੌਜਾਂ ਨੂੰ ਨਹੀਂ ਮਿਲਦਾ। ਕੋਈ ਇਹੋ ਜਿਹਾ ਸਮਾਂ ਆਉਂਦਾ ਹਜ਼ੂਰ ਦਾ ਕਥਨ ਹੈ, ਕੰਮ ਖੀਰ ਖੰਡ ਘਿਓ ਨਹੀਂ ਪਾਵੇ, ਕੰਮ ਕੁਰਮ ਚਣੇ ਬਣਾਵੇ, ਅਤੇ ਕੰਮ ਹੁਣ ਤੁਰੇ ਤੁਰੰਗਣ 'ਚ ਆਵੇ, ਕੰਮ ਪਹਿਰੀ ਪਨੀ ਉਹਨੇ ਪਾਵੇ, ਕਿਤੇ ਜਿੱਤੀ ਵੀ ਨਹੀਂ ਮਿਲਦੀ, ਇਹ ਉਹਦੀ ਰਜ਼ਾ ਹੈ। ਮਗਰ ਉਸ ਦੇ ਅਸੂਲ ਨਾਲ ਸਹਿਜ ਸਿੰਘ ਜੀ ਨਿਤਨੇਮ ਨੇ ਮੈਨੂੰ ਬਚਾ ਲਿਆ। ਹਜ਼ੂਰ ਨੇਮ ਦਾ ਰੂਪ ਹੋ ਕੇ ਦਿਲ 'ਚ ਬਹਿ ਕੇ ਰਾਤ ਨੂੰ ਨੇਮ ਕਰਨ, ਜਦੋਂ ਸਟੇਜ ਫੁੱਲਾਂ ਨਹੀਂ ਨਾ ਆਉਂਦੇ। ਉਹ ਸਿਖਾਉਣ ਵਾਲੇ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਨਹੀਂ ਗੱਡੀ ਸਿੱਖ ਸਕਦੇ, ਤੁਸੀਂ ਤਾਂ ਉਹ ਲੱਗ ਜਾਂਦੇ ਕਿਸੇ ਨਾਲ ਪਸੈਂਜਰਾਂ ਨੂੰ ਵੀ ਮਾਰੋਗੇ, ਚਲਾਈ ਹੈਗੀ ਮੈਂ 5-4 ਕੁ ਮਹੀਨੇ ਸਿੱਖਣ ਤੋਂ ਇਲਾਵਾ, ਬਰਫ ਲਿਆਉਂਦੇ ਹੁੰਦੇ ਤੇ ਜਲੰਧਰ ਤੋਂ ਇੱਥੇ ਲੁਧਿਆਣੇ, ਉਦੋਂ ਥੋੜ੍ਹਾ ਸੀ ਕਾਰਖਾਨਾ, ਕੋਈ ਸੀ ਥੋੜ੍ਹੀ ਹੁੰਦੀ ਸੀ। ਮਗਰ ਉਸ ਦੇ ਵਿੱਚ 1 ਘੰਟਾ ਜਾਣ ਦਾ ਹੁੰਦਾ, ਕਾਉਣ ਦਾ ਹੁੰਦਾ ਸੀ, ਬਾਕੀ ਲੱਗਣ ਵਾਲੇ ਪ੍ਰਗਟ ਲਾਏ ਵੀ ਸਿਮਰਨ ਦੀ ਹੋਈ ਸੀ, ਅਤੇ ਉਸ ਨੇ ਫਿਰ ਉੱਥੋਂ ਤਾਂ 2-3 ਮਹੀਨਿਆਂ ਦੇ ਵਿੱਚ ਹੀ ਚਲਾਈ ਹੋਣੀ ਹੈ, ਅਤੇ ਹਜ਼ੂਰ ਨੇ ਬਖਸ਼ ਕੇ ਇਸ ਕਿਰਤ ਵਿੱਚ ਲਾ ਤੇ। ਇੱਥੇ ਬੰਦਗੀ ਦਾ ਬੜਾ ਸੁਖਾਲ ਹੈ, ਆਪਾਂ ਬਾਹਰਲੇ ਕੰਮ ਤਾਂ ਅੱਗੇ ਜਾਣਦੇ, ਉਹੀ ਲੈ ਕੇ ਜਾਵਾਂਗੇ, ਉਹੀ ਯਾਦ ਰਹਿਣਗੇ। ਅਸੀਂ ਹੁਣ ਆਏ ਹਾਂ ਅੱਜ ਦੇ ਰਿਜ਼ਲਟ 'ਤੇ। ਬਾਬਾ ਜੀ ਨੇ ਆਪਣੇ ਅੰਤਸਕਰਨ ਦੀ ਸ਼ਾਂਤ ਲੈਣ ਵਾਸਤੇ ਸਾਰਿਆਂ ਨਾਲੋਂ ਸਾਡਾ ਪਹਿਲਾ ਪਿਆਰ ਮਾਦਰੀ ਬੋਲੀ ਦਾ ਸਿੱਖਿਆ ਹੈ ਵੀ ਜੇ ਦੇ ਕੋਲ ਧਨ ਹੋ ਜਾਏ 4 ਪੁੱਤਰ ਹੋਣ ਫਿਰ ਸੁੱਖ ਹੋਊ, ਜੇ ਧਨ ਹੋ ਜਾਏ ਪੁੱਤਰ ਲਾਇਕ ਹੋਣ ਫਿਰ ਸੁੱਖ ਹੋਊ, ਪੁੱਤਰ ਨੂੰ ਵਿਆਹ ਲਈਏ ਫਿਰ ਮੂਹਰੇ ਨਿਆਣੇ ਖੇਡਦੇ, ਮਨ ਖੁਸ਼ ਹੋਇਆ ਕਰੂਗਾ, ਵੰਸ਼ ਵਾਲੇ ਬਣ ਜਾਵਾਂਗੇ, ਆਪਣਾ ਇੱਕ ਗੋਤਾਚਾਰ ਦੇ ਵੰਸ਼ ਚੱਲ ਪਵੇਗੀ। ਇਹ ਸਾਰਿਆਂ ਨੇ ਵਿੱਚ ਵਡਿਆਈ ਅਤੇ ਸੁੱਖ ਦੋ ਨੁਕਤੇ ਰੱਖੇ ਬਾਲ ਵਾਸਤਾ, ਅਤੇ ਅਸੀਂ ਜਾਣਦੇ ਹਾਂ ਵੀ ਇਹਦੇ ਵਿੱਚ ਆਪਾਂ ਨੂੰ ਲੋਕ ਚੰਗਾ ਕਹਿਣਗੇ, ਇਹਦੇ ਵਿੱਚ ਆਪਾਂ ਨੂੰ ਸੁੱਖ ਹੋਊ। ਸੁੱਖ ਦੇ ਸ਼ਬਦ ਨੂੰ ਆਪਾਂ ਸਾਰੇ ਜਾਣਦੇ ਹਾਂ, ਪਰ ਸੁੱਖ ਅਜੇ ਲੱਭਿਆ ਹੀ ਨਹੀਂ। ਚੋਟੀ ਦਾ ਸੁੱਖ ਪਦਾਰਥ ਦਾ ਦੇਖ ਲਓ ਤੁਸੀਂ, ਜਿਹੜੇ ਦਾ ਪ੍ਰਸ਼ਨ ਕਰਨੇ ਭਾਈ ਸਾਹਿਬ ਨੇ ਤਾਂ ਟਾਈਮ ਹੀ ਦਿੱਤਾ ਵੀ ਜੇ ਭਾਈ ਕਿਸੇ ਨੇ ਵਿਚਾਰ ਕਰਨੀ ਹੋਵੇ ਤਾਂ ਆ ਸਕਦੇ ਹੋ, ਕਿਉਂਕਿ ਇਹਨਾਂ ਦੀ ਇੱਥੇ ਇਸ ਤਰ੍ਹਾਂ ਦੀ ਸੇਵਾ ਲੱਗੀ ਹੋਈ ਹੈ। ਪਰ ਇਸ ਵਿਚਾਰ ਦੇ ਬਾਰੇ ਤਾਂ ਦਾਸ ਨੇ ਵੀ ਕਈ ਗੇਲ ਕਿਹਾ ਵੀ ਪਤੰਡੇ ਵਾਸਤੇ, ਝਗੜਨ ਵਾਸਤੇ, ਸ਼ਾਸਤਰ ਚਰਚਾ ਵਾਸਤੇ, ਵਿਆਕਰਨ ਦੇ ਅਸੂਲ ਨੂੰ ਲਿਆ ਕੇ, ਗ੍ਰਾਮਰ ਦੇ ਅਸੂਲ ਨੂੰ ਲਿਆ ਕੇ ਝਗੜਨ ਵਾਸਤੇ ਮੈਂ ਤਿਆਰ ਨਹੀਂ। ਮੈਂ ਗੁਰਬਾਣੀ ਦਾ ਪੈਰੋਕਾਰ ਹਾਂ, ਗੁਰਬਾਣੀ ਦੀ ਪੰਕਤੀ ਦੇ ਨਾਲ ਕਿਸੇ ਨੇ ਵਿਚਾਰ ਕਰਨੀ ਹੋਵੇ ਜਦੋਂ ਮਰਜ਼ੀ ਆ ਜਾਏ। ਵੀ ਦੁਨੀਆਂ ਦੇ ਉੱਤੇ ਅਕਾਲ ਪੁਰਖ ਨੇ ਸਾਰੇ ਚੀਜ਼ਾਂ ਗੁਣ ਵਾਲੀਆਂ ਬਣਾਈਆਂ, ਔਗੁਣ ਹਾਰਾ ਕੋਈ ਹੈ ਹੀ ਨਹੀਂ, ਮਗਰ ਉਹ ਵਰਤਣੀ ਨਹੀਂ ਆਉਂਦੀ, ਇਸ ਕਰਕੇ ਗੁਣ ਦਾ ਔਗੁਣ ਬਣ ਜਾਂਦੇ। ਵਰਤਣੀ ਸਿੱਖਣੀ ਕਿਸੇ ਮਹਾਂਪੁਰਖ ਕੋਲੋਂ ਪੈਂਦੀ ਹੈ, ਕਿਸੇ ਬੈਰ ਕੋਲੋਂ, ਕਿਸੇ ਸਿਆਣੇ ਕੋਲੋਂ ਕਹਿ ਲਓ। ਸਿਆਣਾ ਉਸ ਨੂੰ ਆਖਦੇ ਨੇ ਜਿਹੜਾ ਉਸ ਵਸਤੂ ਨੂੰ ਜਾਣ ਸਿਆਣ ਸਕੇ, ਜੋ ਰੋਗ ਨੂੰ ਪਛਾਣ ਲਵੇ ਬੈਰ ਸਿਆਣਾ, ਜਿਹੜਾ ਕੋਈ ਧਾਤੂ ਨੂੰ ਪਛਾਣ ਲਵੇ ਇਹਦੇ 'ਚ ਖੀਰੇ ਹਨ, ਇਹਦੇ 'ਚ ਕੋਈ ਆਕਰਸ਼ਣ ਸ਼ਕਤੀ ਹੈ, ਉਹ ਕੱਢ ਲੈਂਦੇ ਨੇ ਉਹਦੇ ਵਿੱਚੋਂ, ਜਿਸ ਨੂੰ ਮੈਕਨਾਤੀਸ ਕਹੀਏ, ਮੈਕਨਾਤੀਸ ਕੱਢ ਲਈ ਨਾ ਸਿਆਣੇ ਨੇ, ਦੇਖ ਲਿਆ ਵੀ ਉਹਦੇ ਲੋਹੇ 'ਚੋਂ ਨਿਕਲ ਆਉਂਦੀ ਹੈ, ਆਰਮੀਚਰ ਬਣਾ ਕੇ ਉਹਦੇ ਉੱਪਰਲੇ ਵਾਢੀ ਦੇ ਵਿਚਾਲੇ ਮੈਕਨਾਤੀਸ ਬਣ ਜਾਂਦਾ, ਘੱਟਦਾ ਕੁਛ ਨਹੀਂ ਆ, ਸਾਰਾ ਆਕਾਸ਼ ਮੈਕਨਾਤੀਸ ਦੇ ਭਰਿਆ, ਪਰ ਜਦ ਤੱਕ ਉਹਦਾ ਆਲਾ ਨਹੀਂ ਬਣਦਾ, ਮੋਟਰ ਨਹੀਂ ਬਣਦੀ, ਉਹਨੂੰ ਘੁਮਾਇਆ ਨਹੀਂ ਜਾਂਦਾ, ਉਹ ਕੰਮ ਨਹੀਂ ਦਿੰਦੀ, ਕੰਮ ਉੱਥੋਂ ਹੀ ਪੈਦਾ ਹੁੰਦੀ ਹੈ, ਇਹ ਘੱਟਦੀ ਕਦੇ ਵੀ ਨਹੀਂ, ਜਾਂਦੀ ਆਉਂਦੀ ਨਹੀਂ, अकाल घटदा नहीं कितने जाना आना नहीं उदा आला बना के कोई कमाने वाली चीज कमाई तो महापुरख के वचन से कमाई करनी पैंदी है। मैं कहना पीस उन्होंने आर्मीचर बना लिया उन्होंने जनरेटर कह लो छोटे आर्मीचर कह लिया बड़े मकदार में जनरेटर कह लिया चीज वो एक ही है वह बहुते मकदार च बनाई है वह छोटे च बनाई है उस दिन आर्मीचर भी मगर उस दिन जनरेटर है पारा होके वे आकार च मगर वह भी किसी ताकत नाल चलता है। वह पैदा करने वास्ते पहला प्राइवेट बहरों किसी इंजन किसी पानी बन के वह गैड ला ले तो मुफ्त आई इंजन खर्च नहीं होता है। इसे रोट सेवा ते भगती दोए मिलके बजुर्गों के नाल अपने अंतस्करण जी पूर्ण शक्ति है वह प्रगट नहीं है, है आकाश में सारिया शक्तियां परम जो है वो अजरे स्कू हसूल बीबा जी खैर बहला तेरी बीबे उठना भी बैठना भी औखा हों तो चंगा है जी भैं संजम उठदिया हैं कि रौला नहीं पादियाँ पर अज का दिहाड़ा यही जोड़ा विद्या लैन का है ये उत्ते आप एक हुक्मनामे पर विचार करनी है भी जो कुछ किसी दंगल दे विच किसी अजराजशाही दे विच लोक सभा च राजसभा च किसी नुकते कट्ठे होंगे हैं वो लैके उत्थे एजुकेशन उत्थे दा लैगूरेशन असी अपनी पंजाबी मता कहो पेश करते हैं उत्ते सियाने बोलते रहते हैं बोल के जब वो तय हो जाता बहुवाचक बोलियां वोटा नाल फिर वो हुक्म बना के दुनिया से तकसीम किया जाता भी दुनिया के फायदे वास्ते है कोई पुराना गलत हो गया वो नवा बना लें चेंज कर लेंगे हैं मगर इस उसूल नाल गुरु नानक देव जी के स्कूल में हिलदे रही दो चीज़ा असी लेनिया भी सानू सुख भी हो चार बरादर च मेरी इज्जत भी हो हर एक प्राणी ये लौटदा मगर असी किसी का अदब करन वास्ते तैयार नहीं लौटदा हर एक है भी मेरे दो बरादर दो भरा मेरा सत्कार कर मेरी फैमिली करे मेरे गवांढ़ी करन चार सज्जन मैं चंगा कहन ये मेरे साईं का वचन आप याद कर लिए जिस शोभा को करें भली करनी सा शोभा पाज हर की सरन जिस सुख को नीत बाछे मीत सो सुख साधु संग प्रीत जिहड़ी शोभा की खातर तू अनेक प्रकार दियाँ बड़े जिहड़ा सहूलतों का पैसा कट्ठा हुंदा कट्ठा करन वाले जानदे ही कि उन्होंने कितने नींद आ जाए तो आ जाए बल्कि इं है भी नींद तो सुखी आँदी होंगी है वो उन्होंने दवा के इतना इस पदार्थ के संजन में बाल्टियां बाजी में खुश्क हो जाए दवाइया लैके सौंद नींद नहीं आती जे नींद आवे ही ना हद तो परे फिर दिमाग अपना काम छड़ना उन्होंने असं उन्माद पगला कह दें तो बाबा जी ने अपनी ड्यूटी से खुंझे हुए सानू रब दिया जनता रब विच हुंदे ते फिर किसी हद तक गुरबाणी में उन्होंने सानू सारी जनता पगले किया कहते दिन सो रैन वेद नहीं शास्त्र कहें वसे निरंकारा कहत कबीर नर से त्यागो बावरिया संसार संसया त्रिवृत्तियां सारिया भावें कितनिया चुस्त हो बोलों हूँ असी एक दूजे से विलास कर लिया तो मेरा भी चित करता सी मैं तो बड़ा ही न्याणा ये तो गुरमुख सारे सियाने ने टाइम नाल किसी नूं संगत ने अपनाया है सैकटरी बनाया है किसी उसके कोई गिलानी करी जो मैंने तो किसी ने चपड़ासी भी नहीं बनाया मैनू संगत ने बड़ी कृपालता की भी पिता के जोड़े छाटते हूँ के असूल पिता के तो गुजरे तो मिले थे मैं उन्होंने न्याण जीवन नहीं देते क्योंकि होर देंदे थे लोग मेरे को दो किले रह गए थे जिते असी बैठ के गुरु के गुण गाते थे वो नहीं सिर्फ तकसीम च लिया उन्होंने बेनती कहता भी वो सब थोड़ी कृपालता सतवादी हैं तो भी अस तुम नहीं इधर झकना हो इतने तपिया की जगह है थोड़ी श्रद्धा का प्रशादा दो समय नाल भी कह अपनी लादमी कहने जायो ये चीज़ गुरु नानक के प्यारे ना कोई वेच के खावे ना कि लै जा सके इतने बैठ के गुण ही गाँवगे जिहा जहाँ कोई महात्मा तेज तपल आ जाओ वो दो किले भी फिर मैं भी हूँ तुम ये लागे बधाओ वो तो पिता के हूँ थे अभी उन्होंने रहे पिछले साल इधर आया तो ऐसे ही संगत नहीं हूँ एक बंद का ना लै लेंगे हम तो संगत उन्होंने मेरा कोई भूआ का पुत नहीं कोई मासी का पुत नहीं किसी रिश्तेदारी नालों नहीं नेड़े लगते पिंड दे नहीं साढ़े प्रधान जी उत्ते चले गए सी नेड़े है आपस में ही हूँ असं जी कह के चले जाइए तो मैं ही भी कह लूँगा हौली हौली भी ये तो तू मेरा मियाँ बगो मैं तेरा मुला बगो अपनी वड्याई के करके चले गए हूँ आप इतने सिद्धांत लेना है भी जे आप सारे रल के भाई साहब उन्होंने करता भी संतान ने चाननी बनाती मैं ये हाथ भी नहीं लाया ये सारी संगत की सेवा किसी ने डाले दिते ने किसी ने मणके परवाए ने किसी ने लिया के दिते ने ते मेरे नाल दा साथी है उसनू ये सुभाव बनया होया मगर ये सवाल कोई नहीं ਵੀ ਰੋਟੀ ਦੀ ਖਾਤਰ ਕਰੀਏ ਜਾਂ ਛਿਲੜਾਂ ਦੀ ਖਾਤਰ ਕੀਤੀ ਹੈ। ਅਸੀਂ ਤਾਂ ਇੱਕੇ ਵਾਰੀ ਹਜ਼ੂਰ ਨੂੰ ਜ਼ਿੰਦਗੀ ਬੈ ਕਰ ਦਿੱਤੀ ਹੈ ਵੀ ਜਿਹੜੇ ਉਹ ਕੰਮ ਨਾ ਆਵੇ ਉਸ ਲੱਗੇ ਰਹਿਣਾ, ਚਾਹੇ ਉਹ ਵਾਰਕ 'ਚ ਬੈਠਿਆਂ ਨੂੰ ਪਿਲਸਣ ਦੇ ਦੇਵੇ, ਚਾਹੇ ਉਹ ਫਰੰਟ 'ਤੇ ਭੇਜ ਦੇਵੇ। ਕੋਈ ਅਪੀਲ ਨਹੀਂ ਹੈ ਸਿਪਾਹੀ ਦੀ ਵੀ ਮੈਂ ਨਹੀਂ ਜਾਣਾ ਫਰੰਟ 'ਤੇ, ਨਹੀਂ। ਚਾਹੇ ਕੋਈ ਤਲਕ ਨਾ ਪਵੇ ਐਮਰਜੈਂਸੀ ਦਾ ਤਾਂ ਸਿਪਾਹੀ ਨੂੰ ਵਾਰਕ 'ਚ ਬੈਠੇ ਨੂੰ ਪਿਲਸਣ ਮਿਲ ਜਾਂਦੀ ਹੈ। ਸਾਨੂੰ ਭਾਵਾਂ ਖੀਰ ਕੜਾਹ ਖਾਂਦਿਆਂ ਨੂੰ ਵੀ ਪ੍ਰਸੰਨ ਹਜ਼ੂਰ ਕਲਿਆਣ ਦੇ ਦੇਵੇ ਅਤੇ ਸਾਰੀ ਜ਼ਿੰਦਗੀ ਪਾਸ ਕਰਾ ਲਵੇ, ਪਰ ਜੇ ਉਹਦਾ ਹੁਕਮ ਹੋਵੇ ਅੱਜ ਤੁਹਾਡੇ ਸਰੀਰ ਦੀ ਲੋੜ ਹੈ, ਹੁਣ ਕਹਿਣ ਦੀ ਲੋੜ ਨਹੀਂ, ਉਹ ਪਹਿਲਾਂ ਦਾਖਲ ਹੁੰਦਿਆਂ ਨਹੀਂ। ਉਸ ਦੀ ਦਾਖਲੇ ਤੋਂ ਮੈਨੂੰ ਹਰਾਮੀ ਹੋਣ ਤੋਂ ਹਰ ਰੋਜ਼ ਦਾ ਅਭਿਆਸ ਹੈ ਵੀ ਇਸ ਆਦਤ ਨੂੰ ਪਕਾਈ ਰੱਖਣਾ ਹੈ ਗੁਰਦੇਵ ਦੀ, ਉਹਦਾ ਅਭਿਆਸ ਕਰਨਾ ਹੈ। ਇਹਨਾਂ ਨੇ ਤਾਂ ਚਾਹੇ ਫੁੱਲ ਬਣਾਈ ਜਾਣ, ਉਹ ਵੀ ਗੁਰੂ ਦੀ ਨਿਵੇਤੀ ਕਰਨੇ ਨੇ, ਇੱਥੇ ਹੀ ਨਹੀਂ ਕਰਦੇ। ਸ਼ਾਇਦ ਪਿੱਛੇ ਵੀ ਲੋਕ ਇਵੇਂ ਕਰਦੇ ਨੇ, ਆਪਣੇ ਦੇਸ਼ 'ਚ ਵੀ, ਦੇਸ਼ ਸਾਡਾ ਹੈ ਹੀ ਨਹੀਂ ਕੋਈ ਜਿੱਥੇ ਪ੍ਰੇਮ ਨਾ ਸੱਦੇ, ਉੱਥੇ ਚਲੇ ਗਏ। ਉਹ ਟੈਪੀ ਪਿੰਡ ਕਹਿਆ ਅਤੇ ਇਹਨਾਂ ਦਾ ਗਰੇਵਾਲਾਂ ਦਾ ਇਹਨਾਂ ਦੇ ਕੋਲ ਹੈ, ਉਦੋਂ ਉੱਥੇ ਸੇਵਾ ਚੱਲਦੀ ਸੀ ਉਹਨਾਂ ਦਿਨਾਂ 'ਚ। ਅਤੇ ਮੈਨੂੰ ਬਿਲਾਸ ਕਰੀ ਜਾ ਕੀ ਤਾਂ ਮੈਨੂੰ ਪ੍ਰਸੰਨ ਕਰਦਾ, ਕਿਉਂਕਿ ਸਿਆਣਾ ਬਹੁਤ ਬੋਲਣ ਵਾਲਾ, ਵੀ ਹੁਣ ਵੀ ਸੰਗਤ ਨੂੰ ਪ੍ਰਸੰਨ ਕਰਦਾ। ਸੰਗਤ ਨੇ ਇਹਦੇ 'ਤੇ ਪਿਆਰ ਕੀਤੀ ਇਹਨੂੰ ਪ੍ਰਸੰਨ ਕਰਨ ਦੀ, ਇਹਨੂੰ ਪ੍ਰਸੰਨ ਕਰਨੀ ਹੈ ਗੁਰੂ ਨਾਲ ਲੱਗ ਜਾਣਾ। ਆਪਾਂ ਸਾਰੇ ਤਦੇ ਪ੍ਰਸੰਨ ਹੋ ਸਕਦੇ ਹਾਂ ਜੇ ਗੁਰੂ ਦੇ ਅਸੂਲ ਨੂੰ ਧਾਰਨ ਕਰੀਏ। ਉੱਥੇ ਮੈਂ ਕਿਹਾ ਦੇਖੋ ਪ੍ਰਧਾਨ ਸਾਹਿਬ, ਤੁਸੀਂ ਹੁਣ ਇੱਕ ਮਨ ਕਰ ਲਓ, ਆਹ ਗੁਰੂ ਕੀ ਸੰਗਤ ਨੇ ਕਿੰਨਾ ਮੰਦਰ ਕਰਦਾ, ਮੈਨੂੰ ਕਹੀ ਦਿੰਦੇ ਚ। ਉੱਥੇ ਜਾ ਕੇ ਬਾਬਾ ਜੀ ਤੁਸੀਂ ਕਿੰਨਾ ਉੱਚਾ ਪਾਦਾ, ਮੈਨੂੰ ਤਾਂ ਦਮ ਚੜ ਗਿਆ, ਮੈਂ 75 ਸਾਲ ਦਾ ਅਤੇ ਇਹ 40 ਸਾਲ ਦਾ ਨਹੀਂ ਹੋਇਆ। ਉੱਥੇ ਮੈਨੂੰ ਜੀ ਪੌੜੀਆਂ ਜੀ ਚੜ੍ਹਾਉਂਦੇ ਨੇ, ਤੁਸੀਂ ਥਕਾ ਤਾ, ਅਤੇ ਥੱਕਿਆ ਥੁੱਕਿਆ ਕੋਈ ਨਹੀਂ ਸੀ, ਥੱਕਣ ਨੂੰ ਤਾਂ ਕਦੇ ਸੀਗਾ ਬੁੜਾ। ਉਹ ਮੈਨੂੰ ਪ੍ਰਸੰਨ ਕਰਨ ਨਾ ਰਿਹਾ ਵੀ ਤੁਸੀਂ ਬਾਹਲਾ ਉੱਚਾ ਮੰਦਰ ਪਾਤਾ, 6-7 ਮੰਜ਼ਲਾਂ ਪਾਤੀਆਂ ਜੀ। ਮੈਂ ਕਿਹਾ ਇਹ ਸੰਗਤ ਦੀ ਕਿਰਪਾਲਤਾ ਹੈ, ਜਿੱਥੇ ਤੁਸੀਂ ਦੇਖੋਗੇ ਵੀ ਮੈਨੂੰ ਹਜ਼ੂਰ ਨੇ ਆਪਣੇ ਚਰਨੀ ਲਾ ਲਿਆ, ਉਸ ਅਸੂਲ ਨਾਲ ਸੰਗਤ ਉਸ ਸ਼ਾਂਤ ਲੈਣ ਵਾਸਤੇ ਮਿਲ ਕੇ ਗੁਰਸ਼ਬਦ ਦੇ ਆਸਰੇ ਲੈਣ ਵਾਸਤੇ ਇਕੱਠੀ ਹੋ ਜਾਂਦੀ, ਜਿੱਥੇ ਸੰਗਤ ਹੋਤੀ ਸਭ ਕੁਛ ਉੱਥੇ, ਕਹਿਣਾ ਕਿਸੇ ਨੂੰ ਨਹੀਂ ਪੈਂਦਾ। ਜਿੱਥੇ ਅਜੇ ਮੋਤਾ ਸਿੰਘ ਨੂੰ ਖੁੱਲ੍ਹ ਕੇ ਨਹੀਂ ਦਿਲ ਦੀ ਗੱਲ ਦੱਸੀ, ਬੋਲੇ ਤਾਂ ਉਹ ਵੀ ਆਪਣੇ ਵੀਰ 'ਤੇ, ਕਿਉਂ ਕੀ ਫਰਕ ਹੈ, ਨਾਲੇ ਤਾਂ ਨਗਰ ਦਾ ਹੈ, ਨਾਲੇ ਹਮ ਖਿਆਲੀ ਵੀ ਹੈ, ਕਿਉਂਕਿ ਇਹ ਵੀ ਇੱਥੇ ਕੀ ਖੇਲ ਲੈਂਦੇ ਨਾ। ਕੱਲ੍ਹ ਕੁ ਪਰਸੋਂ ਕਈ ਗੇਲ ਕਹੇ ਤੇ ਮੈਂ ਇਕੱਲੇ ਨੂੰ ਬਾਹਰ ਲਿਜਾ ਕੇ ਕਹਿੰਦਾ ਵੀ ਪ੍ਰਧਾਨ ਨੂੰ ਤਾਂ ਪ੍ਰਧਾਨ ਕਰਕੇ ਇੱਥੇ ਵੀ ਕਹਿਤਾ ਹੈ ਵੀ ਭਾਈ ਆਪਾਂ ਤਕੜੇ ਹੋ ਜਾਈਏ, ਬਿਲਾਸ ਕਰਨ ਤਾਂ ਜਾਣਦੇ ਨੇ, ਇਹਨਾਂ ਗੱਲਾਂ ਨੂੰ ਛੱਡ ਦਈਏ, ਫਿਰ ਵੀ ਕਿਤੇ ਕਰੀ ਜਾਵਾਂਗੇ। ਅੱਜ ਪੁੰਨੇ ਉਹਨਾਂ ਲਿਹਾਦਾ ਹੈ ਵੀ ਇਹ ਬਿਲਾਸ ਹੈ, ਯਥਾਰਥ ਬਿਲਾਸ ਵੀ ਇੱਧਰ ਰਹਿਣਾ ਵੀ ਅਸੀਂ ਜਿਹੜਾ ਸੁੱਖ ਪਾਲਦੇ ਹਾਂ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਭਿਆਸ ਵਿੱਚ ਹੈ, ਉਹਨਾਂ ਦੇ ਗੁਰਮੁਖਾਂ ਬਖਸ਼ਿਆਂ ਦੀ ਸ਼ਰਨ ਕਿਉਂ ਲੈਣੀ ਹੈ ਕਿ ਉਹਨਾਂ ਤੋਂ ਸਾਨੂੰ ਗੁਰੂ ਨਾਲ ਆਦਤ ਪੈਣੀ ਹੈ ਮਿਲਣ ਦੀ, ਵੀ ਇਹ ਕਿਵੇਂ ਮੇਰੇ ਹੁੰਦੇ। ਇਹ ਗੱਲ ਨਹੀਂ ਵੀ ਉਹਨਾਂ ਨੇ ਚੰਮ ਦੀ ਪੂਜਾ ਹੈ, ਚੰਮ ਤਾਂ ਸਾਡਾ ਹਜ਼ੂਰ ਨੂੰ ਵਿੱਚ ਹੈ, ਉਹਦੀ ਬਖਸ਼ਿਸ਼ ਹੈ, ਮਾਣ ਨਹੀਂ ਵੀ ਉਹਨਾਂ ਨੇ ਇੰਨਾ ਹੀ ਟਾਈਮ ਦਿੱਤਾ ਵੀ ਜਿੰਨੀਆਂ ਕਿਰਾਂ ਅੱਖ ਲੱਗ ਗਈ, ਸਮਾਂ ਲੰਘ ਗਿਆ, ਸਰੀਰ ਦਾ ਧਰਮ ਹੈ। ਮਗਰ ਹਰਾਮਖੋਰੀ ਦੇ ਵਿੱਚ ਬੈਠਿਆਂ ਨੂੰ ਬਾਬਾ ਜੀ ਨੇ ਪਹਿਲਾਂ ਹੀ ਨਹੀਂ ਦਾਖਲੇ ਲੈਂਦੇ ਦੱਸਿਆ, ਕਹਿੰਦੇ ਸਿੱਖ ਸੋਹਣਾ ਗ੍ਰਿਸ਼ ਦਾ ਮਾਮਲਾ, ਆਥਣ ਸਵੇਰ ਹਾਜ਼ਰੀ ਲਾ ਲਈ, ਆਏ ਸਿੱਖ ਸਾਹਿਬ ਦੀ ਸੇਵਾ ਕਰੀ, ਤੂੰ ਸਿੰਘ 'ਚ ਬੈਠ ਜਾ ਕਰ, ਗਤੀ ਹੋ ਜਾਏਗੀ, ਸਿੱਖੀ ਦਾ ਸ਼ੌਂਕ ਹੈ। ਇਸ ਪ੍ਰਸ਼ਨ ਦੇ ਜਵਾਬ 'ਚ ਬੜਾ ਬਖਸ਼ਿਆ ਸ਼ਬਦ ਕੱਢਿਆ, ਹੁਣ ਸਾਨੂੰ ਤਾਂ ਬੜਾ ਦੁਖਦਾਈ ਲੱਗਦਾ, ਇਹ ਕੀ ਜਿੰਨੇ ਕੰਮ ਕਰੂੰਗੇ ਰਾਮ ਦੀ, ਉਹ ਕਹਿੰਦੇ ਸਿੱਖ ਕੀ ਅਤੇ ਰਾਮ ਕੀ। ਹੁਣ ਜੇ ਕਿਤੇ ਕਾਲ ਕਰ ਜਾਏਗੀ ਸਰੀਰ ਦੇ ਧਰਮ ਨਾਲ ਥੋੜ੍ਹਾ ਜਿਹਾ 2 ਮਿੰਟ, ਅਤੇ ਉਹਨਾਂ ਨੇ ਕੋਈ ਲਾਮਤ ਲਾ ਦੇ ਨਹੀਂ। ਇਹ ਮੈਨੂੰ ਨਿਸ਼ਚਾ ਤੁਹਾਡੀ ਕਿਰਪਾਲਤਾ ਨਾਲ ਵੀ ਸਰੀਰ ਨੂੰ ਕਦੇ ਰੋਗ ਨਹੀਂ ਲੱਗਦਾ। ਹਜ਼ੂਰ ਨੇ ਕਿਹਾ ਗੁਰੂ ਦੀ ਕਿਰਪਾ 'ਤੇ ਜਦੋਂ ਸਤਿਗੁਰੂ ਪ੍ਰਸੰਨ ਹੁੰਦਾ ਸਦ ਹੀ ਸੁੱਖ ਦਿਆ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦਿਆ। ਦੇਵੀ ਅਰੋਗਤਾ ਵੀ ਸਤਿਗੁਰੂ ਦੀ ਦਿਆਲਤਾ 'ਚ, ਸਤਿਗੁਰੂ ਦਾ ਤਾਂ ਨਾਰਾਜ਼ ਨਹੀਂ ਹੁੰਦਾ, ਸਾਡੀ ਨਾਰਾਜ਼ੀ ਉਹਨਾਂ ਦੇ ਹਿਰਦੇ 'ਤੇ ਬੈਠ ਕੇ ਸਾਨੂੰ ਟੱਕਰਦੀ ਹੈ, ਤੇਰਾ ਆਪਣੇ ਤੂੰ ਤਾਂ ਇੱਕ ਖੁਦੋਂ ਹੈ। ਗੁਰੂ ਇੱਕ ਅਡੋਲ ਪੀਤ ਹੈ, ਕੰਧ ਹੈ, ਕੰਧ ਨੂੰ ਲੈਣਾ ਜਿੰਨਾ ਜ਼ੋਰ ਦੀ ਖੁਦੋਂ 'ਚ ਮਰਦਾ ਉਹਨਾਂ ਮੁੜ ਕੇ ਮੁੜੇ ਆਪਣੇ ਕੋਲ ਆ ਜਾਂਦੀ ਹੈ। ਗੁਰੂ ਨੇ ਤਾਂ ਤੇਰੀ ਭਾਵਨਾ ਵਾਪਸ ਦੇਣੀ ਹੈ, ਵਾਪਸ ਮਕਸਦ ਮੈਂ ਉਹ ਡੋਲਣ ਵਾਲਾ ਨਹੀਂ, ਉਹ ਅਡੋਲ ਹੈ, ਤੇਰੀ ਭਾਵਨਾ ਖਾਲੀ ਨਹੀਂ ਜਾਣੀ, ਜੇ ਹੌਲੀ ਮਾਰੇਗਾ ਉੱਥੇ ਰਹਿ ਜੂ, ਜ਼ੋਰ ਦੀ ਮਾਰੇਗਾ ਖੁਦੋਂ ਆਪਣੇ ਕੋਲ ਆ ਜਾਏਗੀ। ਜਿੰਨੀ ਤੂੰ ਭਾਵਨਾ ਮੈਂ ਸੇਵਾ ਕਰੇਗਾ ਤੇਰਾ ਮਨ ਸ਼ੁੱਧ ਹੋ ਜਾਏਗਾ। ਅਸੀਂ ਕਹਿੰਦੇ ਗੁਰੂ ਕਿਸੇ ਗੱਲ ਦਾ ਪੁਜਾਰੀ ਨਹੀਂ, ਨਾ ਉਹਨੂੰ ਕੋਈ ਲੋੜ ਮੰਨਦੀ ਹੈ। ਜੇ ਅਸੀਂ ਕਹੀਏ ਵੀ ਸਾਡਾ ਇੱਕ ਬਹੁਤ ਦੁਨੀਆ ਕਹਿੰਦੀ ਹੈ ਵੀ ਸੰਤਾਂ ਕੋਲ ਜੇ ਦੁਨੀਆ ਨਾ ਜਾਵੇ ਕੌਣ ਪੂਜੇ, ਜਿਹੜੇ ਵੀਰ ਕਿਸੇ ਰਾਜ ਪ੍ਰਬੰਧ ਵਿੱਚ ਇਸ ਗੱਲ 'ਤੇ ਦੁਖੀ ਨੇ ਵੀ 4 ਆਦਮੀ ਇਕੱਠੇ ਇੱਥੇ ਕਿਉਂ ਆਉਂਦੇ ਨੇ, ਉਹ ਇਸ ਤਰ੍ਹਾਂ ਦਾ ਸ਼ਬਦ ਵਰਤ ਲੈਂਦੇ ਹੋਣਗੇ, ਪਰ ਆਪਾਂ ਨੂੰ ਤਾਂ ਕਦੇ ਨਜ਼ਰ ਆਇਆ ਹੀ ਨਹੀਂ, ਕਿਉਂਕਿ ਰਹਿੰਦੇ ਤੁਹਾਡੇ ਵਿੱਚ ਆ ਇਸ ਪਾਣੀ ਦੇ ਸੰਗਤ ਦੇ, ਵਰਤ ਲੈਂਦੇ ਨੇ ਕਿਸੇ ਦੇ ਰਾਹੀਂ ਆ ਜਾਂਦਾ ਕਿਤੇ, ਉਹ ਆਪ ਦੁਖੀ ਹਨ। ਬਸ ਤੁਮੇ ਸੰਤ ਵੋਟਾਂ ਨਾਲ ਨਹੀਂ ਬਣਦੇ, ਮਾਸ਼ਰ ਵੋਟਾਂ ਨਾਲ ਨਹੀਂ ਬਣਦਾ, ਇਹ ਪ੍ਰਭੂ ਦੀ ਤਲੀਮ ਨਾਲ ਬਣਦਾ ਹੈ, ਪ੍ਰਭੂ ਦੀ ਬੰਦਗੀ ਨਾਲ ਬਣਦਾ। ਜਿਹੜਾ ਸੰਤ ਵੋਟਾਂ ਨਾਲ ਬਣਾਇਆ ਹੋਊ, ਜੇ ਕੱਲ੍ਹ ਨਾ ਵੋਟਾਂ ਪਈਆਂ ਫੇਲ ਹੋ ਗਈ। ਰੱਬ ਦਾ ਸੰਦ ਰੱਬ ਦੀ ਬੰਦਗੀ ਨਾਲ ਬਣਦਾ ਹੁੰਦਾ, ਮਾਸਟਰ ਐਜੂਕੇਸ਼ਨ ਦੇ ਬਲ ਨਾਲ ਬਣਦਾ, ਯੂਨੀਵਰਸਿਟੀ ਤੋਂ ਕੋਈ ਆਪਣੇ ਉਹ ਸਬਜੈਕਟ ਦਾ ਰੈਂਕ ਦਾ ਮਰਾਤਬਾ ਲੈ ਕੇ ਆਇਆ, ਸੰਦ ਲੈ ਕੇ ਆਇਆ ਤਾਂ ਉਸਨੂੰ ਸਕੂਲ 'ਚ ਪੜ੍ਹਨ ਆਇਆ, ਐਵੇਂ ਗੌਰਮੈਂਟ ਇੰਨੀ ਤਨਖਾਹ ਦਿੰਦੀ, ਉਹ ਬੱਚਿਆਂ ਦਾ ਬਣਾਇਆ ਨਹੀਂ। ਸੋ ਆਪਾਂ ਨੂੰ ਬਾਬਾ ਜੀ ਨੇ ਅੱਜ ਦੀ ਪ੍ਰਸੰਨਤਾ ਦੇ ਵਿੱਚ ਸਤਸੰਗ ਜੀ ਸਾਰੇ ਸੁੱਖ ਦੇ ਸਾਧਨ ਦੱਸੇ ਨੇ। ਦੋ ਗੱਲਾਂ 'ਤੇ ਹੀ ਵਿਚਾਰ ਪੇਸ਼ ਕੀਤੀ ਹੈ ਨਾ ਇਸ ਕੁੱਕਰ ਨੇ, ਵੀ ਅਸੀਂ ਨਿਆਣੇ ਹੁੰਦੇ ਤਾਂ ਇਸ ਗੱਲ ਦੇ ਪੈਰੋਕਾਰ ਹਾਂ ਵੀ ਆਹ ਕੰਮ ਕਰਨੀ ਭਾਈ ਫਿਰ ਸੁੱਖ ਹੋ ਜੂ, ਆਹ ਕੰਮ ਕਰਨੀ ਫਿਰ ਸੁੱਖ ਹੋ ਜੂ। ਬਾਬਾ ਜੀ ਨੇ ਦੱਸ ਦਿੱਤਾ ਵੀ ਨਾਮ ਨੂੰ ਪਿੱਠ ਕਰਕੇ, ਗੁਰਦੇਵ ਦੇ ਹੁਕਮ ਨੂੰ ਪਿੱਠ ਕਰਕੇ ਮੈਂ ਕਿੰਨੇ ਕੰਮ ਕਰਦਾ ਰਿਹਾ। ਬਿਰਥਾ ਕਹੋ ਕੌਣ ਸੋ ਮਨ ਕੀ, ਲੋਭ ਗ੍ਰਸੋ ਦਸੋ ਦਿਸ ਤਹਾਰ ਤਿਹਾਸਾ ਲਾਗੀ ਧਨ ਕੀ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਦ ਜਨ ਜਨ ਕੀ, ਦੁਆਰੇ ਦੁਆਰ ਸਵਨ ਜਿਉਂ ਡੋਲਤ ਨੇ ਸੁਧ ਰਾਮ ਭਜਨ ਕੀ, ਮੈਨਸ ਜਨਮੇ ਅਕਾਰਤ ਖੋਵਤ ਲਾਜ ਨ ਲੋਕ ਹਸਨ ਕੀ, ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕਮਤ ਮਨਾ ਸਿਤਨ। ਕਿਤਨਾ ਤਾੜ ਕੇ ਵੀ ਕਿਹਾ ਬੱਚੇ ਨੂੰ, ਜਿਹੜਾ ਨਾ ਆਖੇ ਲੱਗੇ ਉਹਨੂੰ ਮੈਂ ਵੀ ਤਾੜਦੀ ਹਾਂ, ਮਾਸਟਰ ਵੀ ਤਾੜਦਾ, ਵੀ ਤੈਨੂੰ ਜਦੋਂ ਸੁੱਖ ਦਾ ਸਾਧਨ ਮਿਲ ਗਿਆ ਫਿਰ ਕਿਉਂ ਬੰਦਗੀ ਕਰਦਾ। ਸਾਰੇ ਸੁੱਖ ਦੁਨੀਆਂ ਦੀ ਪਰਵਤਾ, ਉਹਨਾਂ ਨੇ ਬੜੀ ਦਲੇਰੀ ਵੀ ਦਿੱਤੀ, ਰੁਚੀ ਵੀ ਦਿੱਤੀ ਇੱਧਰਲੇ ਪਾਸੇ ਲੱਗਣ ਵਾਲੇ ਬੱਚੇ ਨੂੰ ਕਿਹਾ, ਜਿਸ ਨੀਚ ਕੋਈ ਨਾ ਜਾਣੇ ਨਾਮ ਜਪ ਚੌਂ ਕੁੰਟੀ ਮਾਨੇ, ਕਿਹਦੀ ਵਡਿਆਈ ਕੀਤੀ ਹੈ ਫਿਰ ਅਸੀਂ ਜਪਦੇ ਹੀ ਨਹੀਂ ਨਾ। ਪੂਰਨ ਬ੍ਰਹਮ ਗਿਆਨੀ ਦਾ ਸ਼ਬਦ ਕਦੇ ਵਿਰਥਾ ਨਹੀਂ ਹੋ ਸਕਦਾ, ਉਹ ਬਿਲਕੁਲ ਸੱਤ ਹੈ, ਅਸੀਂ ਜਪਦੇ ਨਹੀਂ, ਸਾਡੇ ਕੋਲ ਦਿਖਾਵਾ ਹੈ, ਦੂਜਿਆਂ ਨੂੰ ਕਹਿੰਦੇ ਆਪ ਨਹੀਂ ਕਰਦੇ। ਇਸੇ ਗੱਲ 'ਤੇ ਸ਼ਕਤੀ ਸਾਹਿਬ ਨੇ ਪ੍ਰਧਾਨ 'ਤੇ ਕੀਤੀ ਤਾਂ ਪਿਆਰ ਦੀ ਗੱਲ ਜਿਹੜੇ ਕੀਤੀ ਵੀ ਤੂੰ ਕਿਹਾ ਸਾਰੇ ਦਾਖਲ ਹੋ ਗੁਰੂ ਕੇ ਸਕੂਲ 'ਚ ਦਾਖਲ ਹੋ, ਸਾਰੀ ਸੰਗਤ ਉਹ ਵੀ ਦੇਖਦੇ ਨੇ ਵੀ ਸਾਰੀ ਸੰਗਤ ਮੁਸਕਰਾਉਂਦੀ ਤੀ, ਵੀ ਇਹ ਕਹਿੰਦਾ ਕਲੰਗੀ ਧਰਦੀ ਪਵਿੱਤਰ ਤੋਰੀ ਹੀ ਮਰਜ਼ਾਦਾ 'ਚ ਦਾਖਲ ਹੋਵੋ, ਵੀ ਤੈਨੂੰ ਉੱਥੇ ਕੋਈ ਜਿੰਦਾ ਲੱਗਿਆ ਹੋਇਆ ਵੀ ਤੂੰ ਵੀ ਵੀ ਉਹ ਸਕੂਲ 'ਚ ਪੜ੍ਹ ਨਹੀਂ ਸਕਦਾ। ਮਗਰ ਉਹ ਹਾਲੇ ਗੁਰਮੁਖ ਨੇ, ਪਰ ਉਹ ਮਨ ਦੇ ਕਾਇਲ ਨੇ, ਦੋ ਨੇ, ਜਿੱਦਣ ਇੱਕ ਆ ਗਿਆ ਇੱਕ ਹੋ ਗਿਆ ਨਾ ਪੱਕਾ, ਫਿਰ ਆ ਜਾਓ, ਹਾਲੇ ਦੂਜੇ ਮਨ ਦੇ ਹੋ ਕੇ ਫਿਰ ਡਿੱਗ ਪੈਂਦਾ। ਅੱਛਾ ਛੱਡੋ ਇਸ ਗੱਲ ਨੂੰ, ਮੈਨੂੰ ਸਵਾਹ ਆ ਜਾਣਾ, ਆਪਾਂ ਗੁਰੂ ਕੀ ਗੱਲ ਭੁੱਲ ਜਾਂਦੇ ਹਾਂ। ਮਹਾਰਾਜ ਜੀ ਦਾ ਉਹ ਸਰਕਾਰੀ ਆਰਡਰ ਹੁੰਦਾ ਹੈ, ਉਸ ਦੁਨੀਆਂ ਦੇ ਫਾਇਦੇ ਲਈ ਜਿਹੜਾ ਇਹਨੇ ਵਿਦਵਾਨਾਂ ਇਕੱਠੇ ਹੋ ਕੇ ਮਤਾ ਕੀਤਾ ਹੈ ਉਹ ਤਕਸੀਮ ਕਰਨਾ, ਉਸ ਨੂੰ ਹੁਕਮ ਕਹਿ ਕੇ ਦੁਨੀਆਂ 'ਚ ਤਕਸੀਮ ਕੀਤਾ ਜਾਂਦਾ। ਆਪਾਂ ਜਦੋਂ ਦੇ ਘਰੋਂ ਕਦਮ ਕੱਟਿਆ, ਕਿਸੇ ਨੇ ਆਪਣੀ ਕਮਾਈ ਸਫਲ ਕੀਤੀ, ਕਿਸੇ ਨੇ ਹੱਥ ਸਫਲ ਕੀਤੇ, ਟਾਈਮ ਨਾਲ ਸੇਵਾ ਕਰਕੇ ਉਹ ਕੋਈ 4 ਘੰਟੇ ਅੱਗੋਂ ਕਮਾਈ ਕਰਕੇ ਲਿਆਓ, ਡਾਲਰ ਵੀ ਕਿਤੇ ਸੁੱਤਿਆਂ ਪਿਆ ਨੂੰ ਤਾਂ ਨਹੀਂ ਮਿਲਦੇ, ਉਹ ਵੀ ਕਮਾਈ ਨਾਲ ਹੀ ਮਿਲਦੇ ਨੇ। ਹਰ ਪ੍ਰਕਾਰ ਨੇ ਗੁਰੂ ਦੇ ਪ੍ਰੇਮ, ਜੋ ਚੀਜ਼ ਦਿੱਤੀ, ਕੋਈ ਕਬੂਤੀ ਲਿਆਇਆ, ਕੋਈ ਡਾਲਰ ਲਿਆਇਆ, ਕੋਈ ਪੈਰਾਂ ਦਾ ਤੁਰ ਕੇ ਆਇਆ, ਆਏ ਤਾਂ ਅਸੀਂ ਗੁਰੂ ਨਾਨਕ ਦੇ ਪੈਰ, ਅੱਜ ਕੋਈ ਸਕਾਮਤਾ ਦਾ ਕੰਮ ਨਹੀਂ। ਭਾਵੇਂ ਅਸੀਂ ਇਹ ਕੰਮ ਰੱਖੀਏ ਵੀ ਸਾਨੂੰ ਪੁੱਤਰ ਦੇ, ਸਾਨੂੰ ਤੰਦਰੁਸਤੀ ਦੇ, ਚਲੋ ਇਹ ਨਿਆਣਿਆਂ ਬੱਚਿਆਂ ਦੀ ਕੋਈ ਦੋਸ਼ ਵਾਲੀ ਗੱਲ ਨਹੀਂ, ਖਸਮ ਤੋਂ ਤਾਂ ਮੰਗਦੇ ਨੇ, ਇਹ ਅਵਸਥਾ ਤਾਂ ਕਿਸੇ ਬ੍ਰਹਮ ਗਿਆਨੀ ਦੀ ਹੋਵੇਗੀ। ਸਾਨੂੰ ਜਦ ਬ੍ਰਹਮ ਗਿਆਨ ਚਾਹੁੰਦੇ ਹਾਂ ਨੇੜ ਸੀ ਉਹ ਅਵਸਥਾ ਮਿਲ ਜਾਏਗੀ, ਅੱਜ ਮੰਗੀ ਜਾਣੂ ਕੋਈ ਗੱਲ ਨਹੀਂ, ਜਿਹੜੀ ਉਹਦੇ ਖਜ਼ਾਨੇ ਤੁਹਾਡੀ ਧਰੀ ਉਹ ਤਾਂ ਮਿਲੇ ਜਾਣੀ। ਸਾਰੇ ਚੋਟੀ ਦੇ ਬੰਦਿਆਂ ਨੇ ਜਾ ਕੇ ਇਹੋ ਫੈਸਲਾ ਕੀਤਾ। ਮੈਂ ਵਸ਼ਿਸ਼ਟ ਜੀ ਦਾ, ਜਿੰਨੀ ਕੁ ਮੇਰੀ ਬੁੱਧ ਸੀ, ਵਸ਼ਿਸ਼ਟ ਯੋਗ ਉਹਨਾਂ ਦਾ ਆਪਣਾ ਗ੍ਰੰਥ ਬਣਾਇਆ ਹੋਇਆ, ਰਾਮ ਜੀ ਨੂੰ ਉਪਦੇਸ਼ ਕਰਦਿਆਂ ਦਾ, ਤੁਹਾਡੀ ਬਖਸ਼ੀ ਬੁੱਧ ਨਾ ਮੈਂ ਬਾਲ ਅਵਸਥਾ 'ਚ ਅੱਗੇ ਵੀ ਕਈ ਗੱਲ ਦੱਸਿਆ ਵੀ ਸ਼ਾਸਤਰਾਂ ਦਾ ਮੈਨੂੰ ਖਿਆਲ ਸੀ, ਨੱਕੀ ਖੜਾ ਜਿਹੜੇ ਦੇਖ ਹੁੰਦੇ ਤੇ ਪੰਜਾਬੀ 'ਚ ਦੇਖਦਾ ਸੀ, ਅਤੇ ਉਹਨਾਂ ਨੇ ਵੀ ਕਿਹਾ ਵੀ ਰਾਮ ਜੀ ਤੂੰ, ਤੇਰੀ ਭਾਵਨਾ ਵਿਸ਼ਿਸ਼ਟ ਬਣਾਉਂਦੀ ਹੈ, ਮੈਂ ਵੀ ਇੱਕ ਆਕਾਸ ਰੂਪ ਹਾਂ, ਤੂੰ ਵੀ ਆਕਾਸ ਰੂਪ ਹਾਂ, ਦੋ ਦਿਨ ਦਾ ਪੁਤਲਾ ਹਵਾ ਦਾ ਇਕੱਠਾ ਹੋਇਆ, ਕੋਈ ਵਿਸ਼ੇਸ਼ਤਾ ਨਹੀਂ ਰਾਮ 'ਚ ਕੋਈ ਊਨਤਾ ਨਹੀਂ, ਤੂੰ ਸਾਰੇ ਰਮੀ ਹੋਈ ਸ਼ਕਤੀ ਹੈ, ਤੇਰੀ ਭਾਵਨਾ ਦਾ ਹੀ ਮੈਨੂੰ ਤੂੰ ਵਿਸ਼ੇਸ਼ਟ ਗੁਰੂ ਮੰਨਦਾ, ਬਸ ਤੂੰ ਤੇਰੇ ਮੇਰੇ 'ਚ ਫਰਕ ਕੋਈ, ਤੇਰੀ ਹੀ ਭਾਵਨਾ ਦਾ ਫਲ ਹੈ। ਅਤੇ ਉੱਥੇ ਜਾ ਕੇ ਉਹਨੂੰ ਮੈਂ ਗੁਰੂ ਕਹਿਣੇ ਵੀ ਲਿਖ ਦਿੱਤਾ, ਤਾਂ ਇਹ ਸੰਤ ਠਾਕੁਰ ਸੰਤ ਜਿੱਥੇ ਨਿਰਗੁਣ 'ਚ ਜਾਂਦਾ ਹੈ ਉੱਥੇ ਗੁਰੂ 'ਤੇ ਭਿੰਨ ਭੇਦ ਨਹੀਂ, ਸਿੱਖ ਦਾ ਦੁੱਧ ਇੱਕੋ ਜਿਹੀ ਨੇ। ਜਦੋਂ ਸਾਰੀਆਂ ਨਦੀਆਂ ਸਮੁੰਦਰ 'ਚ ਰਲ ਜਾਂਦੀਆਂ ਕੋਈ ਪਛਾਣ ਨਹੀਂ ਸਕਦਾ ਪਾਣੀ ਨਦੀ ਦਾ ਕਿਹੜਾ। ਇਸ ਸੁਣੇ ਸਤਸੰਗ ਜੀ, ਅੱਜ ਦਾ ਜਿਹੜਾ ਹੁਕਮ ਆਇਆ ਉਹ ਆਪਣੇ ਲਈ ਹਰ ਕਦਮ ਧਰੀ ਦਾ ਰਿਜ਼ਲਟ ਹੈ, ਵੀ ਤੁਸੀਂ ਜਿਹੜਾ ਇੱਥੇ ਨੂੰ ਕਦਮ ਧਰਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ ਅਸੀਂ ਬਖਸ਼ਿਸ਼ ਲੈਣ ਆਏ ਹਾਂ ਵੀ ਕਰਮ ਧਰਮ ਨਹੀਂ ਅਸੀਂ ਜਾਣਦੇ, ਗਰੀਬ ਨਾਲ ਕਲਜ ਕੋਈ ਜੀਵ ਆ, ਮਗਰ ਕਰਮ ਤਾਂ ਹੋ ਗਏ ਜਦ ਪੈਰਾਂ ਨਾਲ ਤੁਰ ਕੇ, ਕੰਮ ਹੀ ਨਹੀਂ ਜੇ ਹੱਥਾਂ ਨਾਲ ਕਰਦੇ ਹੋ ਤਾਂ ਕਰਮ ਹੀ ਨਹੀਂ, ਹੱਥਾਂ ਦੀ ਹਰਕਤ ਨੂੰ ਕਰਮ ਕਹਿੰਦੇ, ਜੋ ਕੁਛ ਵੀ ਹੱਥ ਹੀ ਲਿਆ, ਜਿੱਧਰ ਨੂੰ ਮੈਨੇ ਪ੍ਰਾਰਥਨਾ ਕੀਤੀ ਹੈ ਇਹ ਗੁਲਾਮ ਨੇ ਉੱਧਰ ਨੂੰ ਇੰਦਰੇ ਚੱਲੇ। ਅੱਜ ਦਾ ਜਿਹੜਾ ਇੰਦਰਿਆਂ ਦਾ ਤੁਰਨ ਹੈ, ਅੱਜ ਦਾ ਜਿਹੜਾ ਕੋਈ ਭਗਤੀ ਸਫਲ ਕਰਨਾ, ਉਹ ਕੇਵਲ ਇਸੇ ਲਈ ਸੀ ਵੀ ਗੁਰੂ ਕਹਿੰਦੇ ਮਿੱਤਰ ਆਪਾਂ ਨੂੰ ਤਾਂ ਆਸ਼ੀਰਵਾਦ ਲੈ ਕੇ ਆਈਏ ਬਾਬਾ ਜੀ ਸਾਡਾ ਆਉਣਾ ਸਫਲ ਹੋ ਜਾਏ। ਮਗਰ ਇਸ ਘੜੀ ਦੇ ਵਾਸਤੇ ਸਤਸੰਗ ਜੀ ਤੁਸੀਂ ਆਪਣੇ ਮਨ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਮੈਨੂੰ ਵੀ ਵਿਸ਼ਵਾਸ ਦਿਓ ਅਤੇ ਸਾਰੇ ਵਿਸ਼ਵਾਸ ਕਰੋ। ਅੱਜ ਦਾ ਹੁਕਮਨਾਮਾ ਕੀ ਆਇਆ, ਪਹਿਲੇ ਤਾਂ ਸਾਨੂੰ ਗਾਫਲਤਾ ਦੇ ਉੱਤੇ ਸਤਪੁਰਸ਼ਾਂ ਦੇ ਕੋਲ, ਬ੍ਰਹਮ ਗਿਆਨੀ ਦਾਤਾ ਜੀ ਦੇ ਕੋਲ ਜਿੱਥੇ ਕੁੱਕਰ ਭਰੋਸਾ ਆਇਆ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਸਾਕਸ਼ਾਤ ਰੂਪ ਅਚਾਨਕ ਬੈਠਿਆਂ ਕੋਲ ਇੱਕ ਸਿੰਘ, ਮੇਰਾ ਖਿਆਲ ਉਹ ਚੂੜ ਚੱਕਦਾ ਸੀ ਜਾਂ ਟੁੱਡੀ ਕਹਿੰਦਾ ਸੀ, ਸੁਨਿਆਰਾ, 1933 ਦੇ ਵਿੱਚ, ਹੋ ਸਕਦਾ ਨਾ ਭੁਲਾਵੇ, ਮਹੀਨਾ ਨਹੀਂ ਮੈਨੂੰ ਪਤਾ ਕਿਹੜਾ ਸੀ, ਵੀ ਇਸ ਸਮੇਂ ਵਿੱਚ ਸੀ।
ਹਾਂ ਬੰਬੇ 'ਚ ਜ਼ਿਆਦਾ ਇੱਥੇ ਸੋਹਣ ਭਾਦੋਂ ਝਟਕਦੇ ਹੁੰਦੇ ਅਸੂ ਤੱਕ, ਫਿਰ ਕਿਸੇ ਹੋਰ ਜਗ੍ਹਾ ਚੰਗ ਕਰ ਨਹੀਂ ਚਲੇ ਸਿਆਲ 'ਚ। ਉਹ ਲਿਆਇਆ ਗੜਵਾ ਬਣਾ ਕੇ, ਉਹਨੂੰ ਟਾਂਕਾ ਨਾਲ ਉਹ ਬਣਾ ਕੇ ਲਿਆਇਆ। ਸੁੰਦਰ ਸੀ ਉਹ ਚੌਰਸ, ਗੜਵੀ ਦੀ ਸ਼ਕਲ 'ਚ ਨਹੀਂ ਸੀ। ਉਸ ਨੂੰ ਗੰਗਾ ਸਾਗਰ ਕਹਿ ਲਓ, ਮੂਹਰੇ ਪਾਸੇ ਹੱਥ ਆਉਣ ਵਾਲੀ ਉਹ ਨਲਕੀ ਲੱਗੀ ਹੋਈ ਸੀ ਅਤੇ ਉੱਪਰ ਫੜਨ ਨੂੰ ਵੀ ਸੀ। ਉਹ ਹਜ਼ੂਰ ਦੇ ਚਰਨਾਂ 'ਚ ਆ ਕੇ ਧਰਿਆ, ਬਾਬਾ ਜੀ ਨੂੰ ਚੱਕ ਕੇ ਦੇਖਿਆ ਵੀ ਆ ਤਾਂ ਕੋਈ ਬੜਾ ਸੋਹਣਾ ਸੁੰਦਰ ਗੜਬਾ ਬਣਾ ਕੇ ਲਿਆਇਆ। ਬਈ ਕੌਣ ਹੈ ਸਿੰਘ? ਥੋੜ੍ਹੀ ਸਿੰਘ ਤੈਨੂੰ ਕਹਿੰਦੇ, ਉੱਠੋ ਭਾਈ ਕਿਹੜਾ ਲਿਆ? ਉਹ ਉੱਠ ਖੜਿਆ, ਬਿਲਕੁਲ ਸਾਦਾ ਜਿਹਾ ਸੀ, ਸੁਨਿਆਰਾ ਸੀ। ਉਹ ਕਹਿੰਦਾ ਜੀ ਦਾਸ ਲਿਆ, ਬੜਾ ਸਿੱਧਾ ਜਿਹਾ। ਕਹਿੰਦਾ ਸਿੱਧਾ ਮੁੱਲ ਕੀ ਹੈ? ਕਹਿੰਦੇ ਜੀ ਮੁੱਲ ਤਾਂ ਨਹੀਂ ਮੈਂ ਲੈਣਾ। ਕਹਿੰਦੇ ਫਿਰ ਅਜੇ ਵੀ ਤਾਂ ਅਸੀਂ ਨਹੀਂ ਲੈਣਾ। ਉਹ ਹੁਣ ਵਿਚਾਰਾ ਕੀ ਉੱਤਰ ਦੇਵੇ? ਸਿੱਧਾ ਜਿਹਾ ਸੀ ਬਿਲਕੁਲ, ਇਹ ਮੇਰੇ ਹੁੰਦਿਆਂ ਤੇ ਸਿੱਧਾ ਹੋ ਜਾਣ ਮੁੱਲ, ਐਵੇਂ ਤਾਂ ਨਹੀਂ ਵੀ ਕੋਈ ਚੀਜ਼ ਲਈ ਨਹੀਂ ਹੁੰਦੀ, ਤੂੰ ਦੱਸ ਦੇ ਲੈਣਾ ਕੀ ਹੈ? ਉਹ ਸਾਧ ਕਹਿੰਦਾ ਹੀਰਨਾਜ ਮੇਰੀ ਮੁਕਤ ਕਰ ਦਿਓ। ਕਹਿੰਦੇ ਦੋ ਪੈਸੇ ਦੇ ਗੜਬੇ 'ਚ ਕਿੰਨੀ ਚੀਜ਼ ਮੰਗ ਬੈਠਾ? ਕਹਿੰਦੇ ਹੁਣ ਬਚਨ ਦੇ ਤਾਂ ਵੀ ਮੰਗ ਕੀ ਮੰਗਦਾ ਇਹਦਾ, ਕਿੱਡਾ ਸਿੱਧਾ ਆਦਮੀ ਹੈ। ਦੋ ਪੈਸੇ ਦਾ ਗੜਬਾ ਹੁਣ ਬਣਾ ਲਿਆ ਲੋਹੇ ਦਾ, ਪ੍ਰੀਤ ਉਹਦੀ ਬੜੀ ਲੈਤੀ। ਅਸੀਂ ਕਿਹਾ ਵੀ ਮੰਗ ਭਾਈ, ਇਹਦੀ ਮੁੱਲ ਕੀ ਹੈ? ਸਾਨੂੰ ਸੋਹਣਾ ਲੱਗਦਾ ਪਰ ਲਵਾਂਗੇ ਅਸੀਂ ਮੁੱਲ। ਉਹ ਕਹਿੰਦੀ ਮੇਰੀ ਮੁਕਤ ਕਰ ਦਿਓ। ਹਜ਼ੂਰ ਕਹਿੰਦੇ ਵੀ ਬੜੇ ਫਸ ਗਏ, ਦੋ ਪੈਸੇ ਦਾ ਗੜਬਾ ਹੈ। ਇਹ ਕਹਿੰਦਾ ਹੁਣ ਸੰਸਾਰੀ ਜੀਵ ਹੈ, ਮੇਰੀ ਮੁਕਤ ਕਰ ਦਿਓ। ਇਹਨੂੰ ਤਾਂ ਜੋਗੀ ਜੇਤੀ ਤਪੀ ਤਪ ਕਰਦੇ ਲੋ, ਅੰਦਰਾਂ ਸੁਕਾ ਲਈਆਂ ਤਾਂ ਨਹੀਂ ਮਿਲੀ ਛੇਤੀ। ਤਕੜੇ ਚਿਰ ਮਗਰੋਂ ਹਜ਼ੂਰ ਕਹਿੰਦੇ ਚੰਗਾ, ਉਹਦੇ ਕਹਿੰਦੇ ਤੱਕੀਂਗੇ ਉਸ ਰੋਟੀ ਸਿੱਧੇ ਜੇ ਸਵਾਨਾ ਖੜੇ ਰਿਹਾ। ਕਹਿੰਦੇ ਚੰਗਾ ਜਾ ਬਖਸ਼ਿਆ। ਕਹਿੰਦਾ ਵੀ ਤੈਨੂੰ ਕੀ ਨਿਸ਼ਚਾ ਹੋਊਗਾ? ਵੀ ਸਾਧ ਸਾਰੇ ਹੀ ਵਡਿਆ 'ਚ ਕਹਿੰਦੇ ਜਾਂ ਤੇਰਾ ਭਲਾ ਤਾਂ ਹਰ ਕਦਮ ਦਾ ਆਸ਼ੀਰਵਾਦ ਹੈ। ਤੈਨੂੰ ਕੋਈ ਗਵਾਹੀ ਚਾਹੀਦੀ ਹੈ ਬਖਸ਼ੇ ਦੀ? ਕੀ ਗਵਾਹੀ ਹੈ? ਬਈ ਸੁਖਗੀਰਾਂ ਨੇ ਕਹੀ ਦਿੱਤਾ ਵੀ ਗੜਵਾ ਲੈ ਕੇ ਕੁਝ ਦਿੱਤਾ ਲਿਆ ਤਾਂ ਹੈ ਨਹੀਂ। ਸੁਦਾਮੇ ਨੇ ਕਹਿ ਤਾ ਵੀ ਜਾ ਤੇਰੇ 'ਤੇ ਖੁਸ਼ ਹਾਂ, ਵੀ ਦਿੱਤਾ ਤਾਂ ਕੁਛ ਹੈ ਹੀ ਨਹੀਂ, ਮੇਰਾ ਦਰਦ ਕਿੱਥੋਂ ਜਾਊਗਾ? ਜਾਂਦੇ ਨੂੰ ਭਾਵੇਂ ਸਭ ਕੁਛ ਸੰਗਤਾਂ ਦੇ ਰਾਹੀਂ ਬਣਾ ਦਿੱਤਾ ਸੀ। ਮਗਰ ਹਜ਼ੂਰ ਨੂੰ ਕਹਿੰਦੇ ਵੀ ਚੰਗਾ ਤੈਨੂੰ ਸਬੂਤੀ ਗਵਾਹੀ ਦਿੰਦੇ ਹਾਂ, ਦੇਖੋ ਕਿੰਨੀ ਵਡਿਆਈ ਆ ਸਾਨੂੰ ਇੱਧਰ ਜੋੜਨੀ, ਸਾਰੀ ਸਭਾ ਜਿੰਨੀ ਉੱਥੇ ਬੈਠੀ ਦੀ। ਕਹਿੰਦੇ ਸਹਿਜ ਪਾਠ ਕਰਾਈ ਕਿਸੇ ਜਿਹਦੇ 'ਤੇ ਤੈਨੂੰ ਸਰਦਾ, ਪਿੰਡ ਜਾ ਕੇ ਜਿਸ ਗੁਰਮੁਖ 'ਤੇ ਤੈਨੂੰ ਸਰਦਾ, ਉਹ ਵੀ ਆਪ ਸਹਿਜਧਾਰੀ ਦੀ, ਵੀ ਚਾਹੇ ਸਹਿਜਧਾਰੀ ਹੋਵੇ ਚਾਹੇ ਗੁਰਸਿੱਖ ਹੋਵੇ, ਜਿਹਦੇ 'ਤੇ ਤੈਨੂੰ ਸਰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਈ, ਉਹਦੇ ਹੁਕਮਨਾਮਾ ਨਹੀਂ ਭੋਗ ਪਏ ਅਤੇ ਜਥਾ ਸ਼ਕਤ ਪੇਟਾ ਰੱਖ ਕੇ ਦੇਗ ਬਣਾ ਕੇ ਨਿਆਣਿਆਂ ਨੂੰ ਵਰਤਾ ਲਈ, ਭਾਵੇਂ ਇਕੱਠ ਨਾ ਕਰੀ, ਮਗਰ ਹੁਕਮਨਾਮੇ ਦੇ ਬਖਸ਼ਿਸ਼ ਆਵੇਗੀ। ਫਿਰ ਮੰਨਣੀ ਵੀ ਸੰਤਾਂ ਨੇ ਮੈਨੂੰ ਬਖਸ਼ਤਾ, ਜੇ ਹਜ਼ੂਰ ਨੇ ਮੈਂ ਬਖਸ਼ਿਆ ਤਾਂ ਕਹਿ ਦੀ ਵੀ ਐਵੇਂ ਮੇਰਾ ਗੜਬਾ ਲੈ ਗਈ। ਫਿਰ ਇਸ ਬੱਚੇ ਨੂੰ ਕਰਕੇ ਕਹਿੰਦੇ ਉਹ ਡਰੀ ਨਾ, ਪਹਿਲਾਂ ਤਾੜਨਾ ਆਊਗੀ। ਕਿਉਂ? 20 ਸਾਲ ਹੋ ਗਏ ਕਹਿੰਦੇ ਤੇ ਮੈਂ ਪੁਰਖ ਨੂੰ ਬ੍ਰਹਮ ਗਿਆਨੀ ਨੂੰ ਬੈਠੇ ਨੂੰ, ਤੂੰ ਕਿੰਨਾ ਬੇਪਰਵਾਹ ਹੈ, ਪਰੜੀ ਆ ਕੇ ਪੱਲੀ ਦੇ ਬੈਠੇ ਨੇ ਆ ਕੇ ਦਰਸ਼ਨ ਨਹੀਂ ਕੀਤੇ, ਦਰਗਾਹ ਜਾ ਕੇ ਪੁੱਛੇਗਾ ਜੀ ਮੈਨੂੰ ਕੋਈ ਮਹਾਂਪੁਰਖ ਹੀ ਨਹੀਂ ਮਿਲਿਆ, ਤੇਰੇ ਘਰ ਆਇਆਂ ਦੀ ਨਹੀਂ ਤਾਂ ਸੇਵਾ ਕੀਤੀ? ਤਾੜਨਾ ਉਹ ਵੀ ਮਨੁੱਖਾ ਜਨਮ ਲੱਭਿਆ, ਤਤਵੇ ਤੇ ਜੋਗੀਕ ਨੂੰ ਸ਼ਾਸਤਰ ਭੇਜਦੇ ਨੇ, ਗੁਰਬਾਣੀ ਭੇਜਦੀ ਹੈ, ਤਾਂ ਇਹ ਪਰਵਾਹ ਹੀ ਨਹੀਂ ਕੀਤੀ ਵੀ ਮੈਂ ਕਿਸੇ ਬਖਸ਼ੇ ਉਹਦੀ ਸੰਗਤ ਕਰਾਂ, ਮੈਂ ਵੀ ਹਜ਼ੂਰ ਦੇ ਪਦਾਰਥਾਂ ਦਾ ਭਾਗੀ ਬਣਾ। ਭਾਈ ਗੁਰਦਾਸ ਜੀ ਇਹ ਲਿਖ ਗਏ ਵੀ ਪੱਥਰਾਂ ਵਿੱਚ ਲਾਲ ਪਏ ਨੇ, ਪਰ ਖੁਣਵਾਣਾ ਕੋਈ ਉਸਦੀ ਤਸ਼ੀਰ ਸਮਝਣ ਵਾਲਾ ਜਿਹਦੇ ਵਿੱਚ ਲਾਲ ਹੈਗਾ ਉਹਦੇ 'ਚੋਂ ਕੱਢ ਲੈਂਦਾ, ਆਪੇ ਤਾਂ ਨਹੀਂ ਲਾਲ ਨਿਕਲਦੇ। ਡਬੋਲੀਏ ਚਾਹੇ ਉਹ ਹੁਣ ਸੈਂਸ ਨਾਲ ਉਹ ਹਵਾ ਲੈ ਕੇ ਚਲੇ ਜਾਂਦੇ, ਕਿਸ਼ਤੀਆਂ 'ਤੇ ਚਲੇ ਜਾਂਦੇ ਨੇ, ਕਿਸੇ ਉਹ ਮਰਜ਼ੀ ਉੜੇ ਬੱਲੇ ਮੇ ਸਾਹ ਨਾਲ ਚਲੇ ਜਾਂਦੇ ਤੇ ਉਹ ਮਰਜ਼ੀ ਉੜੇ ਕੱਢਦੇ ਤੇ ਸਮੁੰਦਰ ਦੇ ਤਲੇ ਦੇ ਵਿੱਚੋਂ ਲਾਲ ਮੋਤੀ ਸਮੁੰਦਰ ਦੇ ਵਿੱਚ ਪਏ ਨੇ, ਪਰ ਉਹ ਆਵਾਗੁਣ ਤਾਂ ਮਿਲਦੇ ਨਹੀਂ, ਉਹ ਕਿਸੇ ਡਬੋਲੀਏ ਤੋਂ ਕਢਾਏ ਜਾਂਦੇ ਨੇ। ਮਗਰ ਇਹ ਇਸੇ ਨੋਟ ਭਾਈ ਸਾਹਿਬ ਨੇ ਕਿਹਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਾਰੇ ਹੀ ਪਦਾਰਥ ਪਏ ਨੇ, ਮੁਕਤ ਭੁਗਤ ਦੁਨੀਆਂ ਦੇ ਵਿਹਾਰ ਵੀ, ਪਰਮਾਰ ਦੀ ਸਿੱਧੀ ਮੁਕਤ ਵੀ, ਮਗਰ ਕੋਈ ਖੋਜੀ ਹੋ ਕੇ ਕੱਢ ਸਕਦਾ? ਬਾਣੀ ਦਾ ਖੋਜ ਕਰੇ, ਖੋਜੀਆਂ ਦੀ ਸੰਗਤ ਕਰ ਲਓ। ਉੱਥੇ ਕਿਹਾ ਵੀ ਤਾੜਨਾ ਆਓ ਸਾਧ ਸਿੰਘ ਜੀ, ਆਹ ਹੁਕਮ ਉਹਨਾਂ ਨੇ ਕਿਸੇ ਸੰਗੀ ਨੂੰ ਦੱਸਿਆ, ਬਾਬਾ ਜੀ ਕੋਲ ਤਾਂ ਮੇਰਾ ਨਹੀਂ ਸੀ ਨਾ ਹਾਸਾ ਸਮਾਂ ਜਾਣ ਦਾ ਵੀ ਆ ਕੇ ਖੁਸ਼ੀ ਲੈ ਲਈ ਹੋਵੇ, ਵੀ ਸੰਗਤ ਕਰਨ ਆਉਂਦਾ ਰਿਹਾ, ਫਿਰ ਜਿਹਾ ਜਿਹਾ ਜਥਾ ਸ਼ਕਤ ਉਹਦਾ ਜਲ ਪਾਣੀ ਕੋਲ ਲਿਆਉਂਦਾ ਹੋਣੇ ਪੜੀ ਦੇ ਵੀ ਲਿਆਉਂਦਾ ਹੋਊ, ਮਗਰ ਉਸ ਨੂੰ ਦੱਸਿਆ ਵੀ ਆਹ ਹੁਕਮ ਲਵਾਂ। ਹਜ਼ੂਰ ਨੇ ਉਹਦੇ ਨੇ ਕਹਿ ਦਿੱਤੀ ਵੀ ਪਹਿਲਾਂ ਤਾੜਨਾ ਆਊ ਵੀ, ਇਹਨਾਂ ਚਿਰ ਹੋ ਗਿਆ ਕਿੰਨਾ ਬੇਪਰਵਾਹ ਹੈ, ਤਾਂ ਮਹਾਂਪੁਰਖ ਮਨੁੱਖਾ ਜਨਮ ਪਾ ਕੇ ਢੂੰਡੇ ਨਹੀਂ ਕਰੀ ਵੀ ਰੱਬ ਦੇ ਰਸਤੇ ਦੱਸਣ ਵਾਲੇ ਨੂੰ ਢੋਲੀਏ, ਇਹ ਸਾਡੀ ਸਾਰਿਆਂ ਦੀ ਬੇਪਰਵਾਹੀ ਦਿੱਤੀ, ਪਰ ਅੱਜ ਵਾਲਾ ਹੁਕਮਨਾਮਾ ਆਇਆ। ਹਜ਼ੂਰ ਨੇ ਇਹ ਜਿਹੜਾ ਅੱਜ ਹੁਕਮਨਾਮਾ ਦਿੱਤਾ ਇਹਦੇ 'ਚ ਪਹਿਲਾਂ ਬੜੀ ਤਾੜਨਾ, ਉਹਦੇ ਨੇ ਕਿਹਾ ਤੀ ਵੀ ਡਰ ਨਾ ਜਾਈ, ਪਹਿਲਾਂ ਤੈਨੂੰ ਤਾੜਨਾ ਆਵੇਗੀ, ਮਗਰ ਪਿੱਛੋਂ ਬਖਸ਼ਿਸ਼ ਹੈ। ਸਾਰੀ ਬਖਸ਼ਿਸ਼ ਹੈ। ਜੇ ਮੈਂ ਕਿਸੇ ਗਲਤੀ 'ਤੇ ਤੱਫਾ ਮਾਰ ਦਿੰਦੀ ਹਾਂ ਮੁੰਡੇ ਦੇ, ਤਾਂ ਫਿਰ ਲੱਡੂ ਲੈ ਕੇ ਹੁਟਕੋਰੇ ਵੀ ਉਹਦੇ ਉਹੀ ਬੁੱਕਲ 'ਚ ਲੈ ਕੇ ਹਟਾਉਂਦੀ ਹੈ, ਔਰ ਬੰਦੇ ਨੂੰ ਵੀ ਉਹੀ ਬਣਾਉਂਦੀ ਹੈ। ਲੈ ਤੂੰ ਲੱਡੂ ਲੈ ਲੈ, ਮੱਖਣੀ ਲੈ ਲੈ, ਮਾਂ ਦਾ ਹੀ ਪਿਆਰ ਹੈ ਜਿਹੜਾ ਪੁੱਤਰ ਦੇ ਹੁਟਕੋਰੇ ਨਹੀਂ ਝੱਲ ਸਕਦੀ। ਭਾਵੇਂ ਗਲਤੀ 'ਤੇ ਤੱਫਾ ਮਾਰਿਆ, ਕਿਤੇ ਮਹਾਂਪੁਰਖ ਤੇਰੀ ਗਲਤੀ ਨੂੰ ਦੇਖ ਕੇ ਤਾੜਨਾ ਕਰਤੀ, ਮਗਰ ਅੱਗੇ ਸਾਰੀ ਆਸ਼ੀਰਵਾਦ ਹੀ ਹੁੰਦੀ ਹੈ। ਕੋਈ ਕਿਤੇ ਮਹਾਂਪੁਰਖ ਦੀ ਤਾੜਨਾ ਆਉਂਦੀ ਨਾ ਅਸੀਂ ਝੱਲ ਸਕਦੇ ਹਾਂ, ਰੱਬ ਦੀ ਤਾੜਨਾ ਨਾ ਉਹ ਕਰਦਾ, ਉਹ ਗਰਮ ਬੋਲਣ ਜਾਣਦਾ ਹੀ ਨਹੀਂ, ਉਹ ਮਿੱਠਾ ਹੀ ਮਿੱਠਾ ਹੈ। ਸਾਡੀ ਗਲਤੀ ਕਰਨ ਵਾਸਤੇ ਜੇ ਕਹੀਏ ਵੀ ਹੁਣ ਸਾਬਣ ਆ ਕਿੱਡਾ ਕਮਲਾ ਆਦਮੀ, ਕੱਪੜਾ ਪਾੜੀ ਜਾਂਦਾ, ਸਾਬਣ ਮਾਰਦਾ, ਮੁੱਕੀਆਂ ਨਾਲ ਧੋਂਦਾ, ਪਰਲੇ ਦੇ ਪਛਾੜਦਾ, ਉਹ ਉਹਨੂੰ ਕੱਪੜੇ ਪਾੜਨ ਦਾ ਪ੍ਰਯੋਜਨ ਨਹੀਂ, ਮੈਲ ਕੱਢਣ ਦਾ ਪ੍ਰਯੋਜਨ ਹੈ। ਉਹ ਸਾਡੀ ਕੋਈ ਮੈਲ ਕੱਢਦੇ ਨੇ ਮਾਪਾ ਅਤੇ ਗੁਰੂ ਮਾਰਦੇ ਨਹੀਂ ਹੁੰਦੇ, ਮਗਰ ਉਸ ਕਸੌਟੀ ਦੇ ਉੱਤੇ ਸੇਵਾ ਕਰਨ ਵਾਲੇ ਤਾਂ ਚੱਲ ਜਾਂਦੇ ਨੇ, ਕੱਚੇ ਨਹੀਂ ਚੱਲਦੇ। ਖੀਰ ਕਸੌਟੀ ਰਾਮ ਕੀ, ਅੱਜ ਹੁਕਮ ਆਇਆ ਬਾਬਾ ਜੀ ਦਾ, ਪਹਿਲਾਂ ਤਾੜਨਾ ਆਈ, ਬੜੀ ਪ੍ਰਸੰਨਤਾ ਹੈ। ਖੀਰ ਦੇ ਪੌੜੀ ਜਾ ਕੇ ਚਾਰ ਪੌੜੀਆਂ ਹਨ ਇਸ ਦੀਆਂ ਸ਼ਲੋਕ ਦੀਆਂ, ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜਾ ਹਰ ਵਾਂਝਾ। ਹੇ ਹਰੀ, ਜਿਨ੍ਹਾਂ ਨੇ ਮਨੁੱਖਾ ਜਨਮ ਧਾਰ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਤੁਸੀਂ ਇਹ ਉਹਦੀ ਮਾਂ ਨੂੰ ਹੀ ਕਿਉਂ ਨਾ ਵਾਂਝ ਰਹਿਣ ਦਾ। ਵਾਂਝ ਕਹਿੰਦੇ ਨੇ ਜਿਸ ਬੀਬੀ ਦੀ ਕੁੱਖ ਨਾ ਹਰੀ ਹੋਵੇ, ਉਹਨੂੰ ਸਾਡੀ ਪੰਜਾਬੀ ਵਿੱਚ ਵਾਂਝ ਆਖਦੇ ਨੇ, ਜਿਹਦੇ ਪੁੱਤਰ ਹੋਵੇ ਹੀ ਨਾ ਪੈਦਾਵਾਰ। ਵੀ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜਾ ਹਰ ਵਾਂਝਾ, ਤਿੰਨ ਸੁਣੀ ਦੇਹ ਫਿਰੈ ਵੀ ਨਾਮੇ ਉਹ ਖੱਪ ਖੱਪ ਮੂਏ ਕਰਾਂਝਾ। ਕਿਹਦੀ ਤਾੜਨਾ ਆਈ ਹੈ? ਵੀ ਜਿਸਨੇ ਹਰੀ ਦਾ ਸਿਮਰਨ ਨਹੀਂ, ਆਹ ਹੁਣ ਪੰਡਾਲ ਹੀ ਸਿਮਰਨ ਦਾ, ਚਾਹੇ ਉਸਦੀ ਕਿਸੇ ਉਕਤੀਆਂ ਜੁਕਤੀਆਂ ਨਾਲ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ। ਆਪਣਾ ਤਾਂ ਬਾਬਾ ਜੀ ਨੇ ਇਹ ਮਿਸ਼ਨ ਦਿੱਤਾ ਹੋਇਆ ਤੁਹਾਡੇ ਵਿੱਚ, ਤੁਹਾਡੇ ਦੀਦਾਰ ਕਰਕੇ ਖੁਸ਼ ਹੋ ਲੈਂਦਾ, ਕਿਉਂਕਿ ਇਹਨੂੰ ਸੁਭਾਅ ਹੈ, ਇਕੱਲਾ ਬੈਠਾ ਤਾਂ ਇਹ ਚੰਗੀਆਂ ਨਿਆਮਤਾਂ ਤੋਂ ਵੀ ਅੱਕ ਜਾਂਦਾ, ਫਿਰ ਵੀ ਮਿਰਚ ਲੋੜਦਾ ਵੀ ਥੋੜ੍ਹੀ ਜਿਹੀ ਪ੍ਰਸ਼ਾਦੇ ਨਾਲ, ਉਹਨੂੰ ਪਿੱਛੋਂ ਮਿਰਚ ਵਾਲਾ ਪ੍ਰਸ਼ਾਦਾ ਚਾਹੀਦਾ, ਮਿੱਠੇ ਦਾ ਮੂੰਹ ਮੁੜ ਗਿਆ। ਅਤੇ ਇਸ ਨੂੰ ਜੇ ਆਹ ਐਡੀ ਨਿਆਮਤ ਦਿੱਤੀ ਹੈ, ਭਜਨ ਕਰਨ ਵਾਲਾ ਭਜਨ ਤੋਂ ਅੱਕ ਜਾਂਦਾ ਹੈ, ਬਹੁਤ ਸਾਰੇ ਅੱਕੇ ਦੀਆਂ ਸਾਖੀਆਂ, ਮਗਰ ਇਸ ਮਜ਼ਮ 'ਚ ਤੁਰ ਕੇ ਪਤਾ ਲੱਗਦਾ ਹੈ ਵੀ ਕਿੰਨੇ ਕੁ ਸਾਧੂ 6 ਸਾਲ ਪ੍ਰਸ਼ਾਦਾ ਨਹੀਂ। ਰਾਜੇ ਦਾ ਪੁੱਤਰ ਸੀ ਬੁੱਧ ਨੇ ਸ਼ਕਿਆ, ਬੁੱਧ ਉਹਦਾ ਨਾਮ ਬਾਅਦ ਹੋਇਆ। 6 ਸਾਲ ਉਹ ਸੁੱਕੀਆਂ ਜਾਂਦਾ, ਸੁਕਾ ਲਈਆਂ। ਉਸ ਜਗ੍ਹਾ 'ਤੇ ਮੈਂ ਜਾਇਆ, ਗਿਆ ਪਿੰਡ ਤੋਂ 6 ਕੁ ਮੀਲ ਦੇ ਬਾਹਰ ਨਾ ਉਸੇ ਨਦੀ ਦੇ ਉੱਤੇ, ਜਿਹੜੇ 'ਤੇ ਗਿਆ ਨਗਰ ਹੈ, ਸ਼ਹਿਰ ਹੈ ਤਕੜਾ, ਗਿਆਸੁਰ ਨਾਮ ਕਰਕੇ ਰਿਸ਼ੀ ਹੋਇਆ, ਉਸੇ ਨੇ ਸ਼ਹਿਰ ਬਣੇ ਉਹਦੇ ਨਾਮ 'ਤੇ। ਹੁਣ ਤੱਕ ਪਿੰਡ ਤੋਂ ਤਾਂ ਆਇਆ, ਪਿੰਡ ਪੁੰਜੇ ਭਰਾਉਂਦੇ, ਜਿਸ ਤਰ੍ਹਾਂ ਸਨਾਤਨ ਦੀ ਕੋਈ ਗੱਲ ਚੱਲੇ। ਮੈਂ ਗਰੀਬ ਨਮਾਜ ਉਸੇ ਜਗ੍ਹਾ 'ਤੇ ਗਏ ਨੇ ਜਿੱਥੇ ਪਿੰਡ ਭਰਾਉਂਦੇ, ਉੱਥੇ ਗੁਰਦੁਆਰਾ ਨਾਲ ਹੈ, ਹੁਣ ਵੀ ਉਦਾਸੀ ਸਿੰਘਾਂ ਦਾ ਪੈਰਾ ਹੈ ਉੱਥੇ। ਅਤੇ ਜਦੋਂ ਮੈਂ ਗਿਆ, ਮੈਂ ਕਾਹਟ 'ਚ ਗਿਆ ਸੀ ਉੱਥੇ, ਉੱਥੋਂ 6 ਕੁ ਮੀਲ ਦੇ ਫਿਰਕ ਨਾਲ ਉਹਦੇ ਉਹ ਤਪ ਸਥਾਨ ਹੈ, ਜਿੱਥੇ ਉਹਨੇ 6 ਸਾਲ ਤਪ ਕੀਤਾ, ਉਹਨੂੰ ਕੋਈ ਸ਼ਾਂਤ ਨਹੀਂ ਮਿਲੀ। ਉੱਠ ਕੇ ਉਸ ਨਦੀ ਦੇ ਕੰਢੇ 'ਤੇ ਫਿਰਨ ਲੱਗ ਗਿਆ, ਕੰਢੇ ਦੇ ਹਿਰਦੇ ਨੂੰ ਜਗਿਆਸੂ ਉੱਤਮ ਬੀਬੀ ਦੇ ਰੂਪ ਵਿੱਚ, ਜਿਹਦੀ ਸਰਦਾ ਸੀ ਪਹਿਲੇ ਦਿਨ ਨਾਲ ਲਵੇਰੇ ਦਾ ਸੋਏ ਦਾ ਦੁੱਧ ਚੋ ਕੇ ਲਿਆਈ ਸੀ ਖੀਰ ਬਣਾ ਕੇ, ਵੀ ਕੋਈ ਮਹਾਂਪੁਰਖ ਮਿਲੂ ਉਹਨੂੰ ਛਕਾ ਦਿਉ, ਉਹਨੂੰ ਨਿਉਤਾ ਦੇਣ ਨੂੰ। ਜਾਂ ਪਿੰਡ ਵਿੱਚ ਕੋਈ ਨਾ ਮਿਲਿਆ ਅਤੇ ਉਸ ਨਦੀ ਦੇ ਕੰਢੇ ਆਉਣੀ, ਅਤੇ ਉਸ ਰਿਸ਼ੀ ਨੂੰ ਦੇਖ ਕੇ, ਉਹਨਾਂ ਦਾ ਤਪੱਸੀ ਸੁੱਕਿਆ ਸਰੀਰ ਸੀ, ਅਤੇ ਉਹਨਾਂ ਨੇ ਮੂਹਰੇ ਪੱਤਰ ਰੱਖ ਕੇ ਨਮਸਕਾਰ ਕੀਤੀ, ਗੁਰੂ ਮਹਾਰਾਜ ਇਹ ਆਹਾਰ ਅਚਮਨ ਕਰੋ, ਭੋਜਨ ਮੇਰਾ ਪਵਿੱਤਰ ਕਰ ਦਿਓ, ਛਕ ਲਓ। ਉਹਨਾਂ ਨੇ ਖੀਰ ਛਕੀ, ਖੀਰ ਛੱਕ ਕੇ ਮੁੜ ਕੇ ਜਦੋਂ ਉਸ ਆਸਣ 'ਤੇ ਇੱਕ ਕੋਈ ਮਹਾਂਪੁਰਖ ਬੈਠਾ ਸੀ, ਮਗਰ ਇੰਨਾ ਕੁ ਸੰਜਮ ਰੱਖਦੇ ਨੇ, ਹਲੇ ਕਹਿੰਦੇ ਨੇ, ਉਹ ਦਰਖਤ ਨੂੰ ਉਹਨੂੰ ਪੂਜਦੇ ਨੇ ਵੀ ਉੱਥੋਂ ਉਸ ਬੀਬੀ ਦੇ ਸਾਥ ਆ ਕੇ ਛਾਵੇਂ ਆ ਕੇ ਕੰਢੇ ਤੋਂ ਫਿਰਦੇ, ਜਿੱਥੇ ਹੁਣ ਉਹਨਾਂ ਦਾ ਮੰਦਰ ਬਣਿਆ ਉਹ ਦਰਖਤ ਖੜਾ, ਸ਼ਾਇਦ ਹੋਰ ਹੋਵੇ ਉਹ ਮੰਨਦੇ ਉਸ ਨੂੰ ਨਹੀਂ, ਜਿਕਣਾ ਆਪਾਂ ਰੀਠੇ ਦੇ ਪੂਜਾ ਕਰਦੇ ਹਾਂ। ਉੱਥੇ ਵੀ ਇੱਥੇ ਆ ਕੇ ਸ਼ਾਂਤ ਉਹਨੂੰ ਆਈ ਕਿ ਉੱਥੇ ਮਹਾਂਪੁਰਖ ਬ੍ਰਹਮ ਗਿਆਨੀ ਦਾ ਸੰਗ ਹੋਇਆ, ਖੀਰ ਛੱਕ ਕੇ ਹੁਣ ਤੱਕ ਅਜੇ ਉਹਨੇ ਖੀਰ ਦਾ ਹੀ ਭੋਗ ਲੱਗਦਾ ਉੱਥੇ। ਜਦੋਂ ਉਹਨਾਂ ਨੂੰ ਭੋਜਨ ਆਥਣ ਸਵੇਰ ਕੋਈ ਜਿਸ ਤਰ੍ਹਾਂ ਮਰਜ਼ਾਦਾ ਉਹਨਾਂ ਦੀ ਹੈ, ਭੋਜਨ ਛਕਾਉਂਦੇ ਨੇ ਤਾਂ ਉਹ ਖੀਰ ਦਾ ਹੀ ਲੱਗਦਾ, ਮਗਰ ਮੱਤ ਦਾ ਇਹ ਸਵਾਲ ਹੋ ਜਾਂਦਾ, ਸਤਸੰਗ ਜੀ ਉਹਨਾਂ ਦੀ ਮੱਤ ਬੁੱਧ ਬਰਮਾ 'ਚ ਵੜੀ ਹੈ, ਚੀਨ 'ਚ ਵੜੀ ਹੈ, ਇਹ ਰਾਜੇ ਇੱਕ ਟੇਕ ਨਾਲ ਇਕੱਠ ਕਰਨ ਜਾਣ ਦਿੰਦੇ ਨੇ ਮਗਰ ਪੂਜਾ ਨਹੀਂ ਜਾਣਦੇ। ਉਹਨੇ ਤਾਂ ਖੀਰ 'ਤੇ ਇਸ਼ਾਰਾ ਕੀਤਾ, ਇਹ ਡੱਡੂ ਮੱਛੀਆਂ ਖੜਦੇ ਨਹੀਂ ਹਟਦੇ ਸਾਰੇ, ਉਹ ਮੋਦੀ ਕਹਾਉਂਦੇ ਨੇ ਸਾਰੇ ਵੀ ਅਸੀਂ ਬੋਧੀਆਂ। ਇਸੇ ਰੋਡ ਸਾਡੇ 'ਚ ਵੀ ਕਹਿੰਦੇ ਖਾਲਸੇ ਦਾ ਮਾਸ ਖਾਣਾ ਧਰਮ ਹੈ, ਉਹ ਥੋੜ੍ਹੇ ਥੋੜ੍ਹੇ ਗੁਰੂ ਤੋਂ ਦੂਰ ਚਲੇ ਜਾਂਦੇ ਨੇ, ਇਹ ਸਤਪੁਰਸ਼ ਦੀ ਆਸ ਓਟ ਲੈਂਦੇ ਰਹੀਏ, ਫਿਰ ਹਜ਼ੂਰ ਦੇ ਯਥਾਰਥ ਅਰਥਾਂ ਨੂੰ ਸਮਝ ਕੇ ਨਿਰਮਲ ਮਨ ਨੂੰ ਰੱਖਦੇ ਹਾਂ। ਜੀਵ ਮਾਰ ਕੇ ਦੂਸਰਾ ਖਾਂਦੇ ਹਾਂ, ਮਨ ਮੈਲਾ ਹੁੰਦਾ ਹੈ, ਜਿਹੜਾ ਕੁਦਰਤ ਵਾਲੇ ਨੇ ਪੰਚਾਇਤ ਨੇ ਪਾਸ ਕਰ ਦਿੱਤਾ, ਜੀ ਇਹਦੇ 'ਚ ਵੀ ਹੈ, ਦਾਣੇ 'ਚ ਪਹਿਲੇ ਪਾਸ ਕਰ ਦਿੱਤਾ। ਅੰਨ ਬਿਨਾਂ ਨਾ ਹੋਏ ਸਕਾਲ, ਤਜੇ ਅੰਨ ਨਾ ਮਿਲੇ ਗੋਪਾਲ, ਹਜ਼ੂਰ ਅੰਨ ਦੀ ਪ੍ਰਸੰਨਤਾ ਦੇ ਗਏ ਹਨ, ਇਹਦਾ ਜਵਾਬ ਗੁਰੂ ਕੇ ਦੇਣਗੇ, ਸਾਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਕਿਸੇ ਨਾਲ ਚਰਚਾ ਕਰਨ ਦੀ।
ਬਾਕੀ ਤੈਨੂੰ ਮੈਂ ਖਾਣ ਨਾਲ ਮਹਾਂਪੁਰਖਾਂ ਨੂੰ ਵੀ ਪੁੱਛਿਆ ਗਿਆ। ਦਮਦਮ ਸਾਹਿਬ ਇੱਕ ਸਿੰਘ ਨੇ ਪੁੱਛਿਆ ਵੀ ਬਾਬਾ ਜੀ ਆਪ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਪੂਰੇ ਪੈਰੋਕਾਰ ਹੋ, ਸ਼੍ਰੋਮਣੀ ਮਹਾਤਮਾ ਹੋ, ਮੈਂ ਇੰਨੀ ਬਲ ਤਾਂ ਨਹੀਂ ਕਹੀ, ਮੇਲੇ ਦਾ ਕੰਮ ਸੀ, ਦੀਵਾਨ ਸਜਾ ਹੋਇਆ ਸੀ। ਅਤੇ ਉਸਨੇ ਕਿਹਾ ਵੀ ਗੁਰੂ ਘਰ ਦੇ ਵਿੱਚ ਮੈਸ਼ ਅਨੁਕੂਲ ਹੈ ਜਾਂ ਨਹੀਂ? ਬਾਬਾ ਜੀ ਕਹਿੰਦੇ ਭਾਈ ਅਨੁਕੂਲ ਹੈ। ਹੁਣ ਉਹਨੂੰ ਪਿੱਛੋਂ ਚੱਲ ਜਾ ਕਰਮੀ ਸੀ ਵੀ ਜਿੱਤੇ ਦਾਣੇ ਅੰਨ ਕੇ ਜੀਵਾਦ ਨੇ ਖੋਏ ਮਾਸ਼ੀ ਖਾਂਦੇ ਹੋ ਤੁਸੀਂ? ਚਰਚਾ ਵਾਲੇ ਤਾਂ ਬੜੀ ਦੂਰ ਚਲੇ ਜਾਂਦੇ ਨੇ, ਚਰਚਾ ਵਾਲੇ ਤਾਂ ਦੁੱਧ ਨੂੰ ਵੀ ਉੱਥੇ ਲੈ ਜਾਂਦੇ ਨੇ, ਦੁੱਧ ਹੀ ਤਾਂ ਜੇ ਅਸੀਂ ਮੈਸ਼ ਵੱਢ ਕੇ ਖਾ ਲਿਆ ਕੀ ਹੈ, ਤੁਸੀਂ ਉਹਨਾਂ ਦਾ ਹੱਡਾਂ ਦਾ ਖਾਰ ਹੀ ਖਾਂਦੇ ਹੋ, ਹੱਡਾਂ ਹੀ ਖੜਕੇ ਉਹਨੂੰ ਦੁੱਧ ਕੀ ਹੈ? ਚਰਚਾ ਵਾਲਿਆਂ ਨੂੰ ਬਾਬਾ ਜੀ ਨੇ ਹਟਾ ਤਾ, ਬਾਅਦ ਕਹੂੰ ਸਾ ਨਤੀਜਾ ਇਹਨਾਂ 'ਚ ਨਾ ਫਸੀ ਤੂੰ। ਗੁਰਬਾਣੀ ਦੇ ਉੱਠ ਨਾਲ ਆਪਣਾ ਆਸਰਾ ਲੈ ਕੇ ਸੰਗੀ ਉਹ ਮਿਲੋ ਜਿਹੜੇ ਹਜ਼ੂਰ ਦੇ ਬੰਦਗੀ ਕਰਨ ਵਾਲੇ ਹੋਣ, ਉਹਨਾਂ ਨਾਲ ਚਰਚਾ ਨਾ ਕਰੋ, ਬਾਤ ਨਾ ਕਰੋ, ਕੋਈ ਸ੍ਰੇਸ਼ਟ ਪੁਰਸ਼ ਮਿਲਦਾ ਉਹਦੇ ਨਾਲ ਕਰੋ। ਅੱਜ ਦੇ ਹੁਕਮ ਵਿੱਚ ਮਹਾਰਾਜ ਜੀ ਨੇ ਚੌਥੀ ਪੌੜੀ ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ, ਸਤਿਗੁਰ ਸ਼ਾਹ ਪਾਇਆ ਬੈਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰਧਾਰਿਓ ਮਨਵਾਜਾ, ਧਰਮ ਰਾਜੇ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਅੱਜ ਇਸ ਦਰਬਾਰ ਪੰਡਾਲ 'ਚ ਅਸੀਂ ਸਾਰਿਆਂ ਨੇ ਚਾਹੇ ਕਿਸੇ ਅਰਦਾਸੀ ਦੇ ਰਾਹੀਂ ਕੀਤੀ ਹੈ, ਅਰਦਾਸ ਹਰ ਜੰਗ ਦੀ ਹੈ, ਜਿਹੜਾ ਸਾਡਾ ਕੋਈ ਇੰਤਜ਼ਾਮ ਹੁੰਦਾ ਹੈ, ਇੰਤਜ਼ਾਮੀਆਂ ਮੁਨਜ਼ਿਮ ਬੰਦਾ ਹਰ ਇੱਕ ਇਲਾਕੇ 'ਚ ਹੁੰਦਾ, ਜਿਹੜਾ ਸਾਡਾ ਕੋਈ MLA ਹੈ ਉਸ ਇਲਾਕੇ ਦਾ ਮੁਨਜ਼ਿਮ ਹੈ, ਗੌਰਮੈਂਟ ਦੇ ਸਾਡੀ ਅਪੀਲ ਉਹ ਕਰੂਗਾ ਵੀ ਸਾਨੂੰ ਰਾਹ ਚਾਹੀਦਾ, ਸਾਨੂੰ ਸਕੂਲ ਚਾਹੀਦਾ, ਇੱਕ ਇੱਕ ਜਨ ਥੋੜ੍ਹੇ ਦਿੰਦੇ ਨੇ ਸਾਡੀ ਉਹ ਕਦ ਪੁੱਛਦੇ ਨੇ। ਅਰਦਾਸੀਆ ਇੱਕ ਕਰਨ ਹੁੰਦਾ ਉਦਾਸ, ਮਗਰ ਅਰਦਾਸ ਹੁੰਦੀ ਸਾਰਿਆਂ ਦੀ, ਇਲਾਕੇ ਦੀ ਸਹੂਲਤ ਸਾਰਿਆਂ ਦੀ ਮੰਗਦਾ ਉਹ। ਇਸ ਲੋਟੇ ਇਕੱਲੇ ਇੱਕ ਅਰਦਾਸੀ ਨੇ ਆਪਣੇ ਖਾਤਰ ਨਹੀਂ ਕਰੀ, ਇਹ ਸਾਰੀ ਸੰਗਤ ਦੀ ਹੈ। ਉਹ ਇੱਕ ਮੰਨਿਆ ਹੁੰਦਾ ਸੰਗਤ ਦਾ ਵੀ ਆਹ ਭਾਈ ਸਾਹਿਬ ਅਰਦਾਸ ਕਰੂਗਾ। ਉਸਦੇ ਵਿੱਚ ਹਜ਼ੂਰ ਦੇ ਅਰਦਾਸੀਆਂ ਕੀਤੀ ਬਾਬਾ ਜੀ ਜਿਹੜੇ ਤਿਲ ਫੁਲ 'ਤੇ ਵੀ ਲੈ ਕੇ ਆ ਗਏ, ਉਹਨਾਂ ਦੀ ਸਾਰਿਆਂ ਦੀ ਗਤੀ ਕਰ ਦਿਓ ਪਾਤਸ਼ਾਹ, ਤੁਹਾਡਾ ਦਰ ਬਖਸ਼ਾਂਦੇ। ਹਿਸਾਬ ਨਹੀਂ ਅਸੀਂ ਕਦੇ ਵੀ ਮੰਗ ਸਕਦੇ, ਹਿਸਾਬ 'ਚ ਅਸੀਂ ਉਤਰਨ ਵਾਲੇ, ਇਹਨੂੰ ਕੀ ਹਿਸਾਬ ਨਾਲ ਪੂਰਾ ਕਰ ਦਿਆਂਗੇ? ਮੈਂ ਟੀਕਾ ਕਿਹਾ ਧੋਪਾ ਸਵਾਮੀ, ਜੇ ਕੰਧ ਨੂੰ ਧੋਣ ਲੱਗ ਜਾਓ ਉਹਦੇ 'ਚ ਕਦੇ ਉਜਲਦਾ ਨਿਕਲੇਗੀ? ਸਾਰੀ ਕੰਧ ਖੜਕੇ ਗਾਰਾ ਹੋ ਜੂ, ਉਹ ਜੋ ਸ਼ੁੱਧਤਾ ਕਿੱਥੇ ਨਿਕਲਿਆ ਹੋਊਗੀ? ਮਿੱਟੀ ਨੂੰ ਧੋਣ ਨਾਲ ਕੀ ਸ਼ੁੱਧਤਾ ਨਿਕਲੇਗੀ? ਮਿੱਟੀ ਹੈ, ਇਹਦੇ ਨਾਲ ਅੰਮ੍ਰਿਤ ਲੱਗ ਕੇ ਵੀ ਵਿਸ਼ਟਾ, ਭੋਜਨ ਲੱਗ ਕੇ ਵਿਸ਼ਟਾ, ਅਤਰ ਫੇਰੇ ਲੱਗ ਕੇ ਵੀ ਇਹਦੇ ਨਾਲ ਮੈਲਾ, ਕੱਪੜੇ ਲੱਗ ਕੇ ਇਹਦੇ ਨਾਲ ਮੈਲਾ, ਇਹਦੀ ਕੀ ਵਡਿਆਈ ਕਰੇਗਾ? ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣੋ ਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪਾ ਸਵਾਮੀ, ਮਾਨਸ ਕੀ ਗਾਤੇ। ਮਨੁੱਖ ਦੀ ਤਾਂ ਇਹੀ ਜੀ ਗਤੀ ਹੈ, ਕਰਮ ਕਰਕੇ ਉੱਤਮ ਹਜ਼ੂਰ ਦੇ ਦੱਸੇ ਰਸਤੇ ਤੁਰ ਕੇ ਫੇਰ ਮਨੁੱਖ ਜਨਮ ਦੀ ਗਲੈਨੀ ਨੂੰ ਮੂਹਰੇ ਪੇਸ਼ ਕਰਕੇ ਬਾਬਾ ਜੀ ਹਿਸਾਬ ਨਾ ਕਰਿਓ, ਆਤਮਾ ਤਾਂ ਤੁਹਾਡਾ ਹੀ ਹੈ, ਮਗਰ ਸਰੀਰ 'ਚ ਬੈਠਿਆਂ ਤਾਂ ਅਸੀਂ ਇੰਨੇ ਮੈਲੇ ਹਾਂ, ਕੋਈ ਕਦਮ ਮੈਲ ਤੋਂ ਬਿਨਾਂ ਧਾਰੀ ਨਹੀਂ ਹੁੰਦਾ। ਚਿੱਤ ਬਣੇ ਆਹ ਚੰਮ ਮੈਨੂੰ ਚਾਹੀਦਾ, ਇੰਨੇ ਦਮੜੇ ਜਿੱਥੇ ਜਾਂਦੇ ਆ ਮੰਦਰ ਵਿੱਚ ਵੀ ਸਾਧੂ ਹੋ ਕੇ ਵੀ ਇਹੀ ਗੱਲ ਰਹਿੰਦੀ ਹੈ, ਇਹ ਤਾਂ ਬੜਾ ਧਨੀ ਹੈ, ਇਹ ਖੂਨ ਆਉਂਦਾ ਕਰਾਇਆ ਸਾਨੂੰ ਹੀ ਦੇ ਦਿਉ। ਇਹ ਸੱਜਣ ਉਦੋਂ ਤੱਕ ਭਗਤੀ ਮਨਜ਼ੂਰ ਨਹੀਂ ਹੁੰਦੀ ਜਦ ਤੱਕ ਵਾਸ਼ ਨਾ ਖੜੀ ਹੈ। ਭਾਵੇਂ ਸਾਰੇ ਕੰਮ ਬਿਹਾਰ ਦੇ ਇਵੇਂ ਚੱਲਦੇ ਨੇ, ਪਰ ਮੇਰੇ ਸਾਈਂ ਦੀ ਕਿਰਪਾ ਨਾਲ ਇਸ ਕੁੱਕਰ 'ਚੋਂ ਹਜ਼ੂਰ ਨੇ ਬਖਸ਼ਿਸ਼ ਨੇ ਕੱਢ ਲਏ, ਮੈਂ ਤਾਂ ਕੌਡੀ ਡਿੱਗੀ 'ਤੇ ਵੀ ਰੋਣ ਵਾਲਾ ਸੀ, ਪਰ ਹਜ਼ੂਰ ਨੇ ਬੜੀ ਬਖਸ਼ਿਸ਼ ਕੀਤੀ ਹੈ। ਵਿਛੋੜਾ ਮਿਲਾਪ ਦੇ ਵਿੱਚ ਉਹੀ ਸਾਥੀ ਹੋ ਜਾਂਦੇ ਨੇ, ਕਦੇ ਮੈਨੂੰ ਹਾਲ ਤੱਕ ਹਜ਼ੂਰ ਦੀ ਕਿਰਪਾ ਨਾਲ ਸੰਤਾਇਆ ਨਹੀਂ, ਪਰ ਇਹ ਦਮ ਨਹੀਂ ਮਾਰ ਸਕਦੇ, ਕਿਤੇ ਇਹ ਨਦੀਆਂ ਟੱਪਿਆ ਆਉਂਦਾ, ਮਗਰ ਇਹਨੂੰ ਇਹੀ ਜਿਹੀ ਮਰਜ਼ ਹੋ ਜਾਂਦੀ ਹੈ, ਇਹ ਡੰਗਰ ਦੀ ਪੈੜ 'ਚ ਡੁੱਬ ਕੇ ਮਰ ਜਾਂਦਾ। ਉੱਥੋਂ ਬਾਬਾ ਜੀ ਆ ਕੇ ਨੇ ਕਬੀਰ ਗਰਭ ਨੇ ਕੀਤੀ ਹੈ, ਰੰਕ ਨਾ ਹੱਸੀਆ ਕੋਈ ਅਜੇ ਸੁਨਾਮ ਸਮੁੰਦ ਮੈਂ ਕਹਿ ਜਾਣੋ ਕਿਹਾ ਹੋਇਆ ਜੀ, ਸਰੂਰ ਰੂਪੀ ਬੇੜੀ ਤੇਰੀ ਵਿਸ਼ਿਆਂ ਦੇ ਵਿੱਚ ਫਿਰਦੀ ਹੈ, ਪਤਾ ਨਹੀਂ ਕਿੱਥੇ ਡੁੱਬ ਜਾਏ। ਅਬ ਮਹਾਨ ਨਾ ਕਰੀ, ਹਮੇਸ਼ਾ ਗੁਰੂ ਦੀ ਟੇਕ ਨਾਲ ਯਾਤਰਾ ਕਰ, ਖੁੱਲ੍ਹੇ ਹੀ ਨਾ ਕਰ। ਹਜ਼ੂਰ ਨੇ ਕਈ ਗੇਲ ਬੱਚੇ ਨੂੰ ਦਲੇਰੀ ਨਾਲ ਵੀ ਕਹਿਤਾ, ਗੁਰੂ ਨੂੰ ਮਨਾ ਕੇ ਤੂੰ ਬਾਂਹ ਲਟਕਾਉਂਦਾ, ਹੌਸਲੇ ਨਾਲ ਖੇਲਦਾ, ਤੈਨੂੰ ਕੋਈ ਰੋਕਣ ਵਾਲਾ ਨਹੀਂ, ਪਰ ਆਪਣੇ ਗੁਰੂ ਦਾ ਲੜ ਫੜਨਾ, ਉਂਗਲੀ ਫੜਨਾ, ਕਿਹਨੇ ਭਾਰੇ ਮੇਲੇ 'ਚ ਅਜੇ ਘਰ ਆ ਜਾਏਗਾ, ਇਹ ਸੰਸਾਰ ਮੇਲਾ ਉਹਦਾ ਨਹੀਂ, ਨਿਆਣਾ ਇਹਦੇ 'ਚ ਉਲਝਿਆ 84 'ਚ ਫਿਰੀ ਜਾਂਦਾ ਜੇ ਕੇਰਾਂ ਭੁੱਲ ਗਿਆ। ਅੱਜ ਦੇ ਹੁਕਮ ਦੇ ਵਿੱਚ ਹਜ਼ੂਰ ਨੇ ਇਹ ਇੱਕ ਜਿਹੜੀ ਮਿਸਲ ਦਫ਼ਤਰ ਦਾਖਲ ਹੋ ਜਾਏ ਉਹਨੂੰ ਦੂਜੀ ਤੀਜੀ ਪੁਸਤ ਵੀ ਕਢਾ ਸਕਦੇ, ਉਹ ਤਾਂ ਫਿਰ ਵੀ ਅਪੀਲ ਹੋ ਜਾਂਦੀ ਹੈ ਵੀ ਆ ਸਾਡਾ ਉਦੋਂ ਉਦੋਂ ਕਰਨ ਦਾ ਸਮਾਂ ਹੀ ਨਹੀਂ ਸੀ ਜੀ, ਹੁਣ ਕੀਤਾ ਜੀ, ਉੱਥੇ ਦਫ਼ਤਰ ਦਾਖਲ ਪਈ ਹੈ। ਉਹਨਾਂ ਨੇ ਦਫ਼ਤਰ ਦਾਖਲ ਨਹੀਂ ਕੀਤੀ, ਮਿਸਲ ਦੀ ਸਮਾਪਤ ਕਰ ਦਿੱਤੀ, ਪਾੜ ਹੀ ਦਿੱਤੀ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗਾਹਾਂ ਵਾਸਤੇ ਹਜ਼ੂਰ ਕੋਲੋਂ ਬਖਸ਼ਿਸ਼ ਲਈਏ ਅਤੇ ਹਮੇਸ਼ਾ ਗੁਰਸਿੱਖੀ ਦੇ ਮਾਰਗ ਵਿੱਚ, ਉੱਤਮ ਪੁਰਸ਼ਾਂ ਦੀ ਸੰਗਤ ਵਿੱਚ, ਸੋਹਣੇ ਕੰਮਾਂ 'ਚ ਜ਼ਿੰਦਗੀ ਪਾਸ ਕਰਨ ਵਾਸਤੇ ਕੰਮ ਕਰੋ। ਹਜ਼ੂਰ ਤਾਂ ਹਮੇਸ਼ਾ ਪ੍ਰਸ਼ਾਦ ਮੰਗੋ, ਕੋਈ ਇਹੋ ਜਿਹੀ ਭੈਣ ਦੀ ਵੀ ਸਿੱਖਿਆ ਨਾ ਦਿਆ ਕਰੋ ਵੀ ਅੱਧਾ ਚੌਂਦਰ ਤੇਰੀ ਦਰਾਣੀ ਸਮਝੂ, ਸੰਬਰੂ ਤੂੰ ਅੱਧਾ ਹੀ ਸੰਬਰੀ। ਕਹਿਣਾ ਵੀ ਇਹੀ ਭਗਤੀ ਹੈ, ਸਰੀਰ ਨੂੰ ਉਹ ਲੋਲਾ ਨਹੀਂ ਕਰਨਾ, ਤੂੰ ਸਗਾਂ ਉੱਥੇ ਸਹੁਰੇ ਪੇਕਿਆਂ ਦਾ ਮੈਂ ਮੈਂ ਉਹਨੇ ਸੁੱਤੇ ਪਿਆ ਹੀ ਸਾਰੇ ਰਸੋਈ ਵੀ ਬਣਾ ਲਿਆ, ਚੌਂਦਰਾ ਵੀ ਸੰਬਰ ਦੇ, ਸਰੀਰ ਤੰਦਰੁਸਤ ਰਹੂਗਾ, ਸਾਰੇ ਤੇਰਾ ਜਸ ਕਰਨ ਲੱਗੇ ਵੀ ਬੜੀ ਲੜਕੀ ਲਾਇਕ ਹੈ। ਕਲੇਸ਼ ਪਾਉਣ ਵਾਲੀਆਂ ਇਹਦੇ ਨਾਲ ਸਰੀਰ ਵੀ ਮੈਂ ਕਲੇਸ਼ ਵਰਗਾ ਤਾਂ ਹੋਰ ਬਿਮਾਰੀ ਨਹੀਂ ਕੋਈ ਕਦੇ ਮਨ ਸੰਤੁਸ਼ਟ ਹੋ ਹੀ ਨਹੀਂ ਸਕਦਾ। ਕਲੇਸ਼ ਨਾ ਪਾਓ, ਜਿੱਥੇ ਕਲੇਸ਼ ਦਾ ਖਾਨਾ ਹੈ ਉੱਥੇ ਹਜ਼ੂਰ ਦੇ ਸਿਮਰਨ ਨੂੰ ਬਿਠਾ ਲਈ। ਉੱਤਮ ਪ੍ਰਸ਼ਨ ਅੱਜ ਵੀ ਬਖਸ਼ਿਸ਼ ਦੇ ਉੱਤੇ ਹੁਣ ਸਮਾਪਤੀ ਹੈ। ਅੱਜ ਦੇ ਹੁਕਮਨਾਮੇ 'ਤੇ ਆਪਾਂ ਵਿਚਾਰ ਕੀਤੀ ਹੈ। ਹਜ਼ੂਰ ਨੇ ਹੁਕਮਨਾਮੇ 'ਚ ਸਾਨੂੰ ਸ਼ਰਧਾਲੂ ਲੋਕ ਆਪਣੀ ਆਪਣੀ ਸ਼ਰਧਾ ਦੇ ਮੁਤਾਬਕ ਸਮਝ ਲਓ ਵੀ ਗੁਰੂ ਨਾਨਕ ਦੇਵ ਜੀ ਦਾ ਬੋਲਣਾ ਕਦੇ ਅਨੱਥਾ ਨਹੀਂ ਜਾਂਦਾ। ਅਰਦਾਸ ਕਰੇ ਸੰਗਤ ਅਤੇ ਉਸੇ ਪ੍ਰੈਣ ਆਈ ਹੋਈ ਉਸਦੇ ਪੁਰਬਤੇ 'ਤੇ ਬਖਸ਼ਿਸ਼ ਕਰਨ ਹਜ਼ੂਰ। ਇਹਨੂੰ ਗੁਰਮਤਿ ਦੇ ਵਿੱਚ ਹੁਕਮਨਾਮਾ ਕਹਿ ਕੇ ਸੁਣਾਇਆ ਜਾਂਦਾ। ਭਾਈ ਹਜ਼ੂਰ ਦਾ ਤੁਹਾਡੇ ਇਸ ਸਮਾਗਮ ਦੀ ਪ੍ਰਸੰਨਤਾ 'ਚ ਹੁਕਮ ਕੀ ਰਿਜ਼ਲਟ ਹੁਕਮ ਹੈ। ਚਾਹੇ ਕਿਸੇ ਨੇ ਕਥਾ ਕੀਤੀ ਹੈ, ਚਾਹੇ ਕਿਸੇ ਨੇ ਸਰਵਣ ਕੀਤਾ ਸ਼ਬਦ, ਕਿਸੇ ਨੇ ਗਾਇਨ ਕੀਤਾ, ਪਰ ਉਹਦਾ ਸਿਧਾਂਤ ਗੁਰੂ ਮੈਂ ਹੀ ਹਰ ਆਤਮੇ ਦੀ ਸਰੋਤੇ ਦੀ ਵੀ ਭਗਤਾਂ ਦੀ ਵੀ ਬੁਲਾਰੇ ਦੀ ਵੀ ਸਿਧਾਂਤਾਂ ਦੇ ਵਿੱਚ ਗੁਰੂ ਦੀ ਪ੍ਰਸੰਨਤਾ ਲੈਣ ਹੈ। ਹਜ਼ੂਰ ਨੇ ਕਿੱਡੀ ਪ੍ਰਸੰਨਤਾ, ਇਹ ਠੀਕ ਹੈ। ਅਸੀਂ ਉਹ ਪ੍ਰਧਾਨ ਦੇ ਹਸਣਮਨ ਵੀ ਅਜੇ ਆਪ ਅਮਲੀ ਨਹੀਂ ਬਣੇ ਤਾਂ ਤਾੜਨਾ ਬੜੀ ਆਈ ਹੈ। ਪਹਿਲਾਂ ਦੋ ਪੌੜੀਆਂ 'ਚ, ਦੋ ਪੌੜੀਆਂ ਦੇ ਵਿੱਚ ਬਖਸ਼ਿਸ਼ ਆਈ ਹੈ। ਪਿਛਲੀ ਵਿੱਚ ਤਾਂ ਕਾਗਜ਼ ਹੀ ਪਾੜ ਦਿੱਤੇ, ਦਰਸ਼ਨ ਸਾਧ ਮਿਲਿਓ ਵਡਭਾਗੀ ਕਿਤੇ ਉਸ ਵਕਤ ਉਸਨੇ ਪ੍ਰਾਰਥਨਾ ਕਰਨ 'ਤੇ ਅੰਮ੍ਰਿਤ ਵੇਲੇ ਦੇ ਹੁਕਮ 'ਤੇ ਇਹ ਹੁਕਮਨਾਮਾ ਆ ਗਿਆ। ਬਾਬਾ ਜੀ ਨੇ ਬੜੀ ਪ੍ਰਸੰਨਤਾ ਦਿੱਤੀ, ਕਿਉਂ ਇਹ ਨਿਸ਼ਚੈ ਤੁਹਾਨੂੰ ਸਾਧ ਦੀ ਸੰਗਤ ਕਰਨ ਦਾ ਕਿੱਦਾਂ ਹਾਲ ਹੈ। ਬਾਬਾ ਜੀ ਨੇ ਕਦੇ ਕਬ ਹੂੰ ਸਾਧ ਸੰਗਤੇ ਪਾਵੈ ਉਸੋ ਸਥਾਨ 'ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼ ਉਸੋ ਸਥਾਨ ਕਾ ਨਹੀਂ ਬਨਾਸ਼, ਮੰਤਨ ਅੰਮ੍ਰਿਤੇ ਇੱਕ ਰੰਗ ਸਦਾ ਵਸੇ ਪਾਰ ਬ੍ਰਹਮ ਕਾ ਸੰਗ, ਜਿਉਂ ਜਨਮੇ ਜਲਾਇ ਖਾਨਾ ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ। ਪਰ ਆਪਾਂ ਹੁਣ ਕਰਨਾ ਕੀ ਹੈ? ਗੁਰ ਉਪਦੇਸ਼ ਸਾਧ ਕੀ ਸੰਗਤ। ਸਾਧ ਉਹੀ ਹੈ ਜਿਸ ਨੂੰ ਹਜ਼ੂਰ ਨੇ ਕਿਹਾ ਸਾਧ ਨਾਮ ਨਿਰਮਲਤਾ ਕੇ ਕਰਮ, ਜੋ ਗੁਰੂ ਨਾਲ ਲੱਗਿਆ ਸਾਨੂੰ ਗੁਰੂ ਨਾਲ ਜੋੜੇ। ਉਸ ਮਹਾਂਪੁਰਖ ਦੀ ਸੰਗਤ ਆਪਾਂ ਨਹੀਂ ਪਛਾਣ ਸਕਦੇ ਵੀ ਸਾਨੂੰ ਕਿਹੜਾ ਟੀਚਰ ਪੜ੍ਹਾਉ ਨਿਆਣੀ। ਅਸੀਂ ਆਪਣੀ ਸਰਕਾਰ ਕੋਲੇ ਦਰਖਾਸਤ ਕਰਦੇ ਵੀ ਸਾਨੂੰ ਟੀਚਰ ਦਿਓ, ਸਕੂਲ ਪਾ ਦਿਓ। ਉਹ ਜਿਹੀ ਜਿਹੀ ਵਸਤਾ ਦਾ ਲੋੜ ਹੁੰਦੀ ਹੈ ਉੱਥੇ, ਚਾਹੇ ਮਿਡਲ ਦਾ ਹੈ, ਪ੍ਰਾਇਮਰੀ ਦਾ ਹੈ, ਉੱਚੀਆਂ ਜਿਹੜੀਆਂ ਕਲਾਸਾਂ ਦਾ, ਜਿਹੜੇ ਮਜ਼ਬੂਨ ਦਾ ਗੌਰਮੈਂਟ ਆਪੇ ਪੇ ਡਿਪਾਰਟਮੈਂਟ ਵਾਲਾ ਮਹਿਕਮਾ ਭੇਜ ਦਿੰਦਾ। ਸਾਡੇ ਸਾਰਿਆਂ ਦਾ ਮਹਿਕਮਾ ਇੱਕੋ ਗੁਰਦੇਵ ਹੈ, ਇਹਦੇ ਕੋਲ ਅਰਜ਼ ਕਰੀਏ ਕਿਸੇ ਮਹਾਂਪੁਰਖ ਦਾ ਮੇਲਾ ਦਿਓ, ਆਪਣੇ ਗੁਰਦੇਵ ਦੀ ਪੂਜਾ ਇਹਦੇ ਕੋਲ ਅਰਜ਼। ਸਾਨੂੰ ਨਹੀਂ ਪਰਖਣਾ ਹੁੰਦਾ ਕੌਣ ਹੈ ਮਹਾਂਪੁਰਖ, ਕੌਣ ਹੈ ਸਾਨੂੰ ਪੜ੍ਹਾਉਣ ਵਾਲਾ ਮਾਸਟਰ। ਵਿਦਿਆਰਥੀ ਕੀ ਜਾਣਦਾ ਸੋਡੀ ਵੀ ਪੜ੍ਹਨ ਵਾਲੇ ਨੂੰ, ਮਗਰ ਉਹ ਸਤਿਗੁਰੂ ਭੇਜ ਦੇਵੇਗਾ, ਉਹ ਫਿਰ ਸਾਡੇ ਲਈ ਇੱਕ ਉੱਤਮ ਸਿੱਖ ਸਿੱਖੀ ਹੋਵੇਗੀ ਜਿਹਦੀ ਸੰਗਤ ਨਾਲ ਅਸੀਂ ਜਪਣਾ। ਅਸੀਂ ਗੁਰੂ ਹੀ ਹੈ, ਉਹ ਸਿੱਖ ਵੀ ਤਾਂ ਪੂਜਣੀ ਇੱਕ ਗੁਰੂ ਦੀ ਪੂਜਾ ਕਰਕੇ ਹੀ ਹੋਇਆ, ਉਸਦੀ ਸੰਗਤ ਕਰੇ ਸੀ ਗੁਰੂ ਦੇ ਪੂਰੇ ਪੁਜਾਰੀ ਬਣਨੇ। ਦੇਖਿਆ ਵੀ ਉਹਦਾ ਮਨ ਕਿਉਂ, ਮੈਂ ਅੱਜ ਇੱਕ ਬੀਬੀ ਨੂੰ ਕਿਹਾ ਉਸਨੇ, ਬਾਬਾ ਜੀ ਅਸੀਂ ਤੁਹਾਡੇ ਨਾਲ ਕਿਕਣ ਲੱਗੇ, ਤੁਹਾਨੂੰ ਤਾਂ ਸਾਰੇ ਲੋਕ ਮੱਥਾ ਟੇਕਦੇ ਨੇ। ਮੈਂ ਕਿਹਾ ਮੈਂ ਮੱਥੇ ਦੀ ਲਾਇਕ ਵੀ ਬਣਿਆ, ਫਿਰ ਜਿਸ ਸਾਈਂ ਦੇ ਲੜਫੜਿਆਂ ਦੇ ਟੇਕਦੇ ਨੇ ਆਪਾਂ ਸਾਰੇ ਹੀ ਲੱਗ ਜਾਈਏ, ਸਾਰੇ ਪੂਜਣੇ ਹੋ ਕੇ ਬੱਚੇ ਵੀ ਆਖੇ ਲੱਗਣ ਲੱਗ ਜਾਣਗੇ। ਅਤੇ ਹੁਣ ਮੈਂ ਕਬੀਲਦਾਰ ਹਾਂ ਤੁਹਾਡੇ ਵਰਗਾ, ਕੋਈ ਵਡਿਆਈ ਦੀ ਗੱਲ ਨਹੀਂ, ਮਗਰ ਜੇ ਰਿਸ਼ਤੇਦਾਰ ਤਾਂ ਕਈ ਥੋੜ੍ਹੇ ਵੇਲੇ ਗੁੱਸੇ 'ਚ ਹੋਣਗੇ ਪਰਿਵਾਰ ਦੇ ਵਿੱਚ, ਉਹਨਾਂ ਨੇ ਕਦੇ ਨਹੀਂ ਕਿਹਾ ਹੁਣ ਅੱਜ ਕਾਕੇ ਦੀ ਚਿੱਠੀ ਆਈ ਸੀ। ਬਾਬਾ ਜੀ ਸੰਗਤਾਂ ਬੜੀਆਂ ਉਡੀਕਦੀਆਂ ਵੀ ਇੱਥੇ 100-50 ਸੈਟਰ ਆਦਿ ਦੇ ਬੜਾ ਸੋਹਣਾ ਨਿਰਵਿਘਨਤਾ ਨਾਲ ਸਮਾਪਤ ਹੋਇਆ। 30 ਤਰੀਕ ਨੂੰ ਅਸੀਂ ਭੋਗ ਪਾਇਆ, ਉਹਨਾਂ ਨੇ ਚਾਹੇ ਪਹਿਲਾਂ ਪਾਤੀ ਹੋਣੀ ਵੀ 30 ਨੂੰ ਭੋਗ ਪਾਉਣਾ, ਪੂਰਨਮਾਸ਼ੀ ਇੱਥੇ ਹੀ ਹੋਊਗੀ, ਮਗਰ ਉਹ ਕਿਸੇ ਜਿਸ ਤਰ੍ਹਾਂ ਹੋਰ ਸੰਗਤਾਂ ਅਰਜ਼ ਕਰਨੀ ਹੈ। ਮੈਂ ਇੱਕ ਦਾ ਇਸੇ ਸਾਈਂ ਦਾ ਬਣ ਚੁੱਕਿਆ, ਘਰ ਨਹੀਂ ਮੇਰਾ ਕੋਈ ਦੁਸ਼ਮਣ ਵੀ ਨਹੀਂ। ਜਦ ਦੂਜਿਆਂ ਨੂੰ ਕਹਿੰਦੇ ਭਾਈ ਬੁਰਾ ਨਾ ਕਰੋ ਤਾਂ ਪੁੱਤਰਾਂ ਨੂੰ ਵੀ ਕਹਿੰਦੇ ਬੁਰਾ ਨਾ ਕਰੋ, ਉਹਨਾਂ ਨੂੰ ਵੀ ਕਹਿੰਦੇ ਵੀ ਗੁਰੂ ਦੇ ਚਰਨ ਨਹੀਂ ਲੱਗੋ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਹੈ, ਉਹ ਲੱਗੇ ਹੋਏ ਨੇ। ਮੈਨੂੰ ਵੀ ਆਰਾਮ ਹੈ, ਜਦੋਂ ਜਾਂਦਾ ਸਤਿਕਾਰ ਨਾਲ ਘਰ ਕਿਤੇ ਜਾਣ ਦਾ ਸਮਾਂ ਲੱਗੇ, ਕੋਈ ਇਹੋ ਜਿਹੀ ਪਰਹੇਜ਼ ਵਾਲੀ ਗੱਲ ਨਹੀਂ, ਪਰ ਸਮਾਂ ਹੀ ਨਹੀਂ ਲੱਗਦਾ। ਸਮਾਂ ਆਪਣੇ ਨੇਮ ਦਾ ਹੈ, ਸਾਰੇ ਗੁਰੂ ਉਪਦੇਸ਼ 'ਤੇ ਇਹਨੂੰ ਪੱਲੇ ਬੰਨੀਏ ਵੀ ਮਹਾਂਪੁਰਖ ਦੀ ਸੰਗ ਗੁਰੂ ਕੋਲੋਂ ਮੰਗੀਏ। ਨੀਤ ਨੇ ਬਤ ਇਹ ਨਹੀਂ ਵੀ ਆਪਣਾ ਹੁਣ ਦਿਨ ਲੰਘ ਗਿਆ ਵਡਾਈ। ਮੈਂ ਤੁਹਾਨੂੰ ਅੱਗੇ ਦੱਸੀ ਦੀ ਖੇਤੀ ਦੀ ਗੱਲ ਵੀ ਪਿਤਾ ਨਾਲ ਇਹੋ ਜਿਹੀ ਨਾਲ ਖੇਤੀ ਕੀਤੀ ਹੈ, ਇਹ ਜਿਹੇ ਮਹਾਂਪੁਰਖਾਂ ਨਾਲ ਸਿੱਖੀ ਦੀ ਲੈਣ ਫੜੀ ਹੈ, ਜਿਹਨੇ ਨੇ ਦਾਖਲ ਹੁੰਦਿਆਂ ਨੂੰ ਕਿਹਾ ਸੀ। ਦਾਦੀ ਨੇ ਉਠਾ ਲ ਕਾਕਾ ਜਿਹਨਾਂ ਘਰ ਝਾਕੀਆਂ ਕਾਲੀਆਂ ਸੇਈ ਖਾਣ ਮੁਕਾਲੀਆਂ, ਵੀ ਅੱਧੀ ਰਾਤ ਹਲ ਜੋੜੇਗਾ ਖੂਹ ਜੋੜੇਗਾ ਤਾਂ 4 ਮਣ ਦਾਣੇ ਹੋਣਗੇ, ਜਿਹਨਾਂ ਝਾਕੀਆਂ ਕਾਲੀਆਂ ਸੇਈ ਖਾਣ ਮੁਕਾਲੀਆਂ, ਅਤੇ ਉਹਨਾਂ ਦੀ ਗੋਦੀ 'ਚ ਵੀ ਉਹੀ ਪਲੇ। 30 ਸਾਲ ਖੇਤੀ ਕੀਤੀ ਪਿਤਾ ਨੇ, ਬੜਾ ਸੋਹਣਾ ਹਜ਼ੂਰ ਬਰਕਤ ਨਾਲ ਆਈ ਸੰਗਤ ਦੀ ਵੀ ਸੇਵਾ ਕਰਨ ਦਾ ਚਾਅ ਲੈ ਜਾਂਦਾ ਸੀ। ਆ ਕੇ ਕਈ ਮਹਾਂਪੁਰਖ ਇਸ ਬਹਾਨੇ ਨਾਲ ਕ੍ਰਿਸ਼ਤੀ ਨੂੰ ਉਤਾਰਨ ਵਾਸਤੇ ਗੁਰੂ ਕੇ ਭੇਜ ਦਿੰਦੇ ਤੇ ਸ਼ਿਕਸ਼ਾ ਦਿਲਾਉਂਦੇ ਰਹਿੰਦੇ ਤੇ, ਉੱਥੇ ਵੀ ਦਿਨ ਰਾਤ ਕਰਨ ਦਾ ਕੰਮ ਵਾਲਾ ਹੀ ਪਿਤਾ ਮਿਲਿਆ। ਜਦ ਮਹਾਂਪੁਰਖਾਂ ਕਹਿੰਦੇ ਕਹਿੰਦੇ ਸਿੱਖ ਕੀ ਤੇ ਰਾਮ ਕੀ, ਭਿਖਾਰੀ ਕੀ ਤੇ ਮਾਨ ਕੀ, ਜਾਂ ਸਿੱਖ ਦੇ ਹੱਥ ਵਿੱਚ ਸਿਮਰਨ, ਜਾਂ ਸਿੱਖ ਦੇ ਹੱਥ ਵਿੱਚ ਕੋਈ ਕਾਰ ਹੈ ਧਰਮ ਦੀ, ਜਾਂ ਧਰਮ ਦੀ ਕਿਰਤ ਕਰਦਾ ਹੈ ਜਾਂ ਸਿਮਰਨ ਕਰਦਾ। ਸਿੱਖ ਪੈਂਦਾ ਨਹੀਂ ਹੁੰਦਾ ਰਾਮ ਨਾਲ ਕਦੇ ਵੀ, ਸਿੱਖ ਕੀ ਤੇ ਰਾਮ ਕੀ, ਭਿਖਾਰੀ ਕੀ ਤੇ ਮਾਨ ਕੀ। ਜਦੋਂ ਐਡੇ ਪਰਮਾਤਮਾ ਨੂੰ ਪ੍ਰਾਪਤੀ ਵਾਸਤੇ ਲੋੜ ਹੈ, ਫਿਰ ਕੰਬਲੀਆਂ ਦੇ ਸਰਫ ਕਰੇ ਤਾਂ ਇੱਕ ਕੰਬਲੀ ਹੈ ਸਰੀਰ ਦਾ, ਦੋ ਦਿਨ ਦਾ ਪੁਸ਼ਾਕਾ ਮਿਲਿਆ ਹੋਇਆ, ਆਤਮਾ ਇਸ ਤੋਂ ਨਿਆਰੀ ਚੀਜ਼ ਹੈ ਵੀ ਸਰਫਾ ਕਰਦੇ ਕਾਇਆਂ ਦਾ ਵੀ ਹੋਰ ਪੈ ਲਈਏ, ਆਸ਼ਕ ਬਣੇ ਦੇ ਰੱਬ ਦੇ ਮਿਲਣ ਦਾ। ਕਿੱਡੀ ਦਾਤ ਮੰਗਦਾ ਜਿਹੜੀ ਰਾਜੇ ਮਹਾਰਾਜੇ ਵੀ ਤਰਸਦੇ ਨੇ ਇੱਕ ਕੰਗਲਾ ਹੋ ਕੇ, ਫਿਰ ਮਾਰਦੇ ਮਨ, ਫਿਰ ਕੀ ਦੇਖਦਾ ਉੱਥੇ ਘੱਟ ਹੈ, ਕਿਸੇ ਗਰੀਬ ਦੀ ਮਜ਼ੂਰੀ ਕਰਦੇ ਵੀ ਸਵੇਰ ਨੂੰ ਜਵਾਬ ਦੇ ਦੂੰ, ਪਾਤਸ਼ਾਹ ਦੇ ਪਾਤਸ਼ਾਹ ਦੀ ਸੇਵਾ ਇਹ ਕਦੇ ਵਿਰਥੀ ਨਹੀਂ ਜਾਂਦੀ। ਬਸ ਹੁਣ ਇੱਥੇ ਸਮਾਪਤ ਹੈ, ਤੁਸੀਂ ਮੈਨੂੰ ਕੀ ਆਸ਼ੀਰਵਾਦ ਦਿਓਗੇ, ਮੇਰੀ ਇਸ ਲੋਟ ਵਿਰਤੀ ਹਜ਼ੂਰ ਨਾਲ ਲੱਗੀ ਰਹੇ ਤੁਹਾਡੀ ਆਸ਼ੀਰਵਾਦ ਨਾਲ, ਅਤੇ ਆਪਾਂ ਇਸ ਧਾਰਨਾ ਨੂੰ ਪੜ੍ਹ ਲਓ ਸਾਰੇ, ਫਿਰ ਦੇਗ ਵਾਲੇ ਦੇਗ ਵਰਤਾਉਣ ਵਾਲੇ ਇਸ ਨੂੰ ਰੋਜ਼ ਹੀ ਲਈ ਜਾਣਾ ਹੈ। ਇਹ ਐਵੇਂ ਗੱਲ ਨਹੀਂ, ਜਿਸ ਮਹਾਂਪੁਰਖ ਨੂੰ ਇਹ ਆਸ਼ੀਰਵਾਦ ਮਿਲ ਗਈ ਹੈ, ਆਹ ਮੇਲਾ ਉਹਨਾਂ ਦੇ ਹਿਰਦੇ 'ਤੇ ਸਦਾ ਹੀ ਰਹਿੰਦਾ। ਇਸ ਨੂੰ ਕਿਸੇ ਨੀਤੀ ਵਾਲੇ ਨੇ ਲਿਖ ਦਿੱਤਾ ਵੀ ਸਦਾ ਦਿਵਾਲੀ ਸਾਹਿਬ ਦੀ ਅੱਠੋਂ ਪਹਿਰ ਬਸੰਤ। ਬਾਬਾ ਜੀ ਨੇ ਵੀ ਤੁਸੀਂ ਕਿਤੇ ਬਾਣੀ ਪੜ੍ਹੋ, ਇਹਦੇ 'ਚ ਵੀ ਆ ਜਾਏਗਾ। ਕਬੀਰ ਕਸਤੂਰੀ ਪਿਆ ਅਵਰ ਭੈ ਸ਼ਬਦਾਸ, ਜਿਉਂ ਜਿਉਂ ਭਗਤ ਕਬੀਰ ਦਿੱਤੀ ਉਹ ਰਾਮ ਨਿਵਾਸ, ਵੀ ਮੈਂ ਇੱਕ ਇਹੋ ਜਿਹਾ ਕਸਤੂਰੀ ਹੋ ਗਿਆ, ਕੋਲੇ ਬੈਠਣ ਵਾਲੇ ਭੌਰੇ, ਸੁਗੰਧੀ ਲੈਣ ਵਾਲੇ ਬਣ ਗਏ ਸੇਵਕ, ਅਤੇ ਜਿੰਨੀ ਜਿੰਨੀ ਭਗਤੀ ਕਰਦਾ ਗਿਆ ਉਹਨਾਂ ਰੱਬ ਦੇ ਵਿੱਚ ਨਿਵਾਸ ਹੁੰਦਾ ਚਲਾ ਗਿਆ, ਰੱਬ ਰੂਪ ਹੀ ਹੋ ਗਿਆ। ਕਬੀਰ ਤੂੰ ਕਬੀਰ, ਤੇਰਾ ਨਾਂ ਕਬੀਰ, ਰਾਮ ਰਤਨ ਤਾਂ ਪਾਈ ਹੈ ਜੋ ਪਹਿਲੇ ਤਾਂ ਜੇ ਸਰੀਰ, ਸਰੀਰ ਦੀਆਂ ਵਾਸ਼ਨਾ ਰੋਕੀ ਬੈਠੀ ਉਹ ਥਾਂ ਨੂੰ, ਨਹੀਂ ਵਿੱਚ ਪ੍ਰਭੂ ਹੀ ਹੈ ਹੋਰ ਕੋਈ ਨਹੀਂ। ਜਿੰਨੀਆਂ ਜਿੰਨਾ ਪ੍ਰਭੂ ਨਿਵਾਸ ਕਰੀਆਂ ਵਾਸਨਾ ਸਮਾਪਤ ਹੋ ਜਾਣਗੀਆਂ, ਵਾਸਨਾ ਸਮਾਪਤ ਹੋ ਗਏ ਫਿਰ ਪ੍ਰਭੂ ਹੀ ਹੈ, ਕੁਛ ਨਹੀਂ। ਬਿਨਾਂ ਬਾਣੀ ਦੇ ਅਭਿਆਸ ਤੋਂ, ਸਤਪੁਰਸ਼ਾਂ ਦੀ ਸੰਗਤ ਤੋਂ, ਪ੍ਰਚਾਰ ਕਰਨ ਨਾਲ ਇਹ ਗੱਲ, ਪ੍ਰਚਾਰ ਤੇ ਵਿਰੋਧੀ ਨਹੀਂ ਅਸੀਂ, ਜੇ ਨਾ ਕਮਾਈਏ ਤਾਂ ਬਾਬਾ ਜੀ ਜਵਾਬ ਦੇਣੇ, ਅਬਰ ਉਪਦੇਸ਼ਾ ਆਪ ਨਾ ਕਰੇ, ਬਸ ਇਹ ਵਿਲੱਖਣ ਤਾਂ ਇਹੀ ਰੱਖ ਲਓ। ਬਾਬਾ ਜੀ ਨੇ ਇਸ ਜਤੇ ਨੂੰ ਆਪ ਕਰਨ ਦੀ ਸੇਵਾ ਬਖਸ਼ੀ ਹੋਈ ਹੈ, ਤੁਸੀਂ ਇਸ ਨਹੋਰੇ ਨਾਲ ਮਹੀਨਾ ਨਾ ਕੱਢਿਓ, ਵੀ ਅਸੀਂ ਤਾਂ ਮਹੀਨਾ ਬਾਬਾ ਜੀ ਦੇ ਕਹੇ ਦੇ ਬੜਾ ਜ਼ੋਰ ਲਾ ਕੇ ਕੱਢਿਆ, ਇਹਨਾਂ ਦਾ 12 ਮਹੀਨੇ 30 ਦਿਨ ਹੀ ਕੰਮ ਹੈ, ਜਾਂ ਹਜ਼ੂਰ ਨੇ ਦਾਖਲ ਹੁੰਦਿਆਂ ਦੇ ਕੱਢਦੇ ਵੀ ਸਿੱਖ ਕੀ ਅਤੇ ਰਾਮ ਕੀ, ਭਿਖਾਰੀ ਕੀ ਅਤੇ ਮਾਨ ਕੀ, ਸੁੱਤਿਆਂ ਜਾਗਦਿਆਂ ਜਪਜੀ ਸਾਹਿਬ ਦਾ ਪਾਠ ਹੈ, ਅਸੀਂ ਨਿਦਾਨ ਦੇ ਬੱਚੇ ਹਾਂ, 100-100 ਜਾਂ 50-50 ਤਿੰਨ ਤਾਂ ਹੁਣ ਲੈਣੇ ਨੇ, ਆਹ ਕੀਰਤਨ ਦੇ ਸਮੇਂ ਦੇ ਬਿਨਾਂ ਕਾਸ਼ ਦੀ ਗੱਲ, ਰੱਬ ਇਹਨਾਂ ਗੱਲਾਂ ਦਾ ਬਿਲਕੁਲ ਨਹੀਂ ਭੁੱਖਾ, ਵੀ ਉਹਦਾ ਕੋਈ ਚਵਾਰਾ ਵਿਚਾਲੇ ਵੀ ਸਾਡੇ ਭਜਨ ਗੀਤ ਨਾਲ ਪੂਰਾ ਚੜ੍ਹਨੇ, ਸਾਡੇ ਅੰਤਸ ਗੰਭੀਰ ਸੁੱਧੀ ਦਾ ਸਾਧਨ ਇਹ ਹੈ, ਇਹਦੇ 'ਤੇ ਵੀ ਨਹੀਂ ਨਹੋਰਾ ਕਰਨਾ ਵੀ ਮੈਂ ਨਹੀਂ ਪਾਠ ਕਰਨਾ, ਤੇਰੀ ਆਪਣੀ ਕਮਾਈ ਹੈ, ਐਜੂਕੇਸ਼ਨ ਦੇ ਵਿੱਚ ਕੋਈ ਵੱਲ ਰੱਖੇ ਅਤੇ ਮੈਂ PhD ਕਰ ਲਈ, ਰਾਜ ਦਰਬਾਰਾਂ ਦੀਆਂ ਪੋਸਟਾਂ ਉਹ ਤੇਰੇ ਮਗਰ ਫਿਰਦੇ ਨੇ, ਕਮਜ਼ੋਰ ਨੰਬਰਾਂ ਵਾਲੇ ਸਾਡੇ ਕੱਢਦੇ ਫਿਰਦੇ, ਉਹਨਾਂ ਨੂੰ ਮਿਲਦੀ ਨਹੀਂ। ਨੇਕ ਪੁਰਸ਼ਾਂ ਨੂੰ ਸਰਕਾਰ ਟੋਲਦੀ ਫਿਰਦੀ ਹੈ, ਜਿਹੜੇ ਉਹਦੇ ਰਾਜ ਨੂੰ ਸੁਸ਼ੋਭਿਤ ਕਰਨ ਨੀਤੀ ਵੇਤਾ ਹਨ ਜਾਂ ਸੈਂਸਦਾਨ ਹਨ, ਉਹਨਾਂ ਨੂੰ ਟੋਲਦੇ ਫਿਰਦੇ ਨੇ। ਸਾਡੇ ਰਾਜ ਦੇ ਵਿੱਚ, ਸਾਡੇ ਨਜ਼ਦੀਕ ਜ਼ਿਲ੍ਹੇ ਦੇ ਵਿੱਚ ਇੱਕ ਗੁਰੂ ਨਾਨਕ ਕਾਲਜ ਹੈ ਕਿੱਲੀ, ਮਗਰ ਉੱਥੋਂ 4 ਸੀਟਾਂ ਤਾਂ ਉਹਨਾਂ ਦੀਆਂ ਨੇ, ਕਿੰਨੀਆਂ ਸੀਟਾਂ ਹਰ ਸਾਲ, 4 ਸਾਲ ਦਾ ਕੋਰਸ ਹੈ, 4 ਸਾਲ ਦੇ ਕੋਰਸ ਵਿੱਚ ਕਿੰਨੇ ਇੰਜੀਨੀਅਰ ਬਣ ਕੇ ਨਿਕਲਦੇ ਉੱਥੋਂ, ਮਗਰ ਪ੍ਰੈਕਟੀਕਲ ਹੀ ਨਾ ਅੱਖਰ ਭਰ ਕੇ ਨਿਕਲ ਜਾਂਦੇ। ਜੇ ਇੰਜੀਨੀਅਰ ਇੱਕ ਵੀ ਇਹਨੇ ਸਾਰੇ ਪਿੰਡ ਪੰਜਾਬ ਵਿੱਚ ਕਿੰਨੇ ਕੁ ਕਾਲਜ ਹੋਣਗੇ, ਜੇ ਕੋਈ ਇੰਜੀਨੀਅਰ ਹੁੰਦਾ ਤਾਂ ਫਿਰ ਉਹਨੂੰ ਅਮੈਰੀਕਾ 'ਚ ਉਹਨੂੰ ਲਿਜਾਉਣਾ ਪੈਂਦਾ, ਆਪਣੇ 'ਚ ਭਾਖੜਾ ਬਣੇ ਅਮੈਰੀਕਾ 'ਚੋਂ ਲੈਂਦਾ 2 ਲੱਖ ਰੁਪਈਆ ਉਹਦਾ 4 ਮਹੀਨੇ ਦਾ, ਅਤੇ ਉਹ ਹੈਡਾਂ 'ਤੇ ਜਾਂਦਾ ਵੀ 4-4 ਮਹੀਨੇ, 12-8 ਮਹੀਨੇ ਦਾ ਉਹ ਕੰਮ ਦੇ ਜਾਂਦੀ ਆਪਣੇ ਕਰਮਚਾਰੀ ਨੂੰ, ਵੀ ਇਹ ਸਲੋਟ ਕਰਨੇ, ਇੰਨੀ ਰੇਸ਼ੋ ਨਾ ਪਾਉਣੇ ਕਰਮ, ਸਾਡੇ ਕਰਮਚਾਰੀ ਸੱਦ ਲਏ ਉਹਨੂੰ ਰੇਸ਼ੋ ਦਿੱਤੀ, ਜਿਹੜਾ ਸਾਡਾ ਸੁਭਾਅ ਬਣਿਆ ਹੋਇਆ ਜਵੰਦਰੂ ਹੀ, ਉਹ ਕਹਿ ਕੇ ਚਲਿਆ ਗਿਆ। ਮਗਰੋਂ ਸਾਡਾ ਤਾਂ ਸਵਾਲ ਹੈ ਵੀ ਮੈਂ ਬੜਾ ਕੰਮ ਲਾ ਦਿਆਂ, ਕਿਉਂ ਉਹਨਾਂ ਨੇ 20 ਬੋਰੀਆਂ ਕਿਹਾ ਵੀ ਅਜੇ ਪਾਉਣ ਨੂੰ, ਵੀ 16 ਲਕੋਲੀਆਂ ਨੇ, 4 ਪੰਜਾਂ ਨੇ ਉਹਦੇ ਹਾਜ਼ਰ ਖੜੇ ਅਤੇ ਉੱਥੇ ਰੱਖਤੀਆਂ, ਉਹ ਚਲਿਆ ਗਿਆ ਮਗਰੋਂ ਕੰਮ ਵਿੱਚ ਕਰਦੇ ਨੇ। ਜਦ ਉਸਨੇ ਆ ਕੇ, ਹੁਣ ਉਹਨਾਂ ਕੋਲ ਮਸ਼ੀਨਾਂ ਵੀ ਨੇ, ਉਹ ਟੈਸਟ ਕਰਨ ਵਾਲਾ, ਅਤੇ ਜਦ ਉਹਨੇ ਆ ਕੇ ਦੇਖਿਆ, ਉਹਨੇ ਸਰਕਾਰ ਨੂੰ ਜਵਾਬ ਦਿੱਤਾ ਵੀ ਇਹ ਕਰਮਚਾਰੀ ਮੈਨੂੰ ਨਹੀਂ ਚਾਹੀਦੇ, ਮੇਰੇ ਕਰਮਚਾਰੀ ਉੱਥੇ ਲਿਆ ਕੇ ਦਿਓ, ਬਦਨਾਮੀ ਮੈਨੂੰ ਹੋ ਗਈ ਹੈਡ ਦੀ, ਵੀ ਬੇਈਮਾਨੀ ਕਰਕੇ ਇਹ, ਵੀ ਇਹਨਾਂ ਨੇ ਤਾਂ ਰੇਸ਼ੋ ਦਾ ਮਸਾਲਾ ਰਲਾਇਆ ਹੀ ਨਹੀਂ, ਇਹਨਾਂ ਨੇ ਆਪਣੇ ਰੁਪਈਆ ਕਹਿੰਦੇ ਦੇਖਿਆ, ਕੰਮ ਕਹਿੰਦੇ ਤਾਂ ਨਹੀਂ ਦੇਖਿਆ ਹੈ। ਇਸ ਲਈ ਕੋਈ ਸ਼ਾਬਤੀ ਵਾਲਾ ਜੇ ਆਪਣੀ ਹੁੰਦਾ ਇੰਜੀਨੀਅਰ ਤਾਂ ਸਾਨੂੰ ਬਾਹਰ ਨਾਲ ਲਿਜਾਉਣਾ ਪੈਂਦਾ, 2 ਲੱਖ ਰੁਪਈਆ ਉਹਨੂੰ 4 ਮਹੀਨੇ ਦਾ ਦਿੰਦੇ ਸੀ, 4500 ਰੁਪਈਆ ਰੋਜ਼ ਦਾ ਹੋ ਗਿਆ, 4600 ਦਾ ਗੁਣਵਾਨ ਨੂੰ ਇਹਦੇ ਨਾਲੇ ਟੋਲ ਕੇ ਲਗਾਏ ਬਰਾਤ ਵਿੱਚੋਂ, ਫਿਰ ਉਹਦਾ ਸਾਰਾ ਰਾਹ ਦਾ ਖਰਚ, ਡਾਕ ਖਰਚ, ਡਿਊਟੀ ਪਵੇ ਰਾਹ ਵਿੱਚ, ਉਹ ਵੀ ਗੌਰਮੈਂਟ ਦਾ, ਉਹਨੇ ਆਪਣੇ ਖਜ਼ਾਨੇ 'ਚ ਤਨਖਾਹ ਲੈਣੀ ਹੈ 2000, 2 ਲੱਖ, 2 ਮਹੀਨੇ ਦਾ, 4 ਮਹੀਨੇ ਦਾ 2 ਲੱਖ ਰੁਪਈਆ, ਇਹ ਹੈਗਾ 6 ਲੱਖ ਰਹਿੰਦਾ ਸੀ ਆਪਣੀ ਉਹਦੀ ਡਿਊਟੀ। ਮੇਰੇ ਇੱਕ ਸੱਜਣ ਸੀ ਜਿਹੜਾ ਉਹਦੇ ਨੀਚੇ ਕੰਮ ਕਰਦਾ ਸੀ, ਬਾਹਰਲੇ ਮੁਲਕਾਂ ਦੀਆਂ ਕੋਈ ਉਜਾਰ ਦਾਣੇ ਲੈ ਕੇ ਦਿੰਦਾ ਸੀ, ਜਿਹੜੇ ਉਹਨਾਂ ਨੂੰ ਮਸ਼ੀਨਾਂ 'ਚ ਚਾਹੀਦੇ ਤੇ, ਭਾਈ ਰਾਮ ਸਿੰਘ ਦਾ ਲੜਕਾ ਸੀ ਓਵਰਸੀਜ਼ ਦਾ, ਨਾ ਐਕਸ਼ੀਨ ਦਾ, ਉਹ ਇਸ ਸੰਘ 'ਚ ਆਉਣ ਵਾਲੇ ਤੇ, ਉਹਨਾਂ ਨੇ ਉੱਥੇ ਦੀ ਹਾਲਤ ਮੈਨੂੰ ਸਾਰੀ ਦੱਸੀ, ਵੀ ਉਹਦੇ ਨਾਲ ਹੀ ਮੈਨੂੰ ਪਤਾ ਵੀ ਹੋਇਆ ਐਡਾ ਸਿੱਧਾ ਆਦਮੀ, ਵੀ ਉਸਨੇ ਇਹ ਗੱਲ ਕਹੀ, ਅਕਲ ਸਾਧ ਸਿੰਘ ਜੀ ਜਿਵੇਂ ਆਪਾਂ ਸਿਆਣਾ ਕਹਿੰਦੇ ਹਾਂ, ਉਸ ਕੰਮ ਦਾ ਸਿਆਣਾ ਸੀ,
ਨਾਲੇ ਹਾਲਾਂਕਿ ਉਹਦੇ ਕੋਲ ਡਿਗਰੀ ਨਹੀਂ ਸੀ ਇੰਜੀਨੀਅਰਿੰਗ, ਇੰਜੀਨੀਅਰਿੰਗ ਦੇ ਨਾਲ ਪ੍ਰੈਕਟੀਕਲ ਕੰਮ ਕੀਤਾ ਹੋਇਆ ਸੀ, ਕਲਾਸਾਂ ਦਸ਼ੇ ਪੜ੍ਹਿਆ ਸੀ, ਅੱਜ ਤੁਹਾਡੀਆਂ 12 ਮਹੀਨੇ ਸੀ ਕਰੀਆਂ, ਮਗਰ ਕੰਮ ਦੇ ਵਿੱਚ ਇੰਨਾ ਮਾਹਰ ਸੀ। ਉਹਨੇ ਕਿਹਾ ਹੈੱਡ ਬਣੇ ਤੇ ਵੀ ਪੰਸਲ ਤੇ ਵੀ ਜ਼ਰੂਰ ਤੇ ਹਟ ਜਾਣੀ, 500 ਤੋਂ ਵੱਧ ਮੈਨੂੰ ਯਾਦ ਨਹੀਂ, ਚਾਹੇ ਟੁੱਟ ਜਾਏ, ਟੁੱਟੇ ਵੀ ਨਾ ਤਾਂ ਵੀ ਜ਼ਰੂਰਤ ਨਹੀਂ ਰਹਿਣੀ, ਬਹੁਤ ਸਾਰੀਆਂ ਸਹੂਲਤਾਂ ਬਦਲ ਜਾਣੀਆਂ। ਉਦੋਂ ਉਪਰੰਤ ਕਿਹਾ ਉਹਨਾਂ ਨੇ ਵੀ 4 ਸਾਲ ਤੁਸੀਂ ਪਾਣੀ ਫੁੱਲ ਨਹੀਂ ਕਰ ਸਕਦੇ, ਇਹ ਇਤਨੀ ਮਿਕਰਾਰ ਦੀ ਚੀਜ਼ ਹੈ, ਇਹ ਪੱਥਰ ਹੋ ਗਿਆ ਮਗਰ ਸਿਲ ਪੱਥਰ ਨਹੀਂ ਹੋਇਆ ਜੀ, ਅਜੇ ਕੱਚਾ ਪੱਥਰ ਹੈ, 4 ਸਾਲ ਤੱਕ ਪੂਰਾ ਪੱਕਾ ਪੱਥਰ ਹੋਇਆ। ਉਹ ਪਾਣੀ ਉਹਨਾਂ ਨੇ ਬੰਨ ਲਿਆ, 400-600 ਫੁੱਟ ਪਾਣੀ ਉੱਚਾ ਕੰਧ ਬਣਾਈ ਹੈ, ਜੇ ਫੁੱਲ ਕਰਨ ਤਾਂ 600 ਦੇ ਫੁੱਲ ਹੁੰਦਾ, ਓਵਰਫਲੋ ਤੋਂ ਫਿਰ ਉਹ ਸੁਰੰਗ ਥਾਈ ਕੱਢਦੇ ਨੇ, ਉਹਨਾਂ ਨੇ ਫੁੱਲ ਕਰ ਲਿਆ 30 ਫੁੱਟ ਕਿੰਨ ਚੱਕਤੀ ਪਾਣੀ ਨੇ, ਪਾਣੀ ਜਿੱਡੀ ਹੋਰ ਪ੍ਰੈਸ਼ਰ ਕਾਸੇ 'ਚ ਹੈ ਹੀ ਨਹੀਂ, ਦੱਸਿਆ ਨਹੀਂ ਜੋ 2-3 ਜਨਰੇਟਰ ਨੁਕਸਾਨ ਹੋ ਗਿਆ, ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ, ਨਾਲੇ ਵਿੱਚ ਕਰਮਚਾਰੀ ਮਰ ਗਏ। ਉਹ ਤਾਂ ਪਬਲਿਕ ਭਟਕਣ ਦੇ, ਇਹ ਵੀ ਉਸੇ ਸੱਜਣ ਨੇ ਨਾਲ ਰਹਿੰਦੇ ਨਹੀਂ ਦੱਸਿਆ, ਗੌਰਮੈਂਟ ਨੂੰ ਦੱਸਿਆ ਵੀ 5-4 ਕਾਦੀ ਮਰੇ ਨੇ, ਵੀ 5-4 ਥੋੜ੍ਹੀ ਉਹ ਗੱਲ ਸੀ, ਅਸੀਂ ਉੱਥੇ ਹਾਜ਼ਰ ਜਾ ਕੇ ਦੇਖ ਲਿਆ, ਅਜੇ ਉਹਦਾ ਖਤਰਾ ਇਹ ਪੱਕੇ ਦਾ ਜੁਆਇਨ ਨਹੀਂ ਮਿਲਦਾ ਹੁੰਦਾ, ਵੀ ਉੱਥੋਂ ਜਿੱਥੋਂ ਟੁੱਟ ਚੁੱਕੇ ਕੰਧ, ਉਹ ਨਿਸ਼ਚਾ ਨਹੀਂ ਦਿੰਦੇ ਵੀ ਇਹ ਜੁੜ ਜੂਗੀ, ਉਹਨਾਂ ਨੇ ਫਿਰ ਬਣਾਈ ਉਹ ਨਹੀਂ, ਵੀ ਇੰਨਾ ਫੁੱਲ ਤੁਸੀਂ ਅਜੇ ਵੀ ਨਹੀਂ ਕਰ ਸਕਦੇ। ਅਤੇ ਇਹ ਹੈ ਸਿਆਣ ਵਾਲੇ ਦੀ ਗੱਲ, ਵੀ ਉਹ ਇਸ ਕੰਮ ਦਾ ਵਾਕਫ ਹੈ, ਜਿਹੜੀ ਐਜੂਕੇਸ਼ਨ ਹੈ ਇਸ ਨੂੰ ਬੰਦਾ ਬਣਾ ਦਿੰਦੀ ਹੈ, ਮਗਰ ਜੇ ਕੋਈ ਮਹਾਂਪੁਰਖ ਬਣਾਉਣ ਵਾਲਾ ਮਿਲਦਾ, ਦੋਨਾਂ ਹੀ ਵਾਕਵਾਂ ਕੰਮਾਂ ਦਾ ਵਾਕਫ ਹੁੰਦਾ, ਦੁਨੀਆਂ ਦਾ ਵੀ ਇੰਜੀਨੀਅਰ ਬਣ ਜਾਂਦਾ, ਰੱਬ ਦੇ ਡਰ ਦਾ ਵੀ ਇੰਜੀਨੀਅਰ ਬਣ ਜਾਂਦਾ, ਅਤੇ ਬਾਕੀ ਵੀ ਹੁੰਦੀ ਹੈ ਮਿਹਨਤ ਨਾਲ, ਅਤੇ ਉਹ ਡਿਗਰੀ ਲੈ ਕੇ। ਗੱਲਾਂ ਵਾਲੇ ਤਾਂ ਅਸੀਂ ਸਾਰੇ ਹੀ ਹਾਂ, ਪ੍ਰਚਾਰ ਕਰਨ ਵਾਲੇ ਸਾਰੇ ਹੀ ਓਵਰਸੀਅਰ ਉਹਨੇ ਕੱਢ ਦਿੱਤੇ ਉੱਥੋਂ, ਜਿਹੜੇ ਬੇਈਮਾਨੀ ਕਰਨ ਵਾਲੇ ਤੇ। ਇਸ ਰੋਡ ਸਾਡਾ ਬ੍ਰਹਮ ਵਿੱਦਿਆ ਦੇ ਵਿੱਚ ਵੀ ਇਹੋ ਜਿਹਾ ਬੇਈਮਾਨੀ ਉਹ ਚੱਲਦੀ ਹੈ, ਜੇ ਕਿਸੇ ਨੇ 2-3 ਛੇਲਾ ਛੁਲਾ ਕੱਢ ਲਿਆ ਮੇਰੇ ਵਰਗੇ ਲਾਲਚੀ ਨੇ, ਆ ਲੈ ਵੀ ਵਿਧਨ ਮੈਂ ਧਾਗਾ ਦੇ ਦਿੰਦਾ, ਤੇਰੇ ਪੁੱਤਰ ਹੋ ਜੂ, ਇਹ ਕਮਾਣ ਨਿਸ਼ਚਾ ਹੀ ਕਰ ਲਓ ਵੀ ਜੰਮਣ ਮਨ ਦੀ ਕਣਾ ਕਮਾਣ ਅਕਾਲ ਨੇ ਆਪਣੇ ਹੱਥ ਰੱਖੀ ਹੈ। ਜੇ ਸਾਡੇ ਕੋਲ ਇਹ ਤਾਕਤ ਹੋਵੇ, ਬਹੁਤ ਫਕੀਰ ਬੈਠੇ ਨੇ ਉਹ ਪਾਕਿਸਤਾਨ ਦੇ ਵਿੱਚ ਜਿਹੜੇ ਹਿੰਦੁਸਤਾਨ ਨੂੰ ਰੋੜਦੇ ਨੇ, ਬਹੁਤ ਜੋਗੀ ਬੈਠੇ ਨੇ ਜਿਹਨਾਂ ਦੀ ਉਹ ਪੂਜਾ ਕਰਦੇ ਨੇ ਵੀ ਪਹੁੰਚਦੇ ਨੇ ਹਿੰਦੁਸਤਾਨ, ਜਨਤਾ ਮੰਤਰਾਂ ਵਾਲੇ ਸਾਧੂ ਧਿਰ ਨੂੰ ਪਾਕਿਸਤਾਨ ਰੋੜਦੇ ਹਨ, ਇਹ ਕਮਾਣ ਅਕਾਲ ਦੇ ਹੱਥ ਹੈ, ਇਹਨੂੰ ਭਰਮ ਨੂੰ ਛੱਡ ਦਈਏ, ਤੁਸੀਂ ਆਪਣੇ ਗੁਰੂ ਕਹੇ ਲੈਣ ਨੂੰ ਛੱਡੋ, ਕਿਸੇ ਸਾਧੂ ਦਾ ਸਰਾਫ ਨਹੀਂ ਲੱਗਦਾ, ਸਰਾਫ ਆਪਣੀ ਕਰਨੀ ਦੀ ਕਮਜ਼ੋਰੀ ਦਾ ਲੱਗੇਗਾ, ਜੇ ਤੂੰ ਕਰੇਗਾ ਫਿਰ ਸਰਾਫ ਲੱਗੇਗਾ, ਸਰਾਫ ਨਹੀਂ ਕਦੇ ਵੀ ਲੱਗਦਾ, ਸੱਚ ਨੂੰ ਕਦੇ ਸਰਾਫ ਨਹੀਂ ਹੁੰਦਾ, ਸਰਾਫ ਹੁੰਦਾ ਗੁਨਾਹੀ ਨੂੰ ਗੌਰਮੈਂਟ ਫੜਦੀ ਹੈ, ਜੀ ਵੀ ਮਿਸਲ ਸਾਫ ਹੈ ਉਹਨੂੰ ਕੋਈ ਸਜ਼ਾ ਨਹੀਂ, ਜਿਸ ਦੀ ਮਿਸਲ ਸਾਫ ਹੈ ਭਾਵੇਂ ਕਿੰਨੀ ਸਰਕਾਰ ਜਹਲ ਹੋਵੇ, ਮਗਰ ਬਿਲਕੁਲ ਨਹੀਂ ਹੋ ਸਕਦਾ ਇਨਸਾਨਾਂ 'ਚ ਪਹਾੜੀਬਾਜ਼ੀ ਨੇ ਫਸੇ ਜਾਏ, ਇਹਨੂੰ ਸੱਚਾ ਪਾਤਸ਼ਾਹ ਆਖਦੇ ਨੇ, ਇਹਦੇ ਦਰ 'ਤੇ ਬਿਲਕੁਲ ਸੱਚ ਹੈ, ਇੱਥੇ ਆਪ ਨਾ ਗੁਨਾਹ ਕਰੋ, ਕੋਈ ਗੁਨਾਹ ਅਸੀਂ ਕਰਦੇ ਹਾਂ, ਸਾਈਂ ਦਾ ਲੜਨਾ ਫੜੋ, ਆਪੇ ਗੁਨਾਹ ਦੂਰ ਚਲੇ ਜਾਣਗੇ, ਉਹ ਅਸੀਂ ਗੁਨਾਹਾਂ ਨਹੀਂ ਭਰੇ ਹੋਏ ਹਾਂ, ਲੜ ਗੁਰੂ ਦਾ ਫੜ ਲਈਏ ਤੂੰ ਗੁਨਾਹ ਆਪੇ ਭੱਜ ਜਾਂਦੇ ਨੇ। ਇਹ ਵਹਿਲੀ ਹੈ, ਇਹ ਸੂਰਜ ਹੈ, ਸੂਰਜ ਕੋਲ ਕਦੇ ਨੇਰਾ ਨਹੀਂ ਰਹਿੰਦਾ, ਗੁਨਾਹ ਜਿਹੜੇ ਹਨ ਅਗਿਆਨ 'ਚ ਹੀ ਨੇ, ਅਗਿਆਨ ਗਿਆਨ ਕੋਲ ਨਹੀਂ ਰਹਿੰਦਾ, ਹੋਰ ਅਸੀਂ ਸਾਰੇ ਹੀ ਅਗਿਆਨ ਦੇ ਬੈਠੇ ਹੋਏ ਹਾਂ, ਅੱਖਰੀ ਭਾਵਾਂ ਕਿੰਨੇ ਤੱਕੜੇ ਹਾਂ, ਗੁਰੂ ਕੀ ਵਾਹ ਬਿਲਕੁਲ ਨਾ ਛੱਡੋ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਹੈ ਉਹਦਾ ਸੁੱਤਾ ਵਿਆਹ ਬੈਠਾ ਵੀ ਅਭਿਆਸ ਕਰੀਆਂ, ਫਿਰ ਆਪਾਂ ਬਾਬਾ ਜੀ ਦੇ ਆਸ਼ੀਰਵਾਦ ਲਵਾਂਗੇ, ਸਾਰਿਆਂ ਨੇ ਪ੍ਰੇਮ ਨਾਲ ਪੜ੍ਹਨਾ, ਜਿਸ ਜੋ ਨੂੰ ਕਿਸੇ ਵਸਤੂ ਦੀ ਦੁਨੀਆਦਾਰੀ ਦੀ ਲੋੜ ਹੈ ਤੋ ਇਸ ਗੱਲ ਨੂੰ ਧਾਰਨ ਕਰ ਲਓ, ਨਿਸ਼ਚੇ ਨਾਲ ਮਿਲੇਗੀ, ਪੂਰੇ ਦਾ ਭਲਾ ਕਰ, ਗੁੱਸਾ ਮੰਨਣਾ ਹੁੰਦਾ ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਬਾਬ, ਸਭ ਕੁਛ ਦੇ ਵਿੱਚ ਦੱਸੋ ਕੀ ਰਹਿ ਗਿਆ, ਕੋਈ ਪੁੱਤਰ ਧਨ ਦੀ ਵਾਸ਼ਨਾ ਹੋਵੇ, ਕਿਸੇ ਨੂੰ ਅਰੋਗਤਾ ਦੀ ਵਾਸ਼ਨਾ ਹੋਵੇ, ਪ੍ਰਲੋਕ ਦੀ ਸਿੱਧੀ ਦੀ ਵਾਸ਼ਨਾ ਹੋਵੇ ਵੀ ਮੈਨੂੰ ਆਪਣੇ ਆਪ ਦੀ ਸੋਝੀ ਹੋ ਜਾਏ, ਸਭੋ ਕੁਛ ਮਿਲਦਾ ਕਿਸੇ ਲਈ, ਮਗਰ ਨੁਕਸਾ ਬੜਾ ਕੌੜਾ ਹੈ, ਜੇ ਅਤੀ ਸਾਰ ਲੱਗੇ ਹੋਣ ਜਾਂ ਸੰਗ੍ਰਹਿਣੀ ਹੋ ਜਾਏ, ਉਹ ਕੂੜਾ ਸ਼ੱਕ ਪਾਉਂਦੇ ਨੇ ਹਕੀਮ, ਉਹਦੇ 'ਚ ਉਹ ਮੂੰਹ ਦਾ ਹੀ ਸ਼ੱਕੀ ਮੈਂ ਕੰਨਾਂ ਦੀ ਭਾਵ ਨਿਕਲੀ ਹੁੰਦੀ ਹੈ, ਮੈਂ ਉਹ ਛੱਕ ਕੇ ਦੇਖਿਆ, ਮਗਰ ਛੱਕੇ ਕਹੋ ਸਾਡਾ ਤਾਂ ਇੰਨਾ ਪਖੰਡ ਹੈ ਜੀ, ਵਹਿ ਜੀ ਨੁਕਸਾ ਤਾਂ ਕੌੜਾ ਹੈ, ਤੁਸੀਂ ਛੱਕ ਲਓ ਰਾਜੀ ਮੈਨੂੰ ਕਰ ਦਿਓ, ਨੁਕਸਾ ਤਾਂ ਬਿਮਾਰ ਨੂੰ ਛਕਣਾ ਪਊਗਾ, ਸਬਕ ਤਾਂ ਵਿਦਿਆਰਥੀਆਂ ਨੂੰ ਪਕਾਉਣਾ ਪੈਣਾ, ਜੇ ਉਹਨੂੰ ਕਹਿੰਦੇ ਮਾਸਟਰ ਜੀ ਤੁਸੀਂ ਸਬਕ ਦਾ ਤੁਸੀਂ ਪਕਾ ਲਓ, ਮੈਨੂੰ ਤਾਂ ਤੁਸੀਂ 10ਵੀਂ ਦਾ ਸਰਟੀਫਿਕੇਟ ਹੀ ਦੇ ਦਿਓ, ਇਹ ਪਖੰਡ ਹੈ। ਉਸ ਤਰ੍ਹਾਂ ਹੁਣ ਆਪਾਂ ਵਿਹਾਰ ਨਹੀਂ ਜਾਂਦੇ, ਫਿਰ ਸਾਡੇ ਉਹ ਛੇਕੜ ਉਹੀ ਗੱਲ ਪੱਕ ਜਾਏਗੀ, ਆਪਾਂ ਗੁਰੂ ਕ੍ਰਿਸ਼ਨ ਵੀਰਾਂ ਨਾਲ ਤਾਂ ਆਪਾਂ ਫਿਰ ਵੀ ਦਿਨ ਉਸ ਬਹਿੰਦੇ ਉੱਠਦੀ ਬਲਾਸ਼ ਕਰ ਲੈਣੇ, ਇਹ ਪੰਡਾਲ ਹੁਣ ਗੁਰੂ ਨਾਨਕ ਦਾ, ਇਹਦੇ 'ਤੇ ਸਾਰੇ ਵੀਰ ਚੰਗੇ ਨੇ, ਆਪਣੀ ਆਪਣੀ ਵਿਚਾਰ ਨਾਲ ਬੋਲੇ ਹਨ, ਕਿਸੇ ਵੀ ਰਹਿਤ ਦੇ ਨਾਲ ਗਲਿਆਨੀ ਕਰੋ, ਹਜ਼ੂਰ ਸਾਰਿਆਂ ਨੂੰ ਆਪਣੇ ਚਰਨੀ ਲਾਵੇ, ਜਿਸ ਤਰ੍ਹਾਂ ਸਾਨੂੰ ਪੀਣ ਵੀ ਨਹੀਂ ਸੀ ਪਾਉਣੀ ਆਉਂਦੀ, ਕਿਸੇ ਗੁਰਮੁਖ ਦੀ ਸੰਗਤ ਹੋ ਗਈ ਤਾਂ ਹਜ਼ੂਰ ਦਾ ਪੁਸ਼ਾਕਾ ਮਿਲ ਗਿਆ, ਉਤਮਪੁਰ ਦੀ ਸੰਗਤ ਹੋ ਗਈ ਬਾਣੀ ਨਾਲ ਬਾਣੀ ਮਿਲ ਗਈ, ਉਦੋਂ ਕਿਸੇ ਸਿਦਕੀ ਦੀ ਸੰਗਤ ਹੋ ਗਈ ਤਾਂ ਸਾਰੇ ਸਾਡਾ ਬਾਣੀ 'ਤੇ ਸਿਦਕ ਹੋ ਗਿਆ, ਜਿੰਨਾ ਜਿੰਨਾ ਅਸੀਂ ਕਿਸੇ ਉੱਚੇ ਟੀਚਰ ਦੀ ਸੰਗਤ ਕਰਾਂਗੇ ਉਹਨੂੰ ਸਾਨੂੰ ਉੱਚੀ ਟ੍ਰੇਨਿੰਗ ਮਿਲੀ ਜਾਏਗੀ, ਉੱਤਮ ਪੁਰਸ਼ ਦੀ ਗੁਰੂ ਕੋਲੋਂ ਮੰਗ ਕਰਦੇ ਹਾਂ, ਫਿਰ ਬਾਬਾ ਜੀ ਨੇ ਸਾਨੂੰ ਇਉਂ ਕਿਹਾ, ਸਾਰਿਆਂ ਨੇ ਪ੍ਰੇਮ ਨਾਲ ਪੜ੍ਹਨਾ, ਹਾਜ਼ਰੀ ਲਾ ਲਈਏ, ਬਾਅਦ ਖੁਸ਼ੀ ਹੈ, ਦੇਗ ਵਾਲੇ ਦੇਗ ਵਰਤਾਉਣ ਲੱਗ ਜਾਣ, ਬਿਰਥੀ ਕਦੇ ਨਾ ਜਾਵੇ ਸੇਵਾ ਸਤਿਗੁਰ ਦੀ, ਬਿਰਥੀ ਕਦੇ ਨਾ ਜਾਵੇ ਸੇਵਾ ਸਤਿਗੁਰ ਦੀ, ਕਦੇ ਨਾ ਜਾਵੇ ਸੇਵਾ। ਦੇਖ ਵਾਲੇ ਲੱਗ ਜਾਓ ਗੁਰਦਾਨ ਭੋਗ ਤਾਂ ਲੱਗਿਆ ਸਰ
ਬਿਰਥੀ ਕਦੇ ਨਾ ਜਾਵੇ ਸੇਵਾ ਸਤਿਗੁਰ ਦੀ ਬਿਰਥੀ ਕਦੇ ਨਾ ਜਾਵੇ ਸੇਵਾ ਸਤਿਗੁਰ ਦੀ